ਕੇ ਆਰ ਪੀ ਰੇਡੀਓ 1550 AM ਤੇ ਤੁਹਾਡਾ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ। 11:12 ਹੋਏ ਹੈ, 16 ਮਾਰਚ ਦਾ ਦਿਨ ਹੈ, ਵਰਾ 2017 ਦਾ ਵੀਰਵਾਰ ਹੈ। 3 ਚੇਤਨਾ ਨਕਸ਼ੇ ਸੰਮਤ 549 ਨਿੱਘਾ ਹਾਰਦਿਕ ਸਵਾਗਤ ਹੈ ਜੀ। ਅੱਜ ਦੀ ਲੋਕ ਸਭਾ ਦੇ ਵਿੱਚ ਅਹਿਮ ਘਟਨਾਵਾਂ, ਗੱਲਾਂ ਬਾਤਾਂ, ਗੀਤ ਸੰਗੀਤ, ਸੁਲਗ ਦੇ ਮਸਲਿਆਂ ਤੇ ਗੱਲਬਾਤ ਹੋਏਗੀ। ਪਹਿਲੇ ਹਿੱਸੇ ਦੇ ਵਿੱਚ 11:25 ਤੇ ਸਰਬਜੀਤ ਸਿੰਘ ਸਰਾਏ ਮੁੱਖ ਸੇਵਾਦਾਰ ਕਲਗੀਧਰ ਦਰਬਾਰ ਗੁਰਦੁਆਰਾ ਸਾਹਿਬ ਤੋਂ ਤੇ ਨਾਲ ਹੀ ਕਾਰਪੁਰ ਖੋਸਾ ਵੀ ਹੋਣਗੇ, ਜਿਨ੍ਹਾਂ ਨੇ ਇੱਕ ਬਹੁਤ ਵੱਡਾ ਫੰਕਸ਼ਨ ਇਸ ਵੀਕਐਂਡ ਤੇ ਰੱਖਿਆ ਤੇ ਉਸ ਦੇ ਸਬੰਧੀ ਉਹ ਜਾਣਕਾਰੀ ਦੇਣਗੇ। ਸਾਰੇ ਮੀਡੀਆ ਆਊਟਲੈਟਸ ਨੇ ਇਸ ਨੂੰ ਬਹੁਤ ਜ਼ਿਆਦਾ ਪ੍ਰਚਾਰਿਆ ਤੇ ਧੰਨਵਾਦ ਹੈ, ਤਾਂ ਹੀ ਇਹਦੇ ਵਿੱਚ ਜਿੱਤ ਹੈ ਕਿ ਤੁਸੀਂ ਸਾਰੇ ਉੱਥੇ ਪਹੁੰਚੋ। ਦੂਸਰੇ ਹਿੱਸੇ ਦੇ ਵਿੱਚ BC ਦੀ ਰਾਜਨੀਤੀ ਤੇ ਗੱਲਬਾਤ ਹੋਏਗੀ ਤੇ ਨਾਲ ਅਖੀਰਲੇ ਹਿੱਸੇ ਦੇ ਵਿੱਚ ਭਾਈਚਾਰੇ ਨਾਲ ਸੰਬੰਧਿਤ ਇੱਕ ਗੱਲਬਾਤ ਚੱਲੇਗੀ। 1842-247-1550 ਵੀਰਵਾਰ ਦਾ ਦਿਨ ਹੈ, ਆਖਰੀ ਘੰਟੇ ਦੇ ਵਿੱਚ ਆਪਾਂ ਆਪਣੀ ਕੋਈ ਨਾ ਕੋਈ ਮੁਸ਼ਕਲ ਸਾਂਝੀ ਕਰਦੇ ਆ ਤੇ ਉਹਦਾ ਹੱਲ ਦਾ ਯਤਨ ਕਰਦੇ ਆ। 1-844-247-1550 ਔਨ ਏਅਰ ਨੰਬਰ ਹੈ, krpa.radio.com ਚੱਲਦਾ ਹੈ, krpa.radio.com ਤੇ ਸਿੱਧਾ ਪ੍ਰਸਾਰਣ ਹੋਵੇਗਾ ਤੇ ਬਾਅਦ ਚ ਪ੍ਰੋਗਰਾਮ ਜਿਹੜਾ ਯੂਟਿਊਬ ਦੇ ਚੈਨਲ ਲੋਕ ਸੱਥ ਤੇ ਡਾਊਨਲੋਡ ਕਰਕੇ ਉਹਦੇ ਤੇ ਪਾਇਆ ਹੁੰਦਾ ਹੈ, ਡਾਊਨਲੋਡ ਕੀਤਾ ਜਾਂਦਾ ਤੇ ਬਾਅਦ ਚ ਤੁਸੀਂ ਵੇਖ ਸਕਦੇ ਹੋ। ਕਹਾਣੀ ਕੱਲ ਨਾਲ ਨਾਲ ਹੀ ਬਿਲਿੰਗ ਸਾਹਿਬ ਨੇ ਫੇਸਬੁੱਕ ਤੇ ਪਾ ਦਿੱਤੀ ਤੇ ਉੱਥੇ ਹੈ, ਉੱਥੇ ਵੀ ਸੁਣ ਸਕਦੇ ਹੋ ਤੇ ਖਬਰਨਾਮੇ ਦੇ ਉੱਪਰ ਵੀ ਪ੍ਰੋਗਰਾਮ ਪੈਂਦਾ। ਧੰਨਵਾਦ ਹੈ ਸਾਰੇ ਸੱਜਣਾਂ ਦਾ ਤੇ info@krpa.radio.com ਇਹ ਨਿੰਮੀ ਡੌਲਾ ਜੀ ਦੀ ਈਮੇਲ ਹੈ ਤੇ ਉਹਨਾਂ ਨੂੰ ਫੋਨ ਜੇ ਕਰਨਾ ਹੋਵੇ ਤਾਂ 604-440-6462 ਨੰਬਰ ਹੈ। ਹਰਜੀਤ ਸਿੰਘ ਗਿੱਲ ਦਾ ਫੇਸਬੁੱਕ ਦਾ ਪੇਜ ਤੇ ਅਕਾਊਂਟ ਜਿੱਥੇ ਤੁਹਾਡੇ ਸੁੱਖ ਸੁਨੇਹੇ ਆਉਂਦੇ ਆ, harjeet.g@krpa.radio.com ਇਹ ਈਮੇਲ ਹੈ। ਦਲਾਲ ਤੇ ਵਕੀਲ ਕਦੇ ਹੋਣ ਮਿੱਤ ਨਾ, ਸੂਝਵਾਨ ਕਦੇ ਨਾ ਲੜਾਈ ਕਰਦੇ, ਸਾਡੂ ਤੇ ਸ਼ਰੀਕ ਸਦਾ ਰਹਿਣ ਤੁਖ ਦੇ, ਵੇਖ ਸੁਖੀ ਵਸਦੇ ਕਦੇ ਨੀ ਜਰਦੇ, ਭੌਰ ਉੱਡੇ ਜਿਸਮੋਂ ਤਾਂ ਵੀ ਨਾ ਮੁੱਕਦੇ, ਸੱਚ ਜਾਣੀ ਸੂਰਮੇ ਕਦੇ ਨੀ ਮਰਦੇ, ਨੇਤਾ ਤੇ ਧਨਾੜ ਨੀ ਤੋਂ ਨੰਗ ਹੁੰਦੇ ਆ, ਉਹ ਨੰਗ ਹੁੰਦੇ ਆ ਹੋਣ ਭਾਵੇਂ ਘਰੋਂ ਇਹ ਕਿੰਨੇ ਵੀ ਸਰਦੇ, ਬਾਣੀਏ ਦੀ ਹੱਠ ਤੇ ਅੰਗੀਠੀ ਵਲਦੀ, ਹੱਥ ਠੰਡੀ ਕੁੱਟਾਂ ਦੇ ਕਦੇ ਨੀ ਥਰਦੇ, ਕਾਲੇ ਆਣ ਠਾਰਦੇ ਨੇ ਹਿੱਕ ਭੋਏ ਦੀ ਚਿੱਟੇ ਫੰਬੀ, ਬੱਦਲ ਕਦੇ ਨੀ ਵਰਦੇ, ਮਾਣ ਵੀ ਨਾ ਸਕਦੇ ਨਜ਼ਾਰਾ ਜਿੱਤ ਦਾ, ਬਾਜੀ ਜੋ ਮੈਦਾਨ ਚ ਕਦੇ ਨਾ ਹਾਰਦੇ, ਬਾਂਝ ਤੇ ਰੰਡੇਪਾ ਭੁੱਦੇ ਦੁੱਖ ਚੰਦਰੇ, ਦੱਸਦੇ ਨਾ ਲੋਕੀ ਵਿੱਚੋ ਵਿੱਚ ਖਰਦੇ, ਭੁੱਖਾ ਢਿੱਡ ਵੇਚੇ ਗਰਮੈਸ਼ ਪਿੰਡੇ ਦੀ, ਬੇਬਸ ਹੁੰਦੇ ਮਾਪੇ ਬੇਸ ਵਾਦੇ ਕਰਦੇ, ਓਏ ਬੇਬਸ ਹੁੰਦੇ ਮਾਪੇ ਬੇਸ ਵਾਦੇ ਕਰਦੇ। ਉੱਦਾ ਸਿੰਘ ਕਰੜਾ ਲਿਖਦਾ, ਸਾਰਿਆਂ ਦਾ ਧੰਨਵਾਦ ਜਿੱਥੇ ਵੀ ਬੈਠੇ ਹੋ ਤੁਸੀਂ, ਲੋਕ ਸੱਥ ਦੇ ਵਿੱਚ ਨਿੱਘਾ ਹਾਰਦਿਕ ਇੱਕ ਵਾਰ ਫੇਰ ਸਵਾਗਤ ਹੈ, ਧੰਨਵਾਦ ਹੈ ਤੁਹਾਡਾ ਜਿਹੜੇ ਵੀ ਪ੍ਰੋਗਰਾਮ ਸੁਣ ਰਹੇ ਨੇ। ਪੰਜਾਬ ਦੇ ਵਿੱਚ ਸਰਕਾਰ ਦਾ ਗਠਨ ਹੋ ਗਿਆ, ਸਾਦਾ ਸਮਾਗਮ ਹੋਇਆ, ਬਾੜੀਆਂ ਚਿਰੜ ਭੂੰਗੀਆਂ ਨੀ ਛੱਡੀਆਂ, ਗੱਲਾਂ ਨੀ ਵਾਲੀਆਂ ਕੀਤੀਆਂ, ਪਾਡਾ ਨੀ ਕੋਈ ਬੋਲਿਆ, ਸਾਰੀਆਂ ਚੀਜ਼ਾਂ ਵਧੀਆ ਹੋ ਗਈਆਂ। ਪਰ ਸਭ ਤੋਂ ਵਧੀਆ ਗੱਲ ਇਹ ਹੋਈ ਜਦ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਗੱਡੀਆਂ ਦਾ ਕਾਫਲਾ ਤੇ ਸਿਕਿਉਰਿਟੀ ਵਾਲੇ ਗਏ, ਉਹਨੇ ਸਾਰੇ ਮੋੜ ਤੇ ਕਹਿੰਦਾ ਲੈ ਜਾਓ, ਨਾ ਬੱਤੀ ਲੱਗਣੀ ਹੈ, ਨਾ ਪੁਲਿਸ ਚੱਲਣੀ ਹੈ, ਤੇ ਨਾ ਇੱਕ ਡਰਾਈਵਰ ਤੇ ਇੱਕ ਮੇਰਾ PA, ਬਸ ਉਹ ਨਾਲ ਰਹਿਣਾ, ਆਪਣੀ ਉਹ ਗੱਡੀ ਹੋ ਆਪੇ ਪਾਉਂ ਤੇਲ। ਇਹੋ ਜੀ ਰਾਜਨੀਤੀ ਆ ਕੇ ਵੀ ਮੈਂ ਤੁਹਾਨੂੰ ਦੱਸਿਆ ਸੀ ਵੀ 2016 ਚ ਪਿਛਲੇ ਵਰੇ ਜਨਵਰੀ ਫਰਵਰੀ ਦੇ ਵਿੱਚ ਉਸਨੂੰ ਮਿਲਣ ਦਾ ਪਹਿਲੀ ਵਾਰ ਜ਼ਿੰਦਗੀ ਚ ਮੌਕਾ ਮਿਲਿਆ ਬੰਦੇ ਨੂੰ। ਤੂੜੀ ਵਾਲੇ ਕੋਠੇ ਜਿੰਨੀਆਂ ਤੱਕ ਕਿਤਾਬਾਂ ਉਹਨੇ ਰੱਖੀਆਂ ਸੀ, ਐਡੀ ਵੱਡੀ ਲਾਇਬ੍ਰੇਰੀ ਸੀ ਚੰਡੀਗੜ੍ਹ ਵਾਲੇ ਉਹਦੇ ਘਰ ਦੇ ਵਿੱਚ, ਤੇ ਬਹੁਤ ਸਾਦਾ ਇਨਸਾਨ ਮੈਨੂੰ ਲੱਗਿਆ ਰਾਜਨੀਤੀ ਦੇ ਵਿੱਚ। ਪਰ ਇੱਕ ਗੱਲ ਉਹਨੇ ਢਿੱਡੋਂ ਕਹੀ ਸੀ ਵੀ ਜੇ 2017 ਵਾਲੀਆਂ ਇਲੈਕਸ਼ਨਾਂ ਪੰਜਾਬ ਦੇ ਲੋਕਾਂ ਨੇ ਕੋਈ ਨਿਰਣਾ ਨਾ ਲਿਆ ਤਾਂ ਪੰਜਾਬ ਕਦੇ ਵੀ ਦੁਬਾਰਾ ਉੱਠ ਨਹੀਂ ਸਕਦਾ। ਹੁਣ ਵੀ ਉਸ ਨੂੰ ਅੰਦਰਲੀਆਂ ਸਾਰੀਆਂ ਚੀਜ਼ਾਂ ਪਤਾ ਹੈ ਕਿ ਕੀ ਕਹਾਣੀ ਹੈ। ਅੱਜ ਪੰਜਾਬ ਦੇ ਵਿੱਚੋਂ ਜਿੰਨੇ ਵੀ ਯਾਰ ਦੋਸਤ ਉੱਥੇ ਨੌਕਰੀਆਂ ਕਰਦੇ ਆ ਉੱਥੇ ਹੀ ਰਹਿ ਕੇ ਸਾਰੇ, ਇਕੱਲੇ ਕਾਲਜ ਦੇ ਸਮੇਂ ਦੇ ਵਿੱਚੋਂ ਜ਼ਿਆਦਾਤਰ ਮਿੱਤਰ ਉੱਥੇ ਵਸਦੇ ਆ ਚੰਡੀਗੜ੍ਹ ਤੇ ਮੋਹਾਲੀ ਦੇ ਏਰੀਏ ਦੇ ਵਿੱਚ, ਉਹਨਾਂ ਨੇ ਇਸ ਗੱਲ ਦਾ ਚੰਗਾ ਸ਼ਗਨ ਕੀਤਾ ਕਿ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਬਣਾਇਆ। ਬਾਕੀ ਦੂਜਾ ਜਿਹੜਾ ਲੈਣਾ ਹੈ ਉਹ ਤਾਂ ਬੱਤੀਆਂ ਦੇ ਨਾਲ ਤੇ ਵੱਡੀਆਂ ਗੰਨਾਂ ਦੇ ਨਾਲ ਉਹ ਤਾਂ ਤੁਰਨਗੇ, ਪਰ ਉਹੋ ਜਿਹਾ ਹਲਾਰਾ ਨਹੀਂ ਹੋਊਗਾ ਕਿ 100-100 ਗੱਡੀਆਂ ਇੱਧਰ ਨੂੰ ਲੰਘ ਗਈ, 100-100 ਇੱਧਰ ਨੂੰ ਲੰਘ ਗਈ, ਇਹ ਨਹੀਂ ਹੋਊ। ਰਾਜਾ ਹੈਲੀਕਾਪਟਰ ਤੋਂ ਹੀ ਨਹੀਂ ਉਤਰਦਾ ਤੇ ਨਾ ਪਬਲਿਕ ਫੰਕਸ਼ਨਾਂ ਦੇ ਵਿੱਚ ਉਹ ਜਾਂਦਾ 2002-07 ਤੱਕ। ਇਹ ਗੱਲ ਬਹੁਤ ਵੱਡੀ ਹੋਈ ਕਿ ਸੀਐਮ ਹਾਊਸ ਤੋਂ ਜਹਾਜ਼ ਉੱਡਦਾ ਤੇ ਮਹਿਲਾਂ ਚ ਉਤਰਦਾ ਤੇ ਮਹਿਲਾਂ ਤੋਂ ਚੜਦਾ ਤੇ ਇੱਥੇ ਆ ਜਾਂਦਾ। ਹੋ ਸਕਦਾ ਇਸ ਵਾਰ ਕੋਈ ਲਾਹੌਰ ਵਾਲੇ ਪ੍ਰਾਹੁਣਿਆਂ ਦੇ ਖਾਤਰ ਡੋਚੀ ਫਾਰਮ ਤੇ ਵੀ ਉੱਪਰ ਨੂੰ ਜਹਾਜ਼ ਲੰਘ ਜਾਵੇ, ਫਰਕ ਹੋ ਸਕਦਾ। ਪਰ ਫਿਰ ਵੀ ਜਦ ਇਹ ਸਵਾਲਾਂ ਦਾ ਜਵਾਬ ਕੈਪਟਨ ਤੋਂ ਪੁੱਛਿਆ ਕਿ ਲੋਕਾਂ ਦੇ ਵਿੱਚ ਨਹੀਂ ਫਿਰਦਾ ਨਾ ਹੀ ਕਿਸੇ ਇਕੱਠ ਚ ਜਾਂਦਾ, ਉਹ ਕਹਿੰਦਾ ਮੇਰਾ ਇਹ ਕੰਮ ਨਹੀਂ ਹੈ, ਮੇਰਾ ਕੰਮ ਹੈ ਸੂਬੇ ਨੂੰ ਚਲਾਉਣ ਦਾ ਤੇ ਉਹ ਸੂਬਾ ਚਲਾਉਣ ਦੇ ਲਈ ਮੈਨੂੰ ਸੜਕਾਂ ਤੇ ਤੁਰਨ ਦੀ ਫਿਰਨ ਦੀ ਲੋੜ ਨਹੀਂ। ਉਹਨਾਂ ਦੇ ਇੰਚਾਰਜ ਮੈਂ ਮਿਨਿਸਟਰ ਬਣਾਏ ਨੇ, IAS ਅਫੀਸਰ DC ਬਣਾਏ ਨੇ ਤੇ SSP ਜ਼ਿਲ੍ਹਿਆਂ 'ਚ ਬੈਠਣਗੇ। ਬਹੁਤ ਵੱਡੀ ਰੱਦੋ ਬਦਲ ਪੰਜਾਬ ਪੁਲਿਸ 'ਚ ਹੋ ਰਹੀ ਹੈ। ਸਭ ਤੋਂ ਵੱਡਾ ਜਿਹੜਾ ਨਸ਼ਿਆਂ ਦਾ ਮੁੱਦਾ ਹੈ ਉਹਦੇ ਉੱਪਰ ਇੱਕ ਬਹੁਤ ਵਧੀਆ ਕੋਈ IPS ਅਫੀਸਰ, ਜਿਹੜਾ ਧੜੱਲੇਦਾਰ ਅਫੀਸਰ ਹੈ, ਡਾਂਗ ਵਾਲਾ ਅਫੀਸਰ ਹੈ, ਉਸ ਨੂੰ ਲਾਉਣ ਦੀਆਂ ਤਨਸੋਆਂ ਨੇ ਤੇ ਗਾਂ ਵੇਖਦੇ ਆ ਬਈ ਫੇਰ ਉਹ ਡਾਂਗ ਆ ਜਿਹੜੀ ਮਾੜਿਆਂ ਤੇ ਵਰਦੀ ਹੈ ਕਿ ਵੱਡਿਆਂ ਤੇ ਵੀ ਵਰਦੀ ਹੈ। ਪਤਾ ਤਾਂ ਸਾਰਿਆਂ ਨੂੰ ਹੈਗਾ ਹੀ ਹੈ ਕਿ ਕੀ ਹੁੰਦਾ। ਲੱਖੇ ਸਿਧਾਣੇ ਨੇ ਇੱਕ ਵੀਡੀਓ ਪਾਈ ਮਲੂਕੇ ਨੂੰ, ਕਹਿੰਦਾ ਵੀ ਹੁਣੇ ਹੀ ਹਲੇ ਤਾਂ ਦਿਹਾੜੀਆਂ ਹੀ 2 ਟੱਪੀਆਂ ਤੇ ਹੁਣੇ ਹੀ ਕਹਿਣਾ ਤੇ ਜਿਹੜੇ ਤੈਅ ਕੀਤੇ ਆ ਪਿਛਲੇ 15-18-10 ਸਾਲਾਂ ਚ 15-20 ਕਤਲ ਦੇ ਕੇਸ, ਬਲਾਤਕਾਰ ਦੇ ਕੇਸ ਬੰਦੇ ਅੰਦਰ, ਹੁਣ ਕੀ ਹੋ? ਕਿਉਂਕਿ ਜਿਹੜੇ ਵੀ ਤਾਕਤ ਦੇ ਨਸ਼ੇ ਦੇ ਵਿੱਚ ਬਦਮਾਸ਼ੀਆਂ ਕਰਦੇ ਰਹੇ ਨੇ ਉਹਨਾਂ ਦੇ ਹਾਲ ਨੇ ਜਿਹੜੇ, ਹੁਣ ਉਹ ਲੋਕ ਹੀ ਦੱਸਣਗੇ ਜਿਨ੍ਹਾਂ ਦੇ ਵਿੱਚ ਰਹਿਣਾ। ਸਰਕਾਰਾਂ ਹੁੰਦੀਆਂ ਲੋਕਾਂ ਨੂੰ ਸਾਂਭਣ ਲਈ, ਸਰਕਾਰਾਂ ਇਉਂ ਨਹੀਂ ਹੁੰਦੀਆਂ ਕਿ ਆਪਣੇ ਹੀ ਨਿੱਜੀ ਮਫਾਦਾਂ ਦੇ ਨਾਲ ਤੇ ਆਪਣੀ ਉਹ ਰੜਖਿਸ ਕੱਢਣ ਲਈ ਲੋਕਾਂ ਨੂੰ ਕੰਡਿਆਂ ਤੇ ਧਰੂੰਦੀ ਫਿਰੇ। ਔਰ ਇਹ ਬਹੁਤ ਵੱਡਾ, ਬਹੁਤ ਵਾਰ ਕਿਹਾ ਕਿ ਬਹੁਤ ਵੱਡਾ ਮਾਣ ਗੁਰੂ ਦੇ ਘਰੋਂ, ਰੱਬ ਦੇ ਘਰੋਂ ਮਿਲਦਾ ਜੇ ਕੋਈ ਉਹ ਵੱਡੀ ਚੇਅਰ ਤੇ ਬੈਠੇ ਤੇ ਜਿਹਦੇ ਕੋਲ ਇੱਕ ਸੂਬਾ ਹੋਵੇ। ਸੋਚ ਸਕਦੇ ਹੋ ਤੁਸੀਂ, ਘਰ ਇੱਕ ਛੱਤ ਕੇ ਉਹਦੀ ਮਾਲਕੀ ਨਹੀਂ ਬੰਦੇ ਨੂੰ ਖੰਡ ਦਿੰਦੀ। ਇੱਕ ਸੂਬੇ ਦਾ ਬੰਦਾ ਮਾਲਕ ਹੋਵੇ, ਪਰ ਉਹ ਤਾਂ ਹੀ ਵਧੀਆ ਸ਼ਾਸਕ ਹੋ ਸਕੇਗਾ, ਤਾਂ ਹੀ ਵਧੀਆ ਰਾਜ ਕਰੇਗਾ ਜੇ ਉਹ ਧਰਮੀ ਹੋ, ਉਹਦੇ ਮਨ ਦੇ ਵਿੱਚ ਰੱਬ ਦਾ ਡਰ ਹੋ। ਇਹ ਜਿਹੜੇ ਰਾਜਿਆਂ ਦੇ ਘਰੇ ਜੰਮਿਆ, ਇਹ ਤਾਂ ਪਹਿਲੇ ਹੀ ਸੋਨੇ ਦੇ ਚਮਚੇ ਮੂੰਹ ਚ ਲੈ ਕੇ ਜੰਮਿਆ। ਹੁਣ ਲੋਕਾਂ ਦਾ ਜੇ ਭਲਾ 5 ਸਾਲਾਂ ਦੇ ਵਿੱਚ ਕੈਪਟਨ ਕਰ ਦੂ, ਲੋਕ ਨਾਉ ਲੈਣਗੇ। ਬਾਕੀ ਕਹਿੰਦਾ ਕਿੱਡੇ ਕਿੱਡੇ ਆ, ਮੂਹਰੇ ਹੀ ਗਿਰਨੇ, ਮਹੀਨੇ 2 ਅਟਕੋ ਪਤਾ ਲੱਗ ਜੂ। ਵਪਾਰ ਸੰਦੇਸ਼, 2 ਹਫ਼ਤਿਆਂ ਤੋਂ ਬਾਅਦ ਵੀਰਵਾਰ ਨੂੰ ਤੁਹਾਡੀ ਸਿਹਤ ਸੰਭਾਲ ਵੈਦ ਰੂਬਲ ਦੇ ਨਾਲ ਇਹ ਗੱਲ ਚੱਲਦੀ ਹੈ ਤੇ ਜਿਸ ਦੇ ਵਿੱਚ ਖਾਸ ਬਿਮਾਰੀਆਂ ਤੇ ਤੁਹਾਡੀ ਆਮ ਸਿਹਤ ਦੇ ਬਾਰੇ ਵੈਦ ਰੂਬਲ ਜੀ ਗੱਲਬਾਤ ਕਰਦੇ ਆ, ਜਿਨ੍ਹਾਂ ਦੀਆਂ ਟੋਰਾਂਟੋ ਦੇ ਵਿੱਚ, ਇੱਥੇ ਦਿੱਲੀ ਤੇ ਪੰਜਾਬ ਦੇ ਵਿੱਚ ਚਾਰੇ ਜਗ੍ਹਾ ਇਹਨਾਂ ਦੀ ਦਵਾਈ ਮਿਲਦੀ ਹੈ ਤੇ ਲੋਕ ਬਹੁਤ ਠੀਕ ਹੋ ਰਹੇ ਨੇ। ਵੇਟਿੰਗ ਹੈ, ਤੁਸੀਂ ਫੋਨ ਕਰਦੇ ਹੋ, ਕਈ ਵਾਰ ਗੁੱਸੇ ਵੀ ਹੋ ਜਾਂਦੇ ਹੋ, ਪਰ ਸਾਡੇ ਵੱਸ ਦੀ ਗੱਲ ਨਹੀਂ, ਕਿਸੇ ਦੀ ਲਾਈਨ ਕੱਟ ਕੇ ਮੂਹਰੇ ਤੁਹਾਨੂੰ ਭੇਜਣਾ ਚੰਗਾ ਨਹੀਂ ਲੱਗਦਾ ਤੇ ਇਸ ਕਰਕੇ ਬੇਨਤੀ ਹੈ ਕਿ 15-20 ਦਿਨ ਐਬਸਪੋਰਟ ਦੀ ਵੀ ਹੁਣ ਲੋਕੇਸ਼ਨ ਹੈ ਜਿਹੜੀ, ਉਹ ਵੀਕ ਚ 1-2 ਦਿਨ ਉੱਥੇ ਵੀ ਜਾਂਦੇ ਆ ਤੇ ਉਹ ਵੀ ਸ਼ੁਰੂ ਹੋ ਚੁੱਕੀ ਹੈ। ਅੱਜ ਖਾਸ ਇੱਕ ਗੱਲ, ਜਿਹੜਾ ਰੋਗ ਬਹੁਤ ਵੱਧ ਰਿਹਾ ਇੱਥੇ, ਜਿਸ ਨੂੰ ਸੰਗ੍ਰਹਿਣੀ ਕਹਿੰਦੇ ਨੇ ਤੇ ਅਲਸਰੇਟਿਵ ਕੋਲਾਈਟਿਸ ਕਹਿੰਦੇ ਨੇ, ਉਸ ਦੇ ਬਾਰੇ ਕਰਨੀ ਹੈ ਤੇ ਉਹਦੇ ਕਾਰਨ ਕੀ ਨੇ ਤੇ ਉਹਦੀ ਰੋਕਥਾਮ ਕੀ ਹੈ। ਇੱਥੇ ਦੇ ਦੇਸੀ ਇਲਾਜਾਂ ਦੇ ਵਿੱਚ ਉਹਦਾ ਹਿੱਸਾ ਕੋਈ ਨਹੀਂ, ਪਹੁੰਚ ਲਾਤਾ ਤੇ ਬਹੁਤ ਔਖੇ ਲੋਕ ਨੇ ਇਸ ਦੇ ਵਿੱਚ ਤੇ ਤੁਹਾਡਾ ਕਿਸੇ ਚੀਜ਼ ਤੇ ਕੰਟਰੋਲ ਨਹੀਂ ਰਹਿੰਦਾ। ਵਾਸ਼ਰੂਮ ਤੁਸੀਂ ਜਾਣਾ, ਕਦੇ ਡਾਇਪਰ ਦੇ ਨਾਲ ਜ਼ਿੰਦਗੀ ਗੁਜ਼ਾਰਨੀ ਪੈਂਦੀ ਹੈ। ਮਾਲਕ ਨਾ ਲਾਵੇ ਇਹੋ ਜਿਹੀਆਂ ਨਾਮਰਾਦ ਬਿਮਾਰੀਆਂ, ਪਰ ਜੇ ਲੱਗ ਗਈਆਂ ਉਹਦਾ ਇਲਾਜ ਜਿਹੜਾ ਆਯੁਰਵੇਦ ਦੇ ਵਿੱਚ ਕੀ ਹੈ। ਵੈਦ ਜੀ ਤੁਹਾਡਾ ਸਵਾਗਤ ਹੈ, ਸਤਿ ਸ੍ਰੀ ਅਕਾਲ।
ਸਾਰੇ ਲਿਸਨਰ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਬੜਾ ਮੌਸਮ ਵੀ ਬੜਾ ਸੁਹਾਵਣਾ ਹੈ
ਜੀ,
ਇਹਦੇ ਨਾਲ ਨਾਲ ਅੱਜ ਜਿਹੜਾ ਸਵਾਲ ਕੀਤਾ ਤੁਸੀਂ ਉਹ ਵੀ ਬੜਾ ਡੂੰਘਾ ਕਰ ਦਿੱਤਾ
ਜੀ,
ਸੋ ਇਹਦੇ ਵਾਸਤੇ ਵੀ ਆਪਾਂ ਅੱਜ ਗੱਲਬਾਤ ਕਰਾਂਗੇ। ਸੋ ਮੈਨੂੰ ਹਰ ਵਾਰੀ 15 ਦਿਨ ਬਾਅਦ ਇੱਕ ਗੱਲਬਾਤ ਕਰਨ ਦਾ ਮੌਕਾ ਮਿਲਦਾ ਇਸ ਸਟੇਜ ਤੋਂ, ਤੇ ਤੁਸੀਂ ਬਹੁਤ ਚਿਰ ਤੋਂ ਇਹ ਗੱਲਾਂ ਕਹਿੰਦੇ ਸੀ, ਪਰ ਟਾਈਮ ਨਾ ਹੋਣ ਕਰਕੇ ਇੱਥੇ ਆਉਣਾ ਬੜਾ ਮੁਸ਼ਕਲ ਸੀ
ਜੀ ਜੀ।
ਸੋ ਗੱਲਾਂ ਬਾਤਾਂ ਤੇ ਸਾਡੀਆਂ ਜਿਹੜੀਆਂ ਹੈਗੀਆਂ ਉਹ ਚੱਲਦੀਆਂ ਰਹਿੰਦੀਆਂ ਹਮੇਸ਼ਾ, ਬਿਮਾਰੀਆਂ ਵਾਸਤੇ ਅਸੀਂ ਗੱਲਬਾਤ ਕਰਦੇ ਰਹਿੰਦੇ ਹਾਂ। ਸੋ ਅੱਜ ਜਿਹੜੀ ਤੁਸੀਂ ਗੱਲ ਕੀਤੀ ਹੈ ਸੰਗ੍ਰਹਿਣੀ ਦੇ ਉੱਤੇ, ਸੋ ਅਲਸਰ ਕੋਲਾਈਟਿਸ ਜਿਹੜਾ ਹੈਗਾ ਇਹਦੇ ਵਾਸਤੇ, ਸੋ ਇਹ ਬਿਮਾਰੀ ਬੜੀ ਭਿਆਨਕ ਬਿਮਾਰੀ ਹੈ। ਔਰ ਜਦੋਂ ਇਹ ਬਿਮਾਰੀ ਦੀ ਸ਼ੁਰੂਆਤ ਹੁੰਦੀ ਹੈ, ਕਿੱਥੋਂ ਹੁੰਦੀ ਹੈ, ਕਿੱਦਾਂ ਹੁੰਦੀ ਹੈ, ਤੇ ਇਹਦੇ ਵਾਸਤੇ ਕੀ ਅੰਗਰੇਜ਼ੀ ਇਲਾਜ ਹੈ ਤੇ ਕੀ ਦੇਸੀ ਇਲਾਜ ਹੈ, ਇਹਦੇ ਵਾਸਤੇ ਆਪਾਂ ਅੱਜ ਵਿਆਖਿਆ ਨਾਲ ਕਰ ਲਾਂਗੇ। ਸੋ ਆਪਾਂ ਕੋਈ ਤਿਆਰੀ ਕਰਕੇ ਨਹੀਂ ਆਉਂਦੇ?
ਨਹੀਂ ਬਿਲਕੁਲ,
ਕਿਸੇ ਵੀ ਵਿਸ਼ੇ ਦੇ ਉੱਤੇ ਕੋਈ ਵੀ ਬੰਦਾ ਕੋਈ ਵੀ ਗੱਲ, ਉਹ ਕਿਸੇ ਵੀ ਜੜੀ ਬੂਟੀ ਦੇ ਉੱਤੇ, 3000-4000 ਜੜੀ ਬੂਟੀ ਚੋਂ ਕਿਸੇ ਵੀ ਜੜੀ ਬੂਟੀ ਦੇ ਉੱਤੇ ਆਪਾਂ ਗੱਲਬਾਤ ਕਰ ਸਕਦੇ ਹਾਂ। ਔਰ ਆਪਾਂ ਕੋਈ ਕਿਤਾਬ ਨਹੀਂ ਖੋਲਣੀ, ਉਸੇ ਵੇਲੇ ਉਹਦਾ ਜਵਾਬ ਦੇ ਦੇਣਾ, ਕਿਉਂਕਿ ਸਾਰੀਆਂ ਹੱਥੀ ਅਜਮਾਈਆਂ ਤੇ ਹੱਥੀ ਜੰਗਲਾਂ ਦੇ ਵਿੱਚੋਂ ਪੁੱਟੀਆਂ। ਸੋ ਅੱਜ ਉਹਨਾਂ ਨੂੰ ਹੀ ਪ੍ਰੋਪਰ ਤਰੀਕੇ ਦੇ ਨਾਲ ਤਿਆਰ ਕਰਕੇ ਕੈਨੇਡਾ ਦੇ ਵਿੱਚ ਇਹੋ ਜਿਹੀਆਂ ਕੰਟਰੀਆਂ ਦੇ ਵਿੱਚ ਲਿਆਣਾ, ਅਪਰੂਵ ਕਰਾ ਕੇ ਲਿਆਣਾ, ਸੋ ਇਹ ਬੜੀ ਵੱਡੀ ਗੱਲ ਹੈ। ਸੋ ਇਹ ਸਾਰੇ ਭੈਣ ਭਰਾਵਾਂ ਦਾ, ਸਾਰੇ ਦੁਖੀਆਂ ਦਾ ਜਿਹੜਾ ਠੀਕ ਹੁੰਦੇ ਆ, ਉਹਨਾਂ ਦੀਆਂ ਆਸ਼ੀਰਵਾਦਾਂ ਦੇ ਨਾਲ ਹੀ ਇਹ ਸਾਰਾ ਕੰਮ ਜਿਹੜਾ ਇਹ ਸਿਰੇ ਚੜਿਆ। ਸੋ ਕੈਨੇਡਾ ਦੇ ਵਿੱਚ ਵੀ ਇਹ ਪਹਿਲਾਂ ਹੀ A1 ਹਰਬਲ ਆਯੁਰਵੈਦਿਕ ਕਲੀਨਿਕ ਹੈ ਜਿਹੜਾ ਕਿ ਹੈਲਥ ਕੈਨੇਡਾ ਦੇ ਨਾਲ ਜੁੜਿਆ ਹੋਇਆ, ਤੇ ਉਹਦੇ ਨਾਲ ਨਾਲ ਹੀ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਉਥੋਂ ਲੈ ਕੇ ਆਉਂਦੇ ਆ, ਉਹ ਪ੍ਰੋਪਰ ਢੰਗ ਤਰੀਕੇ ਦੇ ਨਾਲ ਹੀ ਬਣਾਈਆਂ ਜਾਂਦੀ।
ਅੱਛਾ ਜੀ, ਕਾਰਨ ਦੱਸੋ, ਸੰਗ੍ਰਹਿਣੀ ਹੈ ਕੀ ਤੇ ਇਹਦਾ ਕਾਰਨ?
ਜੀ, ਇਹ ਸਟਾਰਟਿੰਗ ਦੇ ਵਿੱਚ ਜਿਹੜੀ ਸੰਗ੍ਰਹਿਣੀ ਹੈ, ਇਹ ਬੰਦੇ ਨੂੰ, ਆਮ ਇਨਸਾਨ ਨੂੰ ਪੇਟ ਦੇ ਵਿੱਚ ਬੜੀ ਵੱਡੀ ਪ੍ਰੋਬਲਮ ਆ ਜਾਂਦੀ ਹੈ। ਮੇਰੇ ਕੋਲ ਜਿੰਨੇ ਕੁ ਅੱਜ ਕੱਲ ਪੇਸ਼ੈਂਟ ਆਉਂਦੇ ਆ, ਤਕਰੀਬਨ 40 ਸਾਲ ਤੋਂ ਥੱਲੇ ਲੋਕਾਂ ਨੂੰ ਇਹ ਬਹੁਤ ਵੱਡੀ ਬਿਮਾਰੀ ਹੈ, 40 ਸਾਲ ਤੋਂ ਉੱਪਰ ਵੀ ਹੁੰਦੀ ਹੈ। ਵੈਸੇ ਇਹਦਾ ਨਾਂ ਹੀ ਜਿਹੜਾ ਬਜ਼ੁਰਗਾਂ ਨੇ ਰੱਖਿਆ ਸੰਘ ਰਹਿਣੀ।
ਅੱਛਾ ਜੀ,
ਕਿ ਸੰਘ ਰਹਿਣੀ, ਸਦਾ ਸੰਘ ਹੀ ਰਹਿਣੀ, ਇਹ ਹੱਥ ਨਹੀਂ। ਸੋ ਕਿਉਂ ਕਿ ਪਹਿਲੇ ਜਮਾਨੇ ਦੇ ਵਿੱਚ ਵੀ ਇਹ ਬਿਮਾਰੀ ਸੀ।
ਅੱਛਾ ਜੀ,
ਪਰ ਪ੍ਰੋਪਰ ਜਿਹੜੇ ਵੈਦ ਹਕੀਮ ਜਿਹੜੇ ਇਲਾਜ ਕਰਦੇ ਸੀ ਉਹ ਠੀਕ ਹੋ ਜਾਂਦੇ ਸੀ, ਤੇ ਜਿਹੜੇ ਨਹੀਂ ਸੀ ਇਲਾਜ ਕਰਾਉਂਦੇ ਉਹ ਕਹਿੰਦੇ ਵੀ ਹੁਣ ਤੇਰੇ ਸੰਘ ਹੀ ਰਹਿਣੀ। ਭਾਈ, ਇਹਨੂੰ ਇਹਦਾ ਨਾਂ ਹੀ ਤਾਂ ਹੀ ਰੱਖ ਦਿੱਤਾ, ਸੰਘ ਰਹਿਣੀ
ਰਹਿਣੀ,
ਤੇ ਸੰਘ ਦੇ ਨਾਲ ਹੀ ਉਮਰ ਰਹਿਣੀ। ਸੋ ਜਮਾਨਾ ਬਦਲਦਾ ਜਾ ਰਿਹਾ, ਜਮਾਨਾ ਤਬਦੀਲ ਹੁੰਦਾ ਜਾ ਰਿਹਾ, ਤੇ ਉਹਦੇ ਨਾਲ ਨਾਲ ਹੀ ਇਹ ਬਿਮਾਰੀਆਂ ਦੇ ਇਲਾਜ ਵੀ ਜਿਹੜੇ ਸਫਲ ਹੋ ਗਏ। ਸੋ ਹੁਣ ਇਹ ਜਦੋਂ ਸਾਡੇ ਪੇਟ ਦੇ ਵਿੱਚ ਪ੍ਰੋਬਲਮ ਆਉਂਦੀ ਹੈ, ਸਭ ਤੋਂ ਪਹਿਲੇ ਸਾਡੇ ਪੇਟ ਦੇ ਵਿੱਚ ਗੈਸ ਬਣਨੀ ਸ਼ੁਰੂ ਹੋ ਜਾਂਦੀ ਹੈ, ਪੇਟ ਦੀ ਖਰਾਬੀ, ਡਾਈਜੈਸਟ ਸਿਸਟਮ ਅਪਸੈਟ ਹੋਣਾ ਸ਼ੁਰੂ ਹੋ ਜਾਂਦਾ। ਜਦੋਂ ਅਸੀਂ ਆਮ ਗੌਰ ਨਹੀਂ ਕਰਦੇ, ਸਵੇਰੇ ਪਰੌਂਠੇ ਖਾ ਲਏ ਜਾਂ ਚੀਜ਼ਾਂ ਖਾ ਲਈਆਂ, ਡਕਾਰ ਆਣੇ ਸ਼ੁਰੂ ਹੋ ਗਏ, ਉਹਦੇ ਨਾਲ ਅੰਦਰ ਜਾਗ ਲੱਗ ਜਾਂਦਾ ਇੱਕ ਬੈਕਟੀਰੀਆ ਦਾ। ਉਹ ਬੈਕਟੀਰੀਆ ਹੌਲੀ 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 ਜਿਹੜੀ ਤੁਹਾਡੀ ਲਾਜ ਵੱਡੀ ਅੰਤੜੀ ਹੈ ਉਹਨੂੰ ਅੰਦਰੋਂ, ਉਹਦੇ ਅੰਦਰ ਇੱਕ ਉੱਲੀ ਲੱਗਣੀ ਸ਼ੁਰੂ ਹੋ ਜਾਂਦੀ ਹੈ, ਫੰਗਸ ਲੱਗਣੀ ਸ਼ੁਰੂ ਹੋ ਜਾਂਦੀ ਇੱਕ ਮੇਨ ਪੁਆਇੰਟ ਦੇ ਉੱਤੇ। ਸੋ 3 ਪੁਆਇੰਟ ਚੱਲਦੇ ਆ ਪ੍ਰੋਪਰ ਬੋਡੀ ਦੇ ਵਿੱਚ, ਅਪਰ ਲੈਵਲ, ਮੀਡੀਅਮ ਲੈਵਲ, ਜਿਹੜਾ ਲੋਅਰ ਪਾਰਟ ਹੈ। ਸੋ ਲੋਅਰ ਪਾਰਟ ਦੇ ਵਿੱਚ ਹੀ ਆਮ ਜ਼ਿਆਦਾ ਹੁੰਦੀ ਹੈ। ਸੋ ਜਦੋਂ ਲੋਅਰ ਪਾਰਟ ਦੇ ਵਿੱਚ ਸੰਗ੍ਰਹਿਣੀ ਜਿਹੜੀ ਹੈ ਜਦੋਂ ਸਟਾਰਟ ਹੁੰਦੀ ਹੈ, ਤੇ ਇੱਕ ਜ਼ਖਮ ਹੋਣਾ ਸ਼ੁਰੂ ਹੋ ਜਾਂਦਾ, ਉੱਲੀ ਲੱਗਣੀ ਸ਼ੁਰੂ ਹੋ ਜਾਂਦੀ ਹੈ, ਹੌਲੀ ਹੌਲੀ ਉਹ ਛਾਲੇ ਦਾ ਰੂਪ ਧਾਰ ਲੈਂਦੀ, ਤੇ ਜਦੋਂ ਉਹ ਛਾਲਾ ਫਿਸ ਜਾਂਦਾ ਤੇ ਬਸ ਸਮਝੋ ਉਹਦੇ ਵਿੱਚੋਂ ਬਲੱਡ ਨਿਕਲਣਾ ਸ਼ੁਰੂ ਹੋ ਗਿਆ। ਅੰਤੜੀ ਇੰਨੀ ਨਾਜ਼ੁਕ ਹੈ, ਇੰਨੀ ਹੈ ਕਿ ਹਰ ਵੇਲੇ ਅੰਦਰ ਵੀ ਪਾਣੀ ਤੇ ਬਾਹਰ ਵੀ ਪਾਣੀ, ਉਹਦੇ ਪਾਣੀ ਦੇ ਵਿੱਚ ਹੀ ਰਹਿੰਦੀ ਹੈ, ਤੇ ਉਹਦੇ ਵਿੱਚ ਜ਼ਖਮ ਹੋ ਗਿਆ, ਉਹ ਜ਼ਖਮ ਰਿਸਦਾ ਹੈ ਤੇ ਡਾਇਜੈਸਟ ਸਿਸਟਮ ਨੂੰ ਖਰਾਬ ਕਰ ਦਿੰਦਾ। ਪਹਿਲੇ ਕੁਛ ਦਿਨ ਟੱਟੀਆਂ ਲੱਗ ਜਾਂਦੀਆਂ, ਡਾਇਜੈਸਟ ਸਿਸਟਮ ਇੰਨਾ ਅਪਸੈਟ ਹੋ ਜਾਂਦਾ ਕਿ ਬੰਦੇ ਨੂੰ ਟੱਟੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ, ਤੇ ਬੰਦਾ ਗੌਰ ਨਹੀਂ ਕਰਦਾ, ਕਦੀ ਕਹਿੰਦਾ ਜੀ ਆਹ ਖਾ ਲਓ, ਆਹ ਤੋੜ ਕਰ ਲਓ, ਉਹਦੇ ਨਾਲ ਬਿਮਾਰੀ ਜਿਹੜੀ ਹੈ। ਫਿਰ ਅੱਗੇ ਜਾ ਕੇ ਕੀ ਹੁੰਦਾ ਕਿ ਜਦੋਂ ਉਹ ਜ਼ਖਮ ਜ਼ਿਆਦਾ ਰਿਸਣਾ ਸ਼ੁਰੂ ਹੋ ਜਾਂਦਾ ਤੇ ਲੈਟਰਿਨ ਦੇ ਨਾਲ ਬਲੱਡ ਆਉਣਾ ਸ਼ੁਰੂ ਹੋ ਜਾਂਦਾ। ਆਪਾਂ ਲੋਕ ਕੀ ਕਰਦੇ ਆ, ਡਾਕਟਰ ਕੋਲ ਗਏ, ਡਾਕਟਰ ਨੂੰ ਕਹਿੰਦਾ ਜੀ ਲੈਟਰਿਨ ਦੇ ਨਾਲ ਮੈਨੂੰ ਬਲੱਡ ਜਿਹਾ ਆ ਰਿਹਾ, ਸੋ ਇਹ ਦੇਖੋ। ਉਹ ਕਹਿੰਦੇ ਜੀ ਤੈਨੂੰ ਬਾਬਾ ਸੀਰ ਹੈ, ਸੋ ਬਾਬਾ ਸੀਰ ਦੀ ਦਵਾਈ ਚੱਕ ਕੇ ਦੇ ਦਿੰਦੇ ਆਮ ਹੀ ਜਿਹੜੀ। ਸੋ ਉਹ ਕੋਈ ਕਹਿੰਦਾ ਜੀ ਹੈਮੋਰਾਇਡ ਹੈ, ਕੋਈ ਕਹਿੰਦਾ ਜੀ ਬਾਬਾ ਸੀਰ ਹੈ, ਕੋਈ ਕਹਿੰਦਾ ਜੀ ਕੁਛ ਹੈ, ਤੇ ਜਦੋਂ ਫਿਰ ਉਹਨੂੰ ਇਹ ਪ੍ਰੋਬਲਮ ਜਿਹੜੀ ਵੱਧ ਜਾਂਦੀ ਹੈ, ਉਹ ਕਹਿੰਦਾ ਡਾਕਟਰ ਨੂੰ ਕਿ ਹੁਣ ਤੇ ਟੱਟੀ ਆਣੀ ਬੰਦ ਹੋ ਗਈ, ਹੁਣ ਤੇ ਬਲੱਡ ਹੀ ਆਉਂਦਾ। ਜਦੋਂ ਮੈਂ ਲੈਟਰਿਨ ਜਾ ਕੇ ਫਲੱਸ਼ ਦੇ ਉੱਤੇ ਬਹਿਣਾ ਆਪਣੇ ਸੀਟ ਦੇ ਉੱਤੇ, ਤੇ ਜਦੋਂ ਮੈਂ ਉੱਠਦਾ ਤੇ ਥੱਲੇ ਬਲੱਡ ਹੀ ਹੁੰਦਾ, ਲੈਟਰਿਨ ਨਹੀਂ ਆਉਂਦੀ, ਫਿਰ ਡਾਕਟਰਾਂ ਨੂੰ ਭਾਜਣਾ ਪੈਂਦੀਆਂ, ਕੋਈ ਕਹਿੰਦਾ ਜੀ ਇਹਦਾ ਫਲਾਨਾ ਟੈਸਟ ਕਰਾਓ, ਕੋਈ ਅਲਟਰਾਸਾਊਂਡ ਕਰਾਓ, ਕੋਈ MRI ਕਰਾਓ, ਕੋਈ ਇੰਡੋਸਕੋਪੀ ਕਰਾਓ, ਤੇ ਬਾਅਦ ਚ ਪਤਾ ਲੱਗਦਾ ਜੀ ਹੁਣ ਇਹਨੂੰ ਕਲਾਈਟਸ ਹੋ ਗਿਆ, ਸੰਘ ਰਹਿਣੀ ਦੀ ਬਿਮਾਰੀ ਹੋ ਗਈ। ਸੋ ਉਹ ਬਿਮਾਰੀ ਦਾ ਇਲਾਜ ਐਲੋਪੈਥੀ ਦੇ ਵਿੱਚ ਇੱਥੇ ਜਦੋਂ ਸਟਾਰਟ ਕਰਦੇ ਆ, ਇੰਨੀਆਂ ਲੈਟਰੀਨਾਂ ਆਉਣੀਆਂ ਸ਼ੁਰੂ ਹੁੰਦੀਆਂ ਕਿ ਜੇ ਉਹਦੀਆਂ ਲੈਟਰੀਨ ਬੰਦ ਕਰਦੇ ਆ ਤੇ ਉਹਦੇ ਅਫਾਰਾ ਪੈ ਜਾਂਦਾ, ਅਫਾਰਾ ਇੰਨਾ ਪੈਂਦਾ ਕਿ ਬੰਦੇ ਨੂੰ ਸਾਹ ਆਉਣਾ ਔਖਾ ਹੋ ਜਾਂਦਾ, ਕਿਉਂਕਿ ਬਲੱਡ ਅੰਦਰ ਜਮ੍ਹਾਂ ਹੋਈ ਜਾਂਦਾ, ਉਹਦੇ ਚੋਂ ਬਲੱਡ ਜਿਹੜਾ ਖੂਨ ਹੈਗਾ ਉਹ ਲਗਾਤਾਰ ਨਿਕਲੀ ਜਾਂਦਾ। ਫਿਰ ਕੀ ਹੁੰਦਾ, ਫਿਰ ਹੁਣ ਜੇ ਲੈਟਰਿਨ ਨੂੰ ਰੋਕਣ ਦੀ ਦਵਾਈ ਦਿੰਦੇ ਆ ਤੇ ਉਹਦੇ ਗੈਸ ਬਣਦੀ ਹੈ, ਪੇਟ ਦੇ ਵਿੱਚ ਬੜੀ ਵੱਡੀ ਪ੍ਰੋਬਲਮ ਖੜੀ ਹੋ ਜਾਂਦੀ ਹੈ, ਕਈ ਵਾਰੀ ਖੂਨ ਦੀਆਂ ਉਲਟੀਆਂ ਵੀ ਲੱਗ ਜਾਂਦੀਆਂ। ਸੋ ਉਹਦੇ ਨਾਲ ਉਹ ਹੋਰ ਕੰਮ ਭਿਆਨਕ ਜਿਹੜਾ ਖਰਾਬ ਹੋ ਜਾਂਦਾ,
ਪਾਊਚ ਵਗੈਰਾ ਲਾ ਦਿੰਦੇ।
ਸੋ ਉਸ ਤੋਂ ਬਾਅਦ ਐਲੋਪੈਥੀ ਦੇ ਵਿੱਚ ਫਿਰ ਉਹਨੂੰ ਸਟੀਰਾਇਡ ਤੇ ਪਾਇਆ ਜਾਂਦਾ, ਸਟੀਰਾਇਡ ਮੈਡੀਸਨ ਤੇ, ਪ੍ਰੈਡਨਿਸਲੋਨ ਤੇ ਜਾਂ ਹੋਰ ਚੀਜ਼ਾਂ ਦੇ ਉੱਤੇ ਉਹਨੂੰ ਲਾ ਦਿੱਤਾ ਜਾਂਦਾ ਕਿ ਇਹਨੂੰ ਥੋੜੇ ਜਿਹਾ ਬਚਾਇਆ ਜਾਵੇ। ਸੋ ਕੁਛ ਦਿਨਾਂ ਲਈ ਉਹਨੂੰ ਪ੍ਰੈਡਨਿਸਲੋਨ ਤੇ ਲਾਉਂਦੇ ਆ, ਤੋ ਉਹ ਬਲੱਡ ਜਿਹੜਾ ਹੈਗਾ, ਉਹ ਜ਼ਖਮ ਜਿਹੜਾ ਮਾੜਾ ਜਿਹਾ ਨਾ, ਉਹ ਬਲੱਡ ਰੁਕ ਨਾ ਰੁਕ ਉਹਦੇ ਨਾਲ ਰੁਕ ਜਾਂਦਾ, ਤੇ ਉਹ ਪੇਸ਼ੈਂਟ ਜਿਹੜਾ ਕਹਿੰਦਾ ਜੀ ਮੈਂ ਅੱਗੇ ਨਾਲੋਂ ਠੀਕ ਹੋ ਰਿਹਾ, ਪਰ ਐਲੋਪੈਥੀ ਦੇ ਵਿੱਚ ਅੱਜ ਦੀ ਡੇਟ ਤੱਕ ਕੋਈ ਕਿਉਰੇਬਲ ਟ੍ਰੀਟਮੈਂਟ ਇਹਦਾ ਨਹੀਂ ਨਿਕਲਿਆ, ਕਿਉਰੇਬਲ ਇਲਾਜ ਨਹੀਂ ਨਿਕਲਿਆ। ਸੈਂਕੜੇ ਪੇਸ਼ੈਂਟ ਸਾਡੇ ਕੋਲੋਂ ਇਲਾਜ ਕਰਾਉਂਦੇ ਆ ਜਿਹੜੇ ਕਿ ਬਹੁਤ ਸਾਲਾਂ ਤੋਂ ਐਲੋਪੈਥੀ ਦਵਾਈਆਂ ਦੇ ਉੱਤੇ, ਟੀਕਿਆਂ ਦੇ ਉੱਤੇ ਇਨਫਿਊਜ਼ਨ ਲਵਾਉਂਦੇ ਆ, ਵਿਚਾਰੇ ਹਫਤੇ ਹਫਤੇ ਬਾਅਦ, ਇੰਨਾ ਔਖਾ ਕੰਮ ਹੈ ਕਿ ਪੁੱਛੋ ਨਾ। ਜਦੋਂ ਲਾਰਜ ਇੰਟੈਸਟਾਈਨ ਜਿਹੜੀ ਉਹ ਜ਼ਖਮ ਜਿਹੜਾ ਹੈਗਾ ਉਹ ਗਲ ਜਾਂਦਾ ਪੂਰਾ, ਅੰਦਰ ਬਾਹਰ ਉਹਦੇ ਮੋਰੀ ਹੋ ਜਾਂਦੀ ਹੈ, ਅੰਦਰਲਾ ਬਾਹਰਲਾ ਮਟੀਰੀਅਲ ਫੂਡ ਪਾਈਪ ਦੇ ਅੰਦਰ ਜਾਣਾ ਸ਼ੁਰੂ ਹੋ ਜਾਂਦਾ, ਉਸ ਵੇਲੇ ਕੰਡੀਸ਼ਨ ਜਿਹੜੀ ਬਹੁਤ ਸੀਰੀਅਸ ਹੋ ਜਾਂਦੀ ਹੈ। ਸੋ ਗਲ ਗਈ ਉਹ, ਫਿਰ ਇੱਥੇ ਇਹਨਾਂ ਕੋਲ ਕੋਈ ਵੀ ਐਲੋਪੈਥੀ ਦੇ ਵਿੱਚ ਟ੍ਰੀਟਮੈਂਟ ਨਹੀਂ ਉਹਦਾ, ਫਿਰ ਉਹ ਕੀ ਕਰਦੇ ਆ ਕਿ ਉਹਨੂੰ ਉੱਥੋਂ ਕੱਟ ਦਿੱਤਾ ਜਾਂਦਾ, ਕੱਟ ਕੇ ਤੇ ਢਿੱਡ ਦੇ ਵਿੱਚੋਂ ਛੇਕ ਕਰਕੇ ਉਹ ਪੈਪ ਬਾਹਰ ਕੱਢਤਾ ਜਾਂਦਾ ਤੇ ਬਾਹਰ ਉਹਦੇ ਥੈਲੀ ਲਾਤੀ ਜਾਂਦੀ ਹੈ। ਉਹ ਲੈਟਰੀਨ ਜਿਹੜੀ ਆ ਉਹ ਥੈਲੀ ਦੇ ਵਿੱਚ ਹੀ ਆਉਂਦੀ ਹੈ, ਤੇ ਜਿਹੜਾ ਤੁਸੀਂ ਖਾਣੇ ਹੋ ਥੈਲੀ ਦੇ ਵਿੱਚੋਂ ਸਿੱਟ ਦਿਓ ਉਹਨੂੰ ਤੇ ਬਸ ਠੀਕ ਹੈ। ਫਿਰ ਇਹ ਬੜੀ ਵੱਡੀ ਪ੍ਰੋਬਲਮ ਹੈ, ਰੱਬ ਨਾ ਕਰੇ ਇਹੋ ਜਿਹਾ ਕੰਮ ਕਿਸੇ ਤੇ ਹੋਣਾ ਨਹੀਂ ਚਾਹੀਦਾ। ਬਹੁਤ ਔਖਾ ਹੈ, ਮੈਂ ਦੇਖੇ ਮੇਰੇ ਕੋਲ ਆਉਂਦੇ ਆ ਲੋਕ ਜਿਹੜੇ ਇਸ ਕੰਡੀਸ਼ਨ ਚ ਆਉਂਦੇ, ਉਦੋਂ ਅਸੀਂ ਕੁਛ ਨਹੀਂ ਕਰ ਸਕਦੇ, ਪਰ ਜਿਹੜੇ ਸਾਡੇ ਕੋਲ ਬੈਡ ਕੰਡੀਸ਼ਨ ਚ ਵੀ ਆਉਂਦੇ ਆ ਜਿਨ੍ਹਾਂ ਦੇ ਓਪਰੇਸ਼ਨ ਨਹੀਂ ਹੋਇਆ, ਉਹਨੂੰ ਵੀ ਅਸੀਂ ਦਵਾਈ ਤੇ ਦਵਾ ਦੇ ਨਾਲ ਬਚਾ ਲੈਂਦੇ ਆ। ਕੋਸ਼ਿਸ਼ ਕਰਦੇ ਆ ਕਿ ਦਵਾਈ ਕੀਤੀ ਆ, ਦਵਾ ਕੀਤੀ ਹੈ, ਤੇ ਦਵਾਈ ਤੇ ਦਵਾ ਜਦੋਂ ਦੋਨੋਂ ਮਿਕਸ ਹੋ ਕੇ ਚੱਲਦੀਆਂ ਤੇ ਫਿਰ ਉਹਦੇ ਨਾਲ ਉਹ ਕੰਮ ਠੀਕ ਹੋਣੇ ਸ਼ੁਰੂ ਹੋ ਜਾਂਦੇ ਆ। ਸੋ ਜਿਹੜਾ ਐਲੋਪੈਥੀ ਦੇ ਵਿੱਚ ਅੱਜ ਤੱਕ ਸਟੀਰਾਇਡ ਤੋਂ ਬਿਨਾਂ ਜਾਂ ਜਿਹੜੇ ਪੇਸ਼ੈਂਟ ਨੂੰ ਮਰੀਜ਼ਾਂ ਨੂੰ ਹੈਗੀ, ਉਹਨਾਂ ਨੂੰ ਪਤਾ ਹੀ ਹੈ ਕਿ ਐਲੋਪੈਥੀ ਦੇ ਵਿੱਚ ਉਹ ਕਦੋਂ ਤੋਂ ਜੂਝ ਰਹੇ ਇਸ ਬਿਮਾਰੀ ਦੇ ਨਾਲ, ਭਾਰ ਘਟਦਾ ਜਾ ਰਿਹਾ। ਹੁਣ ਮੇਰੇ ਕੋਲ ਕੱਲ ਵੀ ਇੱਕ ਪੇਸ਼ੈਂਟ ਆਇਆ ਸੀ, ਵਿਚਾਰੀ ਕੁੜੀ ਸੀ, 37 ਸਾਲਾਂ ਦੀ ਵੇਟ ਉਹਦਾ, 37 ਕਿਲੋ, ਔਰ ਤੁਰ ਨਹੀਂ ਸਕਦੀ, ਉਹ ਕੱਲਾ ਬਲੱਡ ਹੀ ਆ ਰਿਹਾ
ਤੇ ਕੋਲਾਈਟਿਸ ਸੀ।
ਹਾਂ ਬਿਲਕੁਲ। ਸੋ ਕਿੱਡੀ ਵੱਡੀ ਪ੍ਰੋਬਲਮ ਹੈ, ਡਾਕਟਰਾਂ ਨੇ ਵੀ ਹੱਥ ਖੜੇ ਕਰਤੇ ਕਿ ਅਸੀਂ ਕੁਛ ਨਹੀਂ ਕਰ ਸਕਦੇ ਜੀ, ਬਸ ਹੁਣ ਇਸ ਦੁਨੀਆਂ ਤੋਂ ਜਾਣ ਵਾਲੀ ਹੈ। ਸੋ ਦਵਾਈ ਦਿੱਤੀ ਹੈ, ਦੁਆ ਕੀਤੀ ਹੈ। ਸੋ ਮੇਰਾ ਖਿਆਲ ਹੈ ਮਹੀਨੇ ਬਾਅਦ ਜਦੋਂ ਆਏਗੀ ਤੇ ਆਪਣੇ ਆਪ ਹੀ ਚੱਲ ਕੇ ਆਏਗੀ, ਜਦੋਂ ਕਿ ਉਹਨੂੰ 2-3 ਜਣੇ ਫੜ ਕੇ ਲਿਆਏ ਸੀ। ਸੋ ਇਹੋ ਜਿਹੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਇਹ ਠੀਕ ਹੁੰਦੀਆਂ। ਜਦੋਂ ਹੁਣ ਅਸੀਂ ਰੱਬ ਨੇ ਸਾਨੂੰ ਬਹੁਤ ਦਰਖਤ ਦਿੱਤੇ ਆ, ਬਹੁਤ ਚੀਜ਼ਾਂ ਦਿੱਤੀਆਂ, ਬਿੱਲ ਦਾ ਦਰਖਤ ਦਿੱਤਾ, ਬਿੱਲ ਇਹਦੇ ਵਾਸਤੇ
ਸਭ ਤੋਂ
ਬੈਸਟ ਹੈਗੀ ਹੈ, ਮੋਚ ਰਸ ਇਹਦੇ ਵਾਸਤੇ ਹੈਗੀ ਹੈ, ਮੋਚ ਰਸ ਜਿਹੜੀ ਉਹ ਬਹੁਤ ਵਧੀਆ ਚੀਜ਼ ਹੈਗੀ ਹੈ, ਬਿੱਲ ਦਾ ਇਹਦੇ ਵਾਸਤੇ ਇਹਦੇ ਵਿੱਚ ਅਸੀਂ ਯੂਜ ਕਰਦੇ ਹਾਂ। ਹੋਰ ਇਹਦੇ ਵਿੱਚ ਅਸੀਂ ਬਹੁਤ ਚੀਜ਼ਾਂ ਯੂਜ ਕਰਦੇ ਹਾਂ, ਜਾਮਨ ਦੀਆਂ ਗਿਟਕਾਂ ਦਾ ਐਕਸਟ੍ਰੈਕਟ ਕੱਢ ਕੇ ਉਹ ਪਾਉਂਦੇ ਹਾਂ। ਸੋ ਇਹਦੇ ਵਾਸਤੇ ਸਪੈਸ਼ਲ 16 ਚੀਜ਼ਾਂ ਦਾ ਫਾਰਮੂਲਾ ਅਸੀਂ ਬਣਾ ਕੇ ਰੱਖਿਆ। ਸੋ ਉਹ ਚੀਜ਼ਾਂ ਅਸੀਂ ਦਿੰਦੇ ਹਾਂ। ਹਾਂ, ਅਸਰ ਜ਼ਰੂਰ ਘੱਟ ਸਲੋ ਕਰਦੀਆਂ, ਕਿਉਂਕਿ ਜਿਹੜਾ ਦੇਸੀ ਇਲਾਜ ਹੈ ਟਾਈਮ ਲੱਗਦਾ, ਹਰ ਮਰੀਜ਼ ਨੂੰ, ਹਰ ਭੈਣ ਭਰਾ ਨੂੰ ਅਸੀਂ ਹਰ ਵਾਰੀ ਕਹਿੰਦੇ ਹਾਂ ਕਿ ਟਾਈਮ ਲੱਗੂਗਾ, ਦੇਰ ਹੈ ਪਰ ਅੰਧੇਰ ਨਹੀਂ। ਜੋ ਚੀਜ਼ ਤੁਹਾਡੇ ਅੰਦਰ ਚਲੀ ਗਈ, ਜੇ ਅੱਜ ਤੁਹਾਡੇ ਅੰਦਰ ਬਿੱਲ ਦੀ ਗਿਰੀ ਚਲੀ ਗਈ ਹੈ, ਅਸ਼ਵਗੰਧਾ ਚਲਾ ਗਿਆ, ਜੇ ਤੁਹਾਡੇ ਅੰਦਰ ਅੱਜ ਤੁਲਸੀ ਚਲੀ ਗਈ ਹੈ ਜਾਂ ਲਸਣ ਦਾ ਕੋਈ ਰਸ ਚਲਾ ਗਿਆ, ਤੇ ਉਹ ਵਿਅਰਥ ਨਹੀਂ ਜਾਣਾ, ਉਹਦਾ ਅਸਰ ਇੱਕ ਦਿਨ ਜ਼ਰੂਰ ਹੋਣਾ ਹੈ, ਚਾਹੇ ਉਹ ਲੇਟ ਹੋਵੇ ਪਰ ਹੋਏਗਾ ਜ਼ਰੂਰ। ਸੋ ਇਹ ਜਿਹੜੀ ਅਲਸਰ ਕੋਲਾਈਟਿਸ ਹੈ, ਇਹਨੂੰ ਅਸੀਂ ਆਯੁਰਵੈਦਿਕ ਤਰੀਕੇ ਨਾਲ ਜਦੋਂ ਦੇਖਦੇ ਹਾਂ ਤੇ ਇਹਦੇ ਇਹਨੂੰ ਬਵਾਸੀਰ ਤੋਂ ਹੀ, ਕੋਈ ਬਵਾਸੀਰ ਕਹੀ ਜਾਂਦਾ, ਕੋਈ ਬਿਮਾਰੀ ਜਿਹੜੀ ਹੈ ਬਵਾਸੀਰ ਤੋਂ ਹੀ ਸਟਾਰਟ ਹੋਈ ਹੈ, ਰਿਲੇਟਡ ਉਹਦੇ ਨਾਲ ਹੀ ਹੈ, ਪਰ ਅੱਗੇ ਜਾ ਕੇ ਇਹ ਭਿਆਨਕ ਜਿਹੜੀ ਹੈ ਤਬਦੀਲ ਹੋ ਗਈ, ਭਿਆਨਕ ਰੂਪ ਇਹਨੇ ਤਬਦੀਲ ਕਰਤਾ। ਸੋ ਇਹ ਸਾਰੀਆਂ ਚੀਜ਼ਾਂ ਨੂੰ ਅਸੀਂ ਦੇਖਦੇ ਹੋਏ ਅਗਲਾ ਇਲਾਜ ਫੇਰ ਦੱਸਦੇ।
ਵਪਾਰਕ ਸੰਦੇਸ਼ ਲੈ ਲਈਏ ਤੇ ਵੈਦ ਰੂਬਲ ਮੇਰੇ ਨਾਲ ਨੇ ਅਲਸਰੇਟਿਵ ਕੋਲਾਈਟਿਸ ਤੇ ਸੰਗ੍ਰਹਿਣੀ ਦੀ ਗੱਲ, ਉਹਦੇ ਵਿੱਚ ਇੱਕ ਤਾਂ ਦਵਾਈਆਂ ਦੱਸ ਰਹੇ ਨੇ ਜਿਹੜੀਆਂ ਦਿੰਦੇ ਆ ਬਣਾਈਆਂ ਨੇ, ਤੇ ਆਮ ਕਿਹੜੇ ਕਿਹੜੇ ਪਰਹੇਜ਼ ਨੇ, ਆਮ ਲੋਕ ਘਰਾਂ ਦੇ ਵਿੱਚ ਕਿਹੜੇ ਕਿਹੜੇ ਪਰਹੇਜ਼ ਰੱਖ ਸਕਦੇ, ਉਸ ਦੀ ਵੀ ਗੱਲ ਕਰ। ਅੱਗੇ ਵੈਦ ਏਵਨ ਹਰਬਲ ਤੋਂ ਰੂਬਲ ਜੀ ਆਏ ਹੋਏ ਨੇ ਤੇ ਗੱਲ ਚੱਲ ਰਹੀ ਹੈ ਅਲਸਰੇਟਿਵ ਕੋਲਾਈਟਿਸ ਦੀ ਸੰਗ੍ਰਹਿਣੀ ਕਿਵੇਂ ਠੀਕ ਹੋ ਸਕਦੀ ਹੈ। ਅੱਛਾ ਜੀ, ਹੁਣ ਇੱਕ ਤਾਂ ਤੁਹਾਡਾ ਇਲਾਜ ਹੈ ਜਾਂ ਤੁਹਾਡੇ ਕੋਲ ਸਿਰੇ ਲੱਗ ਗਈ ਗੱਲ, ਉਦੋਂ ਪਹਿਲਾਂ ਪਰਹੇਜ਼ ਜਿਹੜਾ ਸਦਾ ਕਹਿੰਦੇ ਹੋ ਉਹਦੇ ਵਿੱਚ ਕਿਹੜੀ ਕਿਹੜੀ ਚੀਜ਼?
ਬਿਲਕੁਲ। ਸੋ ਇੱਕ ਤਾਂ ਮੈਂ ਪਹਿਲੇ ਦੱਸ ਦਵਾਂ ਕਿ ਬੁੱਧ ਤੇ ਵੀਰਵਾਰ ਵਾਲੇ ਦਿਨ ਸਾਡੀਆਂ ਲੋਕੇਸ਼ਨਾਂ ਜਿਹੜੀਆਂ ਬੰਦ ਹੁੰਦੀਆਂ। ਸੋ ਬੁੱਧ ਤੇ ਵੀਰਵਾਰ ਅਸੀਂ ਹਮੇਸ਼ਾ ਹੀ ਬੰਦ ਹੁੰਦੇ ਹਾਂ। ਬੁੱਧਵਾਰ ਨੂੰ ਐਬਸ ਫੋਰਟ ਦੇ ਵਿੱਚ ਅਸੀਂ ਉੱਥੇ ਸ਼ੁਰੂ ਕੀਤਾ। ਸੋ ਜਿਹੜੇ ਇਧਰਲੇ ਇਲਾਕੇ ਦੇ ਪੇਸ਼ੈਂਟ ਹੈਗੇ ਆ ਤੇ ਉਹ ਸਾਨੂੰ ਉੱਥੇ ਮਿਲ ਸਕਦੇ ਆ, ਫੋਨ ਕਰਕੇ ਅਪਾਇੰਟਮੈਂਟ ਬਣਾ ਸਕਦੇ ਆ,
ਇੱਕ ਦਿਨ ਬੁੱਧਵਾਰ,
ਸਿਰਫ ਇੱਕ ਦਿਨ ਬੁੱਧਵਾਰ। ਸੋ ਉੱਥੇ ਵੀ ਇੱਕ ਮਹੀਨੇ ਦੀਆਂ ਤਕਰੀਬਨ ਓਵਰਲੋਡ ਹੋ ਚੁੱਕੀਆਂ, ਬੁੱਕ ਹੋ ਚੁੱਕੀਆਂ, ਤੇ ਇੱਥੇ ਦੀ ਜਿਹੜੀ ਵੇਟਿੰਗ ਹੈ ਤਕਰੀਬਨ 2 ਮਹੀਨੇ ਦੀ ਚੱਲਦੀ ਪਈ ਹੈ। ਸੋ A1 ਹਰਬਲ ਆਯੁਰਵੈਦਿਕ ਕਲੀਨਿਕ 8430-128 ਸਟਰੀਟ ਦੇ ਉੱਤੇ ਅਸੀਂ, ਜਿੱਥੇ ਪਲਾਜੇ ਦੇ ਅੰਦਰ ਅਸੀਂ ਉੱਥੇ ਸਥਿਤ ਹੈਗੇ
ਹਾਂ,
ਖਾਲਸਾ ਬਿਜ਼ਨਸ ਸੈਂਟਰ ਦੇ। ਤੇ ਸਾਡਾ ਜਿਹੜਾ ਬ੍ਰਹਮਟਨ ਦਾ ਐਡਰੈਸ ਹੈਗਾ 905-874-3333, ਫੋਨ ਨੰਬਰ ਹੈਗਾ ਸਾਡਾ ਉੱਥੇ ਦਾ। ਸੋ ਕੰਪਨੀ ਦਾ ਨਾਂ ਸਿਰਫ A1 ਹਰਬਲ ਆਯੁਰਵੈਦਿਕ ਕਲੀਨਿਕ, ਸਾਡੀ ਵੈਬਸਾਈਟ ਦੇ ਉੱਤੇ ਤੁਸੀਂ ਜਾ ਕੇ ਅਲਸਰ ਕੋਲਾਈਟਿਸ ਬਾਰੇ ਪ੍ਰੋਪਰ ਸੁਣ ਸਕਦੇ ਆ, ਦੇਖ ਸਕਦੇ ਆ, ਔਰ ਉਹਦੇ ਇਲਾਜ ਬਾਰੇ ਵੀ ਤੁਹਾਨੂੰ ਸਾਰਾ ਕੁਝ ਸੁਣਾਇਆ ਜਾਂਦਾ। ਸੋ ਜੇ ਤੁਹਾਨੂੰ ਇਹੋ ਜਿਹੀ ਕੋਈ ਵੀ ਪ੍ਰੋਬਲਮ ਹੈ, ਸਾਡੀ ਵੈਬਸਾਈਟ ਤੇ ਜ਼ਰੂਰ ਚਲੇ ਜਾਓ, ਯੂਟਿਊਬ ਦੇ ਉੱਤੇ ਜਾ ਕੇ a1herbal.ca ਤੇ ਚਲੇ ਜਾਓ। ਜਿਹੜੀ ਵੀ ਤੁਹਾਨੂੰ ਕੋਈ ਪ੍ਰੋਬਲਮ ਹੈ ਉਹਦੇ ਵਾਸਤੇ ਤੁਸੀਂ ਸੁਣ ਸਕਦੇ ਆ, ਤੇ ਨਾਲ ਹੀ ਉਹਦੇ ਇਲਾਜ ਵਾਸਤੇ ਜਿਹੜਾ ਘਰੇਲੂ ਇਲਾਜ ਹੈ ਉਹਦੇ ਵਾਸਤੇ ਵੀ ਤੁਸੀਂ ਕਰ ਸਕਦੇ ਆ। ਜੇ ਘਰੇਲੂ ਇਲਾਜ ਕਰਕੇ ਤੁਸੀਂ ਨਹੀਂ ਠੀਕ ਹੁੰਦੇ ਤੇ ਫਿਰ ਤੁਸੀਂ ਸਾਡੇ ਨਾਲ ਜ਼ਰੂਰ ਗੱਲਬਾਤ ਕਰ ਸਕਦੇ ਆ, ਤੇ ਅਸੀਂ ਤੁਹਾਨੂੰ ਜਿਹੜਾ ਰਸਤਾ ਹੈਗਾ ਉਹ ਦੱਸ ਸਕਦੇ ਆ ਕਿ ਕਿੱਦਾਂ ਹੈਗਾ। ਸੋ ਅਡਰਕਲਾਈਟਿਸ ਦੀ ਜਿਹੜੀ ਪਰਹੇਜ ਦੀ ਗੱਲ ਹੈਗੀ ਹੈ ਕਿ ਘਰ ਆਪਾਂ ਕੀ ਖਾਣਾ ਤੇ ਕੀ ਪੀਣਾ, ਸੋ ਜਿਨ੍ਹਾਂ ਨੂੰ ਇਹ ਪ੍ਰੋਬਲਮ ਹੈਗੀ ਹੈ ਉਹਨਾਂ ਨੂੰ ਘਰ ਦੇ ਵਿੱਚ ਖਾਸ ਕਰ ਜਿਹੜੀਆਂ ਚੀਜ਼ਾਂ ਗੈਸ ਬਣਾਉਂਦੀਆਂ ਉਹ ਨਹੀਂ, ਜਿੱਦਾਂ ਚਾਹ ਕੌਫੀ ਇਹ ਬਹੁਤ ਖਤਰਨਾਕ ਹੈ ਉਹਦੇ ਵਾਸਤੇ, ਚਾਹ ਕੌਫੀ ਨੂੰ ਨਹੀਂ ਤੇ ਤਲੀਆਂ ਚੀਜ਼ਾਂ ਫਰਾਈ ਚੀਜ਼ਾਂ ਨੂੰ ਨਹੀਂ ਖਾਣੀਆਂ। ਜੇ ਉਹਨੂੰ ਲੈਟਰਿਨ ਬਾਰ 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 ਆਉਂਦੀ ਹੈ ਤੇ ਇਹ ਵੀ ਧਿਆਨ ਰੱਖਣਾ ਕਿ ਇਸ ਭੂਗੋਲ ਦਾ ਛਿਲਕਾ ਵੀ ਨਹੀਂ ਖਾਣਾ, ਕਿਉਂਕਿ ਜਦੋਂ ਲੈਟਰਿਨ ਬਾਰ ਬਾਰ ਆਉਂਦੀ ਹੈ ਤੇ ਇਸ ਭੂਗੋਲ ਦਾ ਛਿਲਕਾ ਫਿਰ ਰੋਕਣ ਦੀ ਬਜਾਏ ਉਹ ਵੀ ਉਲਟਾ ਅਸਰ ਕਰਨਾ ਸ਼ੁਰੂ ਕਰ ਜਾਂਦਾ। ਸੋ ਆਮ ਸਾਡੀ ਧਾਰਨਾ ਹੁੰਦੀ ਹੈ ਕਿ ਜੇ ਲੈਟਰਿਨ ਜ਼ਿਆਦਾ ਆਉਂਦੀ ਤੇ ਇਸ ਭੂਗੋਲ ਦਾ ਛਿਲਕਾ ਖਾਣਾ ਸ਼ੁਰੂ ਕਰ ਦਿਓ, ਉਹ ਜੇ ਤੇ ਤੁਹਾਨੂੰ ਕਿਤੇ ਸਾਲ 6 ਮਹੀਨੇ ਤੇ ਲੈਟਰਿਨ ਲੱਗਦੀਆਂ ਤੇ ਫਿਰ ਤੋਂ ਠੀਕ ਹੈ, ਪਰ ਜੇ ਆਪਾਂ ਨੂੰ ਇਹ ਪ੍ਰੋਬਲਮ ਹੈ ਸੰਗ੍ਰਹਿਣੀ ਦੀ ਤੇ ਫਿਰ ਉਹਦੇ ਵਾਸਤੇ ਇਹ ਚੀਜ਼ ਠੀਕ ਨਹੀਂ ਹੈ। ਸੋ ਜੇ ਜ਼ਿਆਦਾ ਤੁਹਾਨੂੰ ਪ੍ਰੋਬਲਮ ਲੱਗਦੀ ਹੈ ਤੇ ਬਿਲਗਰੀ ਦਾ ਪਾਊਡਰ ਤੇ ਮੋਚ ਰਸ ਦਾ ਪਾਊਡਰ ਬਣਾ ਕੇ ਤੁਸੀਂ ਉਹ ਥੋੜੇ ਦਿਨ ਯੂਜ ਕਰਕੇ ਦੇਖ ਸਕਦੇ ਆ, ਘਰ ਦੇ ਵਿੱਚ ਇੱਕ ਚਮਚ ਜਿਹੜਾ ਹੈਗਾ ਦੋਨਾਂ ਦਾ ਮਿਕਸ ਕਰਕੇ ਸਵੇਰੇ ਸ਼ਾਮ ਲਾਓਗੇ ਤੇ ਉਹਦੇ ਨਾਲ ਵੀ ਜਿਹੜੀ ਬਿਮਾਰੀ ਸੰਗ੍ਰਹਿਣੀ ਦੀ ਉਹ ਬਿਲਕੁਲ ਹਟਦੀ ਹੈ। ਜੇ ਜ਼ਿਆਦਾ ਹੀ ਪ੍ਰੋਬਲਮ ਹੈ, ਜੇ ਤੁਹਾਨੂੰ ਬਾਰ ਬਾਰ ਹੀ ਤੁਹਾਨੂੰ ਟੋਇਲਟ ਆ ਰਹੀ ਹੈ, ਤੁਹਾਨੂੰ ਤੁਹਾਡਾ ਲਗਾਤਾਰ ਭਾਰ ਘਟਦਾ ਜਾ ਰਿਹਾ, ਤੁਹਾਨੂੰ ਤੁਰਨ ਫਿਰਨ ਦੇ ਵਿੱਚ ਤੰਗੀ ਆ ਰਹੀ ਹੈ, ਤੇ ਫਿਰ ਤੁਹਾਨੂੰ ਸਲਾਹ ਮਸ਼ਵਰਾ ਕਰਨ ਦੀ ਤੋਂ ਪਹਿਲੇ ਸਾਨੂੰ ਮਿਲਣਾ ਬਹੁਤ ਜ਼ਰੂਰੀ ਹੈ, ਤਾਂ ਕਿ ਅਸੀਂ ਦੇਖ ਸਕੀਏ ਕਿ ਤੁਹਾਡੇ ਅੰਦਰ ਜਿਹੜਾ ਤੁਹਾਡਾ ਫੂਡ ਪਾਈਪ ਹੈ, ਲਾਰਜ ਇੰਟੈਸਟਾਈਨ ਹੈ, ਜਿਹੜੀ ਵੱਡੀ ਅੰਤੜੀ ਹੈ, ਉਹਦੇ ਵਿੱਚ ਕਿੱਥੇ ਪ੍ਰੋਬਲਮ ਹੈਗੀ ਹੈ, ਕਿੰਨੀ ਕੁ ਪ੍ਰੋਬਲਮ ਹੈਗੀ ਹੈ, ਕੀ ਅਸੀਂ ਤੁਹਾਡਾ ਦੇਸੀ ਤਰੀਕੇ ਨਾਲ ਇਲਾਜ ਕਰ ਸਕਦੇ ਹਾਂ ਕਿ ਨਹੀਂ ਕਰ ਸਕਦੇ। ਸੋ ਇਹ ਸਾਰੀਆਂ ਗੱਲਾਂ ਸਾਨੂੰ ਦੇਖਣੀਆਂ ਪੈਂਦੀਆਂ ਤੇ ਫਿਰ ਅਸੀਂ ਤੁਹਾਡਾ ਜਿਹੜਾ ਹੈਗਾ ਡਾਇਗਨੋਜ ਕਰਕੇ ਤੇ ਤੁਹਾਨੂੰ ਦੱਸੀ ਜਾਂਦੀ ਹੈ ਕਿ ਇਹ ਜੜੀ ਬੂਟੀ ਜਿਹੜੀ ਤੁਸੀਂ ਖਾਓ, ਹੌਲੀ ਹੌਲੀ ਹੌਸਲਾ ਰੱਖੋ ਤੇ ਜ਼ਰੂਰ ਠੀਕ ਹੋ ਜਾਂਦਾ, ਕਿਉਂਕਿ ਜਦੋਂ ਸੰਗ੍ਰਹਿਣੀ ਦਾ ਇਲਾਜ ਕਰਦੇ ਹਾਂ ਤੇ 3-4 ਮਹੀਨੇ ਦੇ ਇਹ ਉੱਪਰ ਥੱਲੇ ਕੰਮ ਬਹੁਤ ਹੁੰਦਾ ਰਹਿੰਦਾ, ਸੋ ਉਸ ਤੋਂ ਬਾਅਦ ਫਿਰ ਅਸਰ ਸ਼ੁਰੂ ਹੋ ਜਾਂਦਾ। ਬਹੁਤ ਸਾਲ ਦੇ ਵਿੱਚ ਹੀ ਬਹੁਤ ਮਰੀਜ਼ਾਂ ਦੀ ਦਵਾਈ ਛਡਾ ਦਿੱਤੀ, ਠੀਕ ਹੋ ਗਏ, ਭਾਰ ਵੱਧ ਗਿਆ, ਬੱਚੀ ਆਉਂਦੀ ਸੀ 6 ਸਾਲ ਦੀ 5 ਸਾਲ ਦੀ, ਉਹ ਪਹਿਲੇ ਜਦੋਂ ਆਉਂਦੀ ਸੀ ਉਹਦਾ ਬਿਲਕੁਲ ਥੋੜਾ ਜਿਹਾ ਭਾਰ ਸੀ, ਹੁਣ ਭਾਰ ਵੀ ਉਹਦਾ ਪ੍ਰੋਪਰ ਹੋ ਗਿਆ, ਦਵਾਈ ਵੀ ਬੰਦ ਕਰਤੀ। ਸੋ ਇਹੋ ਜਿਹੇ ਹੋਰ ਬਹੁਤ ਮਰੀਜ਼ ਹੈ ਜਿਹੜੇ ਕਿ ਸਾਡੇ ਕੋਲ ਕੋਲਾਈਟਿਸ ਵਾਸਤੇ ਇਲਾਜ ਕਰਾਉਣ ਆਉਂਦੇ ਆ ਤੇ ਉਹਦੇ ਨਾਲ ਨਾਲ ਫਿਰ ਉਹ ਠੀਕ ਹੋ ਕੇ ਤੇ ਰੱਬ ਦੇ ਗੁਣ ਗਾਉਂਦੇ।
ਇੱਕ ਸਰ ਨਰਿੰਦਰ ਸਿੰਘ ਹੋਣਾ ਨੇ ਮੈਸੇਜ ਭੇਜਿਆ ਫੇਸਬੁੱਕ ਤੇ ਵੀ ਅਮਰੀਕਾ ਦਵਾਈ ਭੇਜ ਸਕਦੇ ਹੋ?
ਬਿਲਕੁਲ ਜੀ ਬਿਲਕੁਲ, ਅਮਰੀਕਾ ਅਸੀਂ ਦਵਾਈ ਸ਼ਿਪ ਕਰਦੇ ਹਾਂ ਔਰ ਬਾਈ ਲੀਗਲ ਪ੍ਰੋਪਰ ਤਰੀਕੇ ਦੇ ਨਾਲ ਦਵਾਈਆਂ ਸਾਡੀਆਂ ਜਾਂਦੀਆਂ ਔਰ ਅਮਰੀਕਾ ਤੋਂ ਹੀ ਬਹੁਤ ਪੇਸ਼ੈਂਟ ਸਾਡੇ ਕੋਲ ਆਉਂਦੇ ਆ, ਜਿੱਦਾਂ ਤੁਹਾਡੇ ਇੱਥੇ ਫਰੈਂਡ ਏ ਲੈ ਗਿਆ ਇੱਥੇ ਜਾਂ ਜਨਰਲ ਹੈ, ਸੋ ਇੱਥੋਂ ਬਹੁਤ ਘੱਟੋ ਘੱਟ 20-25 ਪੇਸ਼ੈਂਟ ਮੇਰੇ ਕੋਲ ਡੇਲੀ ਆਉਂਦੇ ਆ, ਸੋ ਜਿਹੜੇ ਕਿ ਦਵਾਈ ਲੈ ਕੇ ਆਪਣੇ ਨਾਲ ਹੀ ਜਾਂਦੇ, ਸੋ ਦਵਾਈਆਂ ਅਸੀਂ ਉੱਥੇ ਜਿਹੜੀਆਂ ਜੜੀ ਬੂਟੀਆਂ ਹੈਗੀਆਂ ਉਹ ਸ਼ਿਪ ਵੀ ਕਰਦੇ ਆ, ਉਹ ਲੀਗਲੀ ਉਹਨੂੰ ਚੈੱਕ ਕੀਤਾ ਜਾਂਦਾ ਹੈਗਾ, ਉਸ ਤੋਂ ਬਾਅਦ ਉਹਨਾਂ ਨੂੰ ਡਿਲੀਵਰ ਕਰਤੀਆਂ।
ਕਿਵੇਂ ਚੈੱਕ ਕਿਵੇਂ ਹੋਊਗਾ ਜੀ ਫਿਰ, ਜਿਹੜਾ ਤੁਸੀਂ ਨਬਜ ਵੇਖਣੀ ਆ ਉਹਦੇ ਬਿਨਾਂ ਕਿਵੇਂ?
ਬਿਲਕੁਲ ਬਿਲਕੁਲ, ਸੋ ਇਹੋ ਹੀ ਗੱਲ ਹੈ ਕਿ ਜਿਹੜੀ ਗੱਲ ਤੇ ਉੱਥੇ ਹੀ ਆ ਜਾਂਦੀ ਹੈ ਕਿ ਜੇ ਅਲਸਰ ਕੋਲਾਈਟਿਸ ਪੁਰਾਣਾ ਹੈਗਾ ਤੇ ਉਹਨੂੰ ਥੋੜਾ ਜਿਹਾ ਦੇਖਣ ਦੀ ਘੋਖਣ ਦੀ ਲੋੜ ਹੁੰਦੀ ਹੈ, ਤੇ ਜੇ ਉਹ ਕੋਈ ਕਾਰਨ ਕਰਕੇ ਨਹੀਂ ਆ ਸਕਦੇ, ਕਿਸੇ ਨੂੰ ਬਹੁਤ ਮਜਬੂਰੀ ਹੈ ਤੇ ਨਹੀਂ ਆ,
ਦੂਰ ਹੈ
ਜਾਂ ਆ ਹੀ ਨਹੀਂ ਸਕਦੇ, ਸੋ ਉਹਨਾਂ ਦਾ ਵੀ ਹੱਲ ਕੀਤਾ ਜਾਂਦਾ ਹੈ, ਉਹਨਾਂ ਦੀ ਪੂਰੀ ਜਿਹੜੀ ਹੈਗੀ ਹੈ ਸਿਚੁਏਸ਼ਨ ਦੇਖੀ ਜਾਂਦੀ ਹੈ, ਉਹਨਾਂ ਦੇ ਪੂਰਾ ਬਾਇਓਡਾਟਾ ਲਿਆ ਜਾਂਦਾ, ਤੇ ਫਿਰ ਅਸੀਂ ਉਹਨਾਂ ਨੂੰ ਵੀ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਦਵਾਈਆਂ ਦੇਣੀਆਂ ਸ਼ੁਰੂ ਕਰ ਦਿੰਦੇ ਹਾਂ। ਸੋ ਕਈ ਹੁਣ ਬੰਦੇ ਉਧਰੋਂ ਪ੍ਰੋਪਰ ਕਾਗਜ਼ ਪੱਤਰ ਕਰਕੇ ਹੀ ਨਹੀਂ ਆ ਸਕਦੇ, ਇਹ ਵੀ ਬੜੀ ਵੱਡੀ ਪ੍ਰੋਬਲਮ ਹੈ, ਸੋ ਹੁਣ ਵਿਚਾਰਾ ਬਿਮਾਰੀ ਨਾਲ ਜੂਝ ਰਿਹਾ, ਸੋ ਉਹਨਾਂ ਨੂੰ ਵੀ ਅਸੀਂ ਪੂਰੀ ਗੱਲਬਾਤ ਕਰਕੇ ਪੂਰਾ ਦੇਖ ਕੇ ਉਹਨਾਂ ਨੂੰ ਅਸੀਂ ਦੇਖ ਲੈਂਦੇ ਹਾਂ। ਹੁਣ ਪਿੱਛੇ ਜੀ ਮੈਂ ਉੱਥੇ ਜਾ ਕੇ ਤੁਹਾਡੇ ਇੱਥੇ ਜਿੱਥੇ ਤੁਹਾਡਾ ਸਟੇਸ਼ਨ ਹੈਗਾ ਉੱਥੇ ਮੈਂ ਉੱਥੇ ਫਰੈਂਡੇਲ ਦੇ ਵਿੱਚ ਹੀ ਮੈਂ ਗੁਰਦੁਆਰਾ ਸਾਹਿਬ ਦੇ ਵਿੱਚ ਕੈਂਪ ਲਾਇਆ ਸੀ, ਫ੍ਰੀ ਕੈਂਪ ਲਾਇਆ ਸੀ, ਹੋਰ ਉੱਥੇ ਮੈਂ 5-7 ਮਰੀਜ਼ ਹੀ ਦੇਖਣ ਗਿਆ ਸੀ ਜਿਨ੍ਹਾਂ ਦੇ ਕਾਗਜ਼ ਪੱਤਰ ਨਹੀਂ, ਜਿਉਂ ਮੈਂ ਸਵੇਰੇ ਗਿਆ, ਸਵੇਰੇ ਜਾਣ ਤੋਂ ਪਹਿਲੇ ਲਾਈਨ ਲੱਗੀ ਸੀ, ਉਸ ਤੋਂ ਬਾਅਦ ਮੈਂ ਰਾਤੀ 8 ਵਜੇ ਹੱਥ ਜੋੜ ਕੇ ਉੱਠਿਆ ਕਿ ਬਾਈ ਮੈਨੂੰ ਹੁਣ ਜਾਣ ਦਿਓ, ਹੁਣ ਮੈਂ ਅੱਗੇ ਨਹੀਂ ਦੇਖ ਸਕਦਾ। ਸੋ ਕੋਸ਼ਿਸ਼ ਕਰੀਦੀ ਹੈ ਕਿ ਜਿਹੜੇ ਨਹੀਂ ਆ ਸਕਦੇ ਕਦੀ ਕਦੀ ਏਦਾਂ ਦੇ ਵੀ ਕੰਮ ਕਰ ਲਈਦੇ ਆ, ਪਰ ਜਿਨ੍ਹਾਂ ਨੂੰ ਬਿਮਾਰੀ ਨਾਲ ਜੂਝ ਰਹੇ ਆ ਉਹ ਸਾਡੇ ਨਾਲ ਫੋਨ ਤੇ ਵੀ ਗੱਲਬਾਤ ਕਰਕੇ ਤੇ ਅਸੀਂ ਉਹਨਾਂ ਦਾ ਕੋਈ ਹੱਲ ਕੱਢ ਸਕਦੇ ਹਾਂ। ਜਿਹੜੇ ਨਹੀਂ ਆ ਸਕਦੇ, ਜਿਹੜੇ ਆ ਸਕਦੇ ਉਹ ਜ਼ਰੂਰ ਆਣ, ਉਹਨਾਂ ਦਾ ਜ਼ਿਆਦਾ ਫਾਇਦਾ ਹੈਗਾ। ਸੋ ਜਿਹੜੇ ਨਹੀਂ ਆ ਸਕਦੇ ਉਹਨਾਂ ਦਾ ਵੀ ਫਾਇਦਾ, ਪਰ ਉਹਨਾਂ ਨੂੰ ਆਪਾਂ ਦੇਖ ਕੇ ਪੂਰੀ ਗੱਲਬਾਤ ਸੁਣਨੀ ਪੈਂਦੀ ਹੈ, ਲੰਬਾ ਸਮਾਂ ਗੱਲਬਾਤ ਕਰਨੀ ਪੈਂਦੀ ਹੈ, ਫਿਰ ਉਹਨਾਂ ਦਾ ਡਾਇਗਨੋਸ ਕੀਤਾ ਜਾਂਦਾ, ਉਸ ਤੋਂ ਬਾਅਦ ਇਲਾਜ ਕੀਤਾ ਜਾਂਦਾ।
ਅੱਛਾ ਜੀ, ਇੱਕ ਸਵਾਲ ਮੈਂ ਹੋਰ ਆ, ਫਿਰ ਮੈਂ ਬ੍ਰੇਕ ਇੱਕ ਲੈਣੀ ਆ ਹੋਰ। ਮੈਨੂੰ ਇਹ ਦੱਸਿਓ ਬਈ ਆਮ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਲੋਕਾਂ ਦੇ ਵਿੱਚ ਇਹ ਬੜਾ ਵੀ ਜਦ ਤੱਕ ਮੀਟ ਨਹੀਂ ਖਾਂਦੇ ਤਕੜੇ ਨਹੀਂ ਹੁੰਦੇ
ਜੀ,
ਆਯੁਰਵੇਦ ਦੇ ਵਿੱਚ ਇਹਦੇ ਬਾਰੇ ਕੀ ਗੱਲਾਂ, ਗ੍ਰੰਥਾਂ ਦੇ ਵਿੱਚ ਕਿਹੜੀਆਂ ਚੀਜ਼
ਜੀ
ਦੱਸੋ।
ਸੋ ਇਹ ਜਿਹੜੀ ਗੱਲ ਨਹੀਂ ਹੈ ਕਿ ਆਪਾਂ ਮੀਟ ਨਹੀਂ ਖਾਂਦੇ, ਮੈਂ ਜ਼ਿੰਦਗੀ ਦੇ ਵਿੱਚ ਮੀਟ ਦਾ ਸਵਾਦ ਹੀ ਨਹੀਂ ਦੇਖਿਆ। ਤੁਸੀਂ ਦੇਖੋ ਕਿ ਮੇਰੀ ਸਿਹਤ ਮਾੜੀ ਹੈ,
ਲਾਲ ਪਿਆ,
ਠੀਕ ਹੈ। ਮੈਂ ਆਪਣੀ ਜ਼ਿੰਦਗੀ ਦੇ ਵਿੱਚ ਮੀਟ ਦਾ ਸਵਾਦ ਨਹੀਂ ਦੇਖਿਆ ਕਿ ਕੀ ਸਵਾਦ ਕੀ ਹੈ, ਔਰ ਸਾਡੀ ਫੈਮਿਲੀ ਦੇ ਵਿੱਚ ਵੀ ਏਦਾਂ ਹੀ ਹੈ। ਔਰ ਤੁਸੀਂ ਸਾਡੀ ਵੈਬਸਾਈਟ ਤੇ ਜਾ ਕੇ ਦੇਖੋ ਸਾਡੇ ਬੱਚਿਆਂ ਦੀਆਂ ਸਿਹਤਾਂ ਤੇ ਮੇਰੀ ਸਿਹਤ, ਜਦੋਂ ਇਕੱਠੇ ਖੜੇ ਹੋ ਜਾਂਦੇ ਆ ਤੇ ਲੱਗਦਾ ਹੀ ਨਹੀਂ ਕੋਈ ਕਿ ਕੋਈ ਪੇ ਪੁੱਤ ਹੋਣਗੇ। ਇਹ ਸਾਰੀਆਂ ਗੱਲਾਂ ਕਿ ਜੇ ਇਹ ਸਾਡੀ ਧਾਰਨਾ ਹੈ ਗਲਤ ਹੈ ਕਿ ਜੇ ਅਸੀਂ ਮੀਟ ਨਹੀਂ ਖਾਂਦੇ ਤੇ ਅਸੀਂ ਸਾਡੀ ਸਿਹਤ ਨਹੀਂ ਚੰਗੀ। ਮੀਟ ਖਾਣ ਦੇ ਨਾਲ ਅੰਦਰ 100 ਬਿਮਾਰੀਆਂ ਲੱਗਦੀਆਂ, ਮੀਟ ਖਾਣ ਦੇ ਨਾਲ ਅੰਦਰ ਅਲਸਰ ਕੋਲਾਈਟਿਸ ਹੁੰਦਾ, ਅੰਦਰ ਕੈਂਸਰ ਪੈਦਾ ਕਈ ਵਾਰੀ ਹੋ ਜਾਂਦਾ, ਕਈ ਵਾਰੀ ਮੀਟ ਹੀ ਇਹੋ ਜਿਹਾ ਗਲਤ ਸਾਡੇ ਅੰਦਰ ਚਲੇ ਜਾਂਦਾ, ਅੰਦਰ ਚਿਪਕ ਜਾਂਦਾ ਅੰਦਰ ਜਾ ਕੇ, ਉਹਦੇ ਨਾਲ ਅੰਦਰ ਬਹੁਤ ਚੀਜ਼ਾਂ ਗਲਤ ਵੀ ਹੋ ਸਕਦੀਆਂ। ਸੋ ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਖਾਓ ਨਾ, ਪਰ ਇਹ ਧਾਰਨਾ ਗਲਤ ਹੈ ਕਿ ਨਾ ਖਾਣ ਦੇ ਨਾਲ ਬੰਦਾ ਤੰਦਰੁਸਤ ਨਹੀਂ ਰਹਿੰਦਾ। ਬੰਦਾ ਤੰਦਰੁਸਤ ਰਹਿੰਦਾ, ਰੱਬ ਨੇ ਹਜ਼ਾਰਾਂ ਨਹੀਂ ਲੱਖਾਂ ਚੀਜ਼ਾਂ ਸਾਨੂੰ ਦਿੱਤੀਆਂ ਹੈ ਕਿ ਜਿਹੜੀਆਂ ਤੁਸੀਂ ਖਾ ਸਕਦੇ ਹੋ। ਜ਼ਰੂਰੀ ਨਹੀਂ ਹੈ ਕਿ ਆਪਾਂ ਮੀਟ ਹੀ ਖਾਣਾ ਜਾਂ ਆਂਡੇ ਹੀ ਖਾਣੇ ਹੈ ਤੇ ਉਹਦੇ ਨਾਲ ਹੀ ਸਾਡੀ ਸਿਹਤ ਚੰਗੀ ਰਹਿਣੀ ਹੈ। ਸੋ ਇਹ ਚੀਜ਼ਾਂ ਚੰਗੀਆਂ ਹੈਗੀਆਂ ਕਿ ਜਿਹੜੀਆਂ ਨੈਚੁਰਲ ਰੱਬ ਦੀਆਂ ਦਿੱਤੀਆਂ ਚੀਜ਼ਾਂ ਉਹਨਾਂ ਨੂੰ ਖਾਓ, ਉਹਨਾਂ ਦੇ ਚੀਜ਼ਾਂ ਤੇ ਤੁਸੀਂ ਗੌਰ ਕਰੋ ਤੇ ਬਹੁਤ ਕੁਛ ਹੈ ਉਹਦੇ ਵਿੱਚ ਹੀ, ਬਹੁਤ ਕੁਛ ਹੈ ਹਰ ਚੀਜ਼ ਦੇ ਵਿੱਚ। ਪਰ ਮੀਟ ਖਾਣ ਦੇ ਨਾਲ ਕੋਈ ਬਹੁਤੀਆਂ ਵੱਡੀਆਂ ਗੱਲਾਂ ਨਹੀਂ। ਸੋ ਮੀਟ ਦੀ ਗੱਲ ਤੁਸੀਂ ਕੀਤੀ, ਉਹਦਾ ਜਵਾਬ
ਵਪਾਰਕ ਇੱਕ ਸੰਦੇਸ਼ ਹੋਰ ਲੈ ਲਈਏ ਤੇ ਅਖੀਰ ਦੇ ਵਿੱਚ ਫੇਰ ਨੰਬਰ ਤੁਹਾਨੂੰ ਫੋਨ ਨੰਬਰ ਦਿੰਦੇ ਆ ਤੇ ਅਖੀਰ ਦੇ ਡੇਢ ਕੁ ਮਿੰਟ ਹੋਰ ਹੋਊਗਾ, ਵੈਦ ਸਾਹਿਬ ਦੱਸਣਗੇ ਤੁਹਾਨੂੰ ਵਪਾਰਕ ਸੰਦੇਸ਼। ਉੱਗੇ ਵੈਦ ਰੂਬਲ ਜੀ ਮੇਰੇ ਨਾਲ ਨੇ। ਅੱਛਾ ਜੀ, ਇੱਕ ਮਿੰਟ ਆ ਹੁਣ, ਸੁਨੇਹਾ ਤੇ ਫੋਨ ਨੰਬਰ ਐਡਰੈਸ
ਜੀ। A1 ਹਰਬਲ ਆਯੁਰਵੈਦਿਕ ਕਲੀਨਿਕ ਸਾਡਾ ਜਿਹੜਾ ਹੈਗਾ ਜੀ ਇੱਥੇ ਸਰੀ ਦੇ ਵਿੱਚ, ਸੋ 8430-128 ਸਟਰੀਟ ਦੇ ਉੱਤੇ ਹੈਗੇ ਆ। ਸੋ ਬ੍ਰਮਟਨ ਦੇ ਵਿੱਚ ਚਲ ਜਾਓ ਤਾਂ ਸਟੀਲ ਐਂਡ ਏਅਰਪੋਰਟ ਦੇ ਕਾਰਨਰ ਤੇ A1 ਹਰਬਲ ਆਯੁਰਵੈਦਿਕ ਕਲੀਨਿਕ। ਵੈਬਸਾਈਟ ਸਾਡੀ ਜਿਹੜੀ ਹੈ www.a1herbal.ca। ਯੂਟਿਊਬ ਦੇ ਉੱਤੇ ਵੀ ਜਾ ਕੇ ਤੁਸੀਂ ਸਾਰੀ ਚੈੱਕ ਕਰ ਸਕਦੇ ਹੋ। ਸੋ ਇਹਦੇ ਨਾਲ ਨਾਲ ਹੀ ਬੁੱਧ ਤੇ ਵੀਰਵਾਰ ਵਾਲੇ ਦਿਨ ਅਸੀਂ ਬੰਦ ਹੁੰਦੇ। ਕੋਈ ਵੀ ਗੱਲਬਾਤ ਕਰਨੀ ਹੋਵੇ, ਅਪੁਆਇੰਟਮੈਂਟ ਬਣਾਉਣੀ ਹੋਵੇ, ਤੁਸੀਂ ਫੋਨ ਦੇ ਉੱਤੇ 604-445-4700 ਦੇ ਉੱਤੇ ਫੋਨ ਕਰਕੇ ਤੇ ਅਪੁਆਇੰਟਮੈਂਟ ਬਾਰੇ ਪੁੱਛ ਸਕਦੇ ਆ। ਸੋ ਜਿਹੜੀ ਸਰੀ ਦੇ ਵਿੱਚ ਅਪੁਆਇੰਟਮੈਂਟ ਆਪ ਹੀ ਆ ਕੇ ਬਣਾਉਣੀ ਪੈਂਦੀ ਹੈ, ਜਿਹੜੇ ਦੂਰ ਦੇ ਲੋਕ ਹੈ ਉਹ ਫੋਨ ਦੇ ਉੱਤੇ ਅਸੀਂ ਜ਼ਰੂਰ ਬਣਾ ਦਈਦੀ ਹੈ। ਸੋ ਉਹਦੇ ਵਾਸਤੇ ਇਨਫੋਰਮੇਸ਼ਨ ਵਾਸਤੇ ਤੁਸੀਂ ਸਾਡੇ ਨਾਲ ਇਹ ਗੱਲਬਾਤ ਕਰ ਸਕਦੇ ਆ। ਤੇ ਐਬਸਫੋਰਡ ਦੇ ਵਿੱਚ ਸਿਰਫ ਅਸੀਂ ਬੁੱਧਵਾਰ ਨੂੰ ਦੇਖਦੇ ਹਾਂ, ਉਹ ਵੀ ਅਪੁਆਇੰਟਮੈਂਟ ਦੇ ਨਾਲ। ਸੋ ਜੇ ਐਬਸਫੋਰਡ ਦੇ ਆਲੇ ਦੁਆਲੇ ਦੇ ਲੋਕ ਜਿਹੜੇ ਹੈਗੇ
ਆ ਉੱਥੇ ਆ ਸਕਦੇ,
ਹਾਂਜੀ ਉੱਥੇ ਆ ਸਕਦੇ ਆ। ਸੋ ਪਰ ਉਹ ਅਪੁਆਇੰਟਮੈਂਟ ਦੇ ਥਰੂ ਹੀ ਆ ਸਕਦੇ ਆ, ਕਿਉਂਕਿ ਜੇ ਅਪੁਆਇੰਟਮੈਂਟ ਨਹੀਂ ਬਣਾਉਂਦੇ ਤਾਂ ਆਪਾਂ ਬਹੁਤ ਵੱਡਾ ਰਸ਼ ਹੋ ਜਾਂਦਾ।
ਠੀਕ ਹੈ।
ਸੋ ਸਾਰਿਆਂ ਨੂੰ ਟਾਈਮ ਦੇਣਾ ਪੈਂਦਾ ਤੇ ਸਾਰਿਆਂ ਦੀ ਦੁੱਖ ਦਰਦ ਭਾਣ ਕਹਾਣੀਆਂ ਸੁਣਨੀਆਂ ਪੈਂਦੀਆਂ ਤੇ ਦੁੱਖ ਵੰਡਣਾ ਪੈਂਦਾ, ਤੇ ਫਿਰ ਉਹਦੇ ਨਾਲ ਹੀ ਅਸੀਂ ਪਰਮਾਤਮਾ ਅੱਗੇ ਅਰਦਾਸਾਂ ਕਰਦੇ ਹਾਂ ਕਿ ਜੋ ਜੀ ਆਵੇ ਸੋ ਰਾਜੀ ਜਾਵੇ, ਕਲਾ ਵਾਹਿਗੁਰੂ ਦੀ ਵਰਤੇ, ਹਰ ਮੈਦਾਨ ਫਤਿਹ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਕਾ ਭਲਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਇਹ ਸਨ ਜੀ ਵੈਦ ਜੀ। ਹੁਣ ਖਬਰਾਂ, ਖਬਰਾਂ ਤੋਂ ਬਾਅਦ ਬਾਪ ਅੱਗੇ ਵੈਦ ਰੂਪਲ ਜੀ, A1herbal.ca। ਦੁਨੀਆਂ ਦੀਆਂ ਜਿਹੜੀਆਂ ਖਬਰਾਂ ਹੈ ਉਹਦੇ ਵਿੱਚ ਮੋਸਲ ਦੇ ਵਿੱਚ ਜਿਹੜੀ ਲੜਾਈ ਹੈ ਆਖਰੀ ਪੜਾਅ ਦੇ ਵਿੱਚ ਹੈ। ਜਰਨਲਿਸਟ ਕੱਲ CBC ਦੇ ਇੱਕ CNN ਦਾ ਉਹ ਫਰੰਟ ਲਾਈਨ ਤੇ ਬਖਤਰਬੰਦ ਗੱਡੀਆਂ ਚ ਬੈਠ ਕੇ ਉਹਨਾਂ ਨੇ ਫਿਲਮਾਈ ਇੱਕ ਫਿਲਮ ਤੇ ਜਿਹਦੇ ਵਿੱਚ ਵਾਕਈ ਬਹੁਤ ਔਖਾ ਹੈ। ਔਖਾ ਇਹ ਹੈ ਕਿ ਲੋਕ ਆਟੇ ਦੀ ਤਰ੍ਹਾਂ ਹੋ ਗਏ, ਜਿਵੇਂ ਕਿਹਾ ਵੀ ਅੰਦਰ ਚੂਹੇ ਬਾਹਰ ਕੌ, ਇਧਰੋਂ ਜਾਂ ਗੋਲੀਆਂ ਵਰਦੀਆਂ ਤਾਂ ਵੀ ਉਹ ਮੂਹਰੇ ਹੈ ISIS ਦੇ ਕੋਲ। ISIS ਨੇ ਉਹਨਾਂ ਨੂੰ ਇੱਕ ਕਿਸਮ ਦੀ ਢਾਲ ਬਣਾਇਆ ਹੋਇਆ, ਉਹਨਾਂ ਦੇ ਘਰਾਂ ਦੇ ਵਿੱਚ ਗੰਨਾਂ ਬੀੜੀਆਂ ਹੋਈਆਂ, ਬਹੁਤ ਨੁਕਸਾਨ ਹੋ ਰਿਹਾ। ਪਰ ਫਿਰ ਵੀ ਸਪੈਸ਼ਲ ਜਿਹੜੀਆਂ ਸਪੈਸ਼ਲ ਫੋਰਸ ਨੇ ਇਰਾਕ ਦੀਆਂ, ਉਹ ਬਹੁਤ ਇਹਦੇ ਤੇ ਮਿਹਨਤ ਕਰ ਰਹੀਆਂ ਤੇ ਬਹੁਤ ਬੱਚਤ ਕਰ ਰਹੀਆਂ ਕਿ ਕਿਵੇਂ ਨਾ ਕਿਵੇਂ ISIS ਤੋਂ ਮੋਸਲ ਜਦ ਖੁੰਚ ਗਿਆ ਫਿਰ ਕੁਛ ਨਹੀਂ ਅੱਗੇ, ਤੇ ਫਿਰ ਬਸ ਫਿਰ ਪਤਾ ਲੱਗਣਾ ਹੈ ਕਿ ਕਿੱਥੇ ਬਾਕੀ ਲੁਕਿਆ, ਕਿੱਥੇ ਬਗਦਾਦੀ ਹੈ ਤੇ ਕੀ ਕਹਾਣੀ। ਝੰਡਾ ਹੀ ਆਪਣਾ ਗੱਡ ਲਿਆ ਸੀ ਹੌਲੀ 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 ਕਰਦੇ, ਜਦ ਇਹ ਵਧਣ ਲੱਗੇ ਸੀ ਜਦ ਨਹੀਂ ਇਹਨਾਂ ਨੂੰ ਵੇਖਿਆ ਕਿੰਨੇ ਬੰਦਿਆਂ ਦਾ ਨੁਕਸਾਨ ਹੋ ਗਿਆ। ਜਾਰਡਨ ਦਾ ਪਾਇਲਟ ਜਿਉਂਦਾ ਸਾੜਤਾ ਤੇਲ ਪਾ ਕੇ ਤੇ ਲੋਕਾਂ ਦੀਆਂ ਗਰਦਨਾਂ ਲਾ ਦਿੱਤੀਆਂ ਵੀਡੀਓ ਬਣਾ ਬਣਾ ਕੇ, ਉਹ ਬ੍ਰਿਟਿਸ਼ ਦਾ ਜਿਹੜਾ ਬ੍ਰਿਟਨ ਦਾ ਰਹਿਣ ਵਾਲਾ ਸੀ ਉੱਥੇ ਦਾ ਜੰਮ ਪਲ ਵੇਖੋ ਕਿੱਥੋਂ ਕਿੱਥੇ ਗੱਲ ਗਈ। ਕਹਿੰਦੇ ਵੈਸਟਰਨ ਵਰਲਡ ਜਿਹੜਾ ਉਹ ਠੀਕ ਕਰਦਾ, ਕਾਹਨੂੰ ਠੀਕ ਕਰਦਾ, ਜਿਹਨੇ ਨਹੀਂ ਠੀਕ ਹੋਣਾ ਉਹਨੂੰ ਨੀ ਠੀਕ ਕਰ ਸਕਦਾ। ਇੰਗਲੈਂਡ ਤੋਂ ਜਾ ਕੇ ਉਸਨੇ ਉੱਥੇ ਵੱਡਾ ਫਲਦਾਰ, ਉਹਦੇ ਕੋਲ ਚਾਕੂ ਸੀ ਵੱਡੇ ਫਲ ਵਾਲਾ, ਬੜੇ ਉਹਨੇ ਵੱਡੇ ਆ, ਤੇ ਉਹ ਇੱਕੋ ਹੀ ਸੀ ਤੇ ਹੀਰ ਉਹ ਮਾਰਿਆ ਗਿਆ ਤੇ ਉਸਦੀ ਪੁਸ਼ਟੀ ਹੋਈ, ਉਹਦਾ ਨਾਂ ਸੀ। ਤੇ ਇਹ ਆਈਸਿਸ ਦਾ ਜਿਹੜਾ ਖਾਤਮਾ ਜ਼ਰੂਰੀ ਹੈ। ਡਾਲਰ ਬੜੇ ਕਮਾਏ ਨੇ, ਕੱਚੇ ਤੇਲ ਨੂੰ ਬਹੁਤ ਚੋਰੀ ਵੇਚਿਆ, ਰਿਫਾਇਨਰੀਆਂ ਕੰਟਰੋਲ ਕਰ ਲਈਆਂ, ਪਰ ਇਹ ਬੜਾ ਔਖਾ ਹੈ ਕਿ ਦੁਨੀਆ ਦੇਖਦੀ ਰਹਿੰਦੀ ਹੈ ਤੇ ਜਨ ਨੂੰ ਸਾਰਾ ਕੁਝ ਹੋ ਜਾਂਦਾ। ਮੋਸਲ ਤੋਂ ਬਾਅਦ ਫਿਰ ਬਰਬਾਦੀ ਹੈ ਜਿਹੜੀ ਉਹ ਅੱਗੇ ਹੋਏਗੀ, ਮਾਰੇ ਜਾਣਗੇ ਜਿਹੜੇ ਰਹਿ ਗਏ, ਪਰ ਜਿਹੜਾ ਕੁਝ ਇਹਨਾਂ ਨੇ ਜ਼ੁਲਮ ਕੀਤਾ ਲੋਕਾਂ ਤੇ ਉਹ ਬਹੁਤ ਜ਼ਿਆਦਾ। ਧਰਮ ਦੇ ਨਾਂ ਤੇ ਜ਼ਜ਼ੀਦੀਆਂ ਦੇ ਨਾਲ ਜਿਹੜਾ ਕੁਝ ਹੋਇਆ, ਬੱਚੀਆਂ ਬਾਲੜੀਆਂ 12-12, 14-14 ਸਾਲ ਦੀਆਂ ਵੇਚਤੀਆਂ, ਮੰਡੀ ਜਿਵੇਂ ਲੱਗੀ ਹੁੰਦੀ ਹੈ ਬੱਕਰਿਆਂ ਦੀ, ਇਸ ਤਰ੍ਹਾਂ ਬਿਠਾ ਕੇ ਉਹਨਾਂ ਨੇ ਵੇਚੀ। ਤੇ ਹਲੇ ਕਹਿੰਦੇ ਨਮਾਜ਼ 5 ਵਕਤ ਦੀ ਕਰੋ ਤੇ ਧਰਮ ਸਾਡਾ ਇਹ ਕਹਿੰਦਾ। ਇਹ ਮੁੱਠੀ ਭਰ ਲੋਕਾਂ ਨੇ ਇਸਲਾਮ ਨੂੰ ਇੰਨਾ ਬਦਨਾਮ ਕੀਤਾ ਕਿ ਦੂਸਰਾ ਗਰੁੱਪ ਜਿਹੜੇ ਨੇ ਫੇਥ ਵਾਲੇ ਗਰੁੱਪ ਨੇ ਉਹ ਦੱਸਦੇ ਥੱਕ ਗਏ, ਪਰ ਲੋਕ ਹਲੇ ਵੀ ਆਈਸਿਸ ਨੂੰ ਉਹਨਾਂ ਦੇ ਵਿੱਚੋਂ ਵੇਖਦੇ। ਅਮੈਂਡਾ ਟੌਡ ਨੂੰ ਜਿਸ ਨੇ ਆਨਲਾਈਨ ਜਾ ਕੇ ਜਿਸ ਦੀ ਜ਼ਿੰਦਗੀ ਬਰਬਾਦ ਕੀਤੀ, ਉਸ ਨੂੰ ਇੱਕ ਹੋਰ ਕਿਸੇ ਨੂੰ ਬਲੈਕਮੇਲ ਕਰਨ ਦੇ ਸਬੰਧੀ 10 ਸਾਲ ਦੀ ਸਜ਼ਾ ਬੋਲੀ ਹੈ। ਡੱਚਮੈਨ ਜਿਹੜਾ 36 ਸਾਲਾਂ ਦਾ ਆਈਡਨ ਕੋਬਨ, ਹਲੇ ਅਮੈਂਡਾ ਟੌਡ ਵਾਲਾ ਜਿਹੜਾ ਉਹ ਕੇਸ ਜਿਹੜਾ ਅਲੱਗ ਚੱਲਣਾ, ਉਹਦੀ ਸ਼ਕਲ ਨਹੀਂ ਸੀ ਲੱਭਦੀ, ਉਹ ਪਤਾ ਨਹੀਂ ਸੀ ਲੱਗਦਾ, ਫਿਰ ਵੀ ਲੱਭ ਗਏ ਜਿਹੜੇ ਸਾਈਬਰ ਬੁਲੀ ਨੇ। ਇਹ ਬਹੁਤ ਜ਼ੁਲਮ ਕਰਦੇ ਆ, ਬੱਚਿਆਂ ਦਾ ਖਾਸ ਖਿਆਲ ਰੱਖਿਆ ਕਰੋ, ਤੁਹਾਡੇ ਬੱਚੇ ਕਿਹਦੇ ਨਾਲ ਗੱਲ ਕਰਦੇ ਆ, ਕਿੱਥੇ ਗੱਲ ਕਰਦੇ ਆ, ਫੋਨਾਂ ਦਾ ਖਿਆਲ ਰੱਖੋ ਤੇ ਕੰਪਿਊਟਰਾਂ ਦਾ ਖਿਆਲ ਰੱਖੋ, ਕੁਝ ਨਹੀਂ ਪਤਾ ਦੂਜੇ ਬੰਨੇ ਕੌਣ ਬੈਠਾ। ਡੱਚ ਇਲੈਕਸ਼ਨਸ ਹੋ ਗਈਆਂ ਜੀ, ਪਹਿਲਾ ਹੀ ਜਿਹੜਾ ਪ੍ਰੀਮੀਅਰ ਆ, ਪਹਿਲਾ ਹੀ ਪ੍ਰਧਾਨ ਮੰਤਰੀ ਆ ਮਾਰਕ ਰੁੱਟੇ, ਉਸ ਨੂੰ ਸੀਟਾਂ ਤਾਂ ਥੋੜੀਆਂ ਮਿਲੀਆਂ। ਮੈਨੂੰ ਲੱਗਦਾ ਉਹ ਉੱਥੇ ਦਾ ਜਿਹੜਾ ਕਲੈਵਰ ਆ ਮੁੰਡਾ, ਜਿਹਨੂੰ ਜਸਟਿਨ ਟਰੂਡੋ ਕਹਿੰਦੇ ਆ ਡੱਚ, ਉਸ ਦੇ ਨਾਲ ਰਲ ਕੇ ਸਰਕਾਰ ਬਣਾਊ, ਜਿਹੜਾ ਕਹਿੰਦਾ ਸੀ ਮੈਂ ਮਸਜਿਦਾਂ ਤੇ ਕੁਰਾਨ ਤੇ ਪਾਬੰਦੀ ਲਾ ਦੂ। ਉਹਨੂੰ 4 ਤੋਂ ਸੀਟਾਂ ਤਾਂ 14 ਮਿਲ ਗਈਆਂ, ਪਰ ਉਹਨੂੰ ਬਹੁਮਤ ਨਹੀਂ ਮਿਲੀ, ਬਹੁਮਤ ਕਿਸੇ ਨੂੰ ਵੀ ਨਹੀਂ ਲੱਗਣੀ, ਸਰਕਾਰ ਆ ਰਲ ਕੇ ਸਰਕਾਰ ਬਣੂਗੀ। ਉਹ ਆਪਣੀ ਇਸ ਕਾਰਗੁਜ਼ਾਰੀ ਤੋਂ ਖੁਸ਼ ਹੈ ਕਿ 4 ਸੀਟਾਂ ਤੋਂ ਮੈਨੂੰ 14 ਸੀਟਾਂ ਮਿਲੀਆਂ। ਉਹਨੇ ਵਿਭ ਕੇ ਇਹ ਗੱਲ ਕੀਤੀ ਸੀ ਬਾਹਰ ਕਿ ਮੈਂ ਇਮੀਗ੍ਰੇਸ਼ਨ ਬੰਦ ਕਰ ਦੂ, ਬਾਰਡਰ ਬੰਦ ਕਰ ਦੂ, ਮਸਜਿਦਾਂ ਬੰਦ ਕਰ ਦੂ ਤੇ ਕੁਰਾਨ ਤੇ ਮੈਂ ਪਾਬੰਦੀ ਲਾ ਦੂ। ਐਡਾ ਸਖ਼ਤ ਜਿਹੜਾ ਉਹਨੇ ਗੱਲਾਂ ਕੀਤੀਆਂ, ਪਰ ਲੋਕਾਂ ਨੇ ਪਲਸ ਲੋਕਾਂ ਦੀ ਇਹ ਸੀ ਕਿ ਨਹੀਂ ਇਹ ਗੱਲ ਨਹੀਂ ਹੋ ਸਕਦੀ ਇਸ ਦੁਨੀਆਂ ਦੇ ਵਿੱਚ, ਸਾਰੇ ਧਰਮਾਂ ਦਾ ਸਰਕਾਰ ਚਾਹੀਦਾ। ਬਹੁਤ ਵੱਡੀ ਗਿਣਤੀ ਆ ਉੱਥੇ ਮੁਸਲਿਮ ਲੋਕਾਂ ਦੀ, ਮੋਰੋਕਨ ਬਹੁਤ ਨੇ, ਉਸ ਤੋਂ ਬਾਅਦ ਤੁਰਕਿਸ਼ ਬਹੁਤ ਨੇ। ਤੇ ਹੁਣ ਉਹੀ ਪਹਿਲਾ ਹੀ ਜਿਹੜਾ ਪ੍ਰੀਮੀਅਰ ਆ ਪ੍ਰਧਾਨ ਮੰਤਰੀ ਉਹੀ ਬਣ ਜਾ। ਡੋਨਲਡ ਟਰੰਪ ਦੇ ਜਿਹੜਾ ਨਵਾਂ ਬੈਨ ਸੀ ਉਹਦੇ ਤੇ ਉਸ ਨੂੰ ਥੱਲ ਦਿੱਤਾ ਹਵਾਈ ਦੀ ਇੱਕ ਕੋਰਟ ਦੇ ਵਿੱਚ, ਕਿਸੇ ਨੇ ਮੁਕੱਦਮਾ ਕਰ ਦਿੱਤਾ ਸੀ ਤੇ ਜੱਜ ਸਾਹਿਬ ਨੇ ਉਸ ਨੂੰ ਰੋਕ ਦਿੱਤਾ ਕਿ ਬੈਨ ਲਾਗੂ ਨਹੀਂ ਹੋ ਸਕਦਾ। ਖਾਸ ਤੌਰ ਤੇ ਇਹਦਾ ਸਾਡੇ ਤੇ ਬਹੁਤ ਅਸਰ ਪੈਣਾ, ਹਵਾਈ ਦੇ ਵਿੱਚ ਇੱਥੇ ਕਿਸੇ ਨੇ ਆਉਣਾ ਟੂਰਿਸਟ, ਇਹ ਸਿਟੀ ਹੈ ਤੇ ਸਾਨੂੰ ਬਹੁਤ ਇਹਦਾ ਘਾਟਾ ਪੈਣਾ। ਗੱਲ ਚੱਲਣ ਨਹੀਂ ਦਿੰਦੇ ਹਲੇ ਸਰਪੰਚ ਦੀ, ਲਾਊ ਜ਼ੋਰ ਇਧਰੋਂ ਉਧਰੋਂ ਫੜਦਾ ਤਾਂ ਹੈ ਕਹਾਣੀਆਂ ਤਿਤਲੀਆਂ, ਪਰ ਗੱਲ ਬਣ ਨਹੀਂ ਰਹੀ ਹਲੇ। ਜਿੰਨੇ ਜ਼ੋਰ ਨਾਲ ਕਹਿੰਦਾ ਹੈ ਤੇ ਉਧਰ ਹੀ ਜਦ ਜੱਜ ਨੇ ਵਰਡਿਕਟ ਦਿੱਤਾ ਉਧਰੋਂ ਹੀ ਕਿਤੇ ਰੈਲੀ ਤੇ ਲੱਗਿਆ ਹੋਇਆ ਸੀ, ਤੇ ਜਦੇ ਬਸ ਜੱਜ ਵਿੱਚ ਜੱਜ ਖਿੱਚ ਲਿਆ ਬਈ ਇਹ ਗਲਤ ਹੋਇਆ, ਧੱਕਾ ਹੋਇਆ, ਹਾਈਐਸਟ ਕੋਰਟ ਨੇ ਇਹ ਕੀਤਾ ਵੋ, ਪਰ ਹੁਣ ਸੁਪਰੀਮ ਕੋਰਟ ਚ ਜਾਏਗਾ। ਪਰ ਇਹ ਖਲਾਰਾ ਹੀ ਹੈ, ਹੋਰ ਕੁਛ ਨਹੀਂ ਹੈ, ਤਾਂ ਖਲਾਰਾ ਹੀ ਹੈ। ਜੇ ਚੀਤੀ ਕੀਤੀ ਗੱਲ ਪੂਰੀ ਨਾ ਹੋਵੇ ਫੇਰ ਗੱਲ ਬਣਦੀ। ਕਮਲ ਗਰੇਵਾਲ ਦਾ ਇੱਕ ਗੀਤ ਤੇ ਵਾਪਸ ਆਉਣਾ। 12:27 ਹੋਏ ਆ ਜੀ, ਹੁਣ ਇਸ ਹਿੱਸੇ ਦੇ ਵਿੱਚ ਬੀਸੀ ਦੀ ਰਾਜਨੀਤੀ ਦੀ ਗੱਲ ਚੱਲਣੀ ਹੈ, ਤੇ ਇੱਕ ਧੜੱਲੇਦਾਰ ਰਾਜਨੀਤਿਕ ਸ਼ਖਸੀਅਤ ਜਿੰਨੀ ਸਿੰਮਜ਼ ਨਾਲ ਗੱਲਬਾਤ ਹੋਣੀ ਹੈ। ਜਿੰਨੀ ਸਿੰਮਜ਼ ਹੋਣੀ, ਜਿਹੜੇ ਇੰਗਲੈਂਡ ਦੇ ਵਿੱਚ ਪਲੇ ਵੱਡੇ ਹੋਏ ਤੇ ਇੱਥੇ ਬੀਸੀ ਦੇ ਵਿੱਚ ਉਹ ਪਹੁੰਚੇ,
ਸਕੂਲ ਦੇ ਅਧਿਆਪਕ ਤੋਂ ਜ਼ਿੰਦਗੀ ਸ਼ੁਰੂ ਕੀਤੀ, ਫਿਰ ਟੀਚਰ ਫੈਡਰੇਸ਼ਨ ਦੇ ਉਹ ਪ੍ਰੈਜ਼ੀਡੈਂਟ ਰਹੇ, ਮੈਂਬਰ ਪਾਰਲੀਮੈਂਟ ਰਹੇ, ਤੇ ਇਹੋ ਜਿਹੇ ਕੀਰਤੀਮਾਨ ਅਜਿਹੇ ਪ੍ਰਾਈਵੇਟ ਬਿੱਲ ਤੇ ਇਹੋ ਜਿਹਾ ਕੰਮ ਭਾਈਚਾਰੇ ਦਾ ਕੀਤਾ, ਬਹੁਤ ਮਿਹਨਤ ਕੀਤੀ ਧੜੱਲੇ ਦੇ ਨਾਲ, ਜਿੰਨੀ ਸਿੰਘ ਨਾਲ ਜਾਂ ਜੋਗਿੰਦਰੋਂ ਕਹਿੰਦੇ ਆ, ਫਿਰ ਇਉਂ ਲੱਗਦਾ ਵੀ ਵਾਕਈ ਧੜੱਲ ਹੈ। ਸੋ ਜਿੰਨੀ ਸਿੰਘ ਹੋਣੀ ਅੱਜ ਬਾਅਦ ਗੱਲਬਾਤ ਕਰਨਗੇ, ਚਿਰਾਂ ਬਾਅਦ ਉਹ ਰਾਜਨੀਤਿਕ ਪੈਂਤੜੇ ਤੇ ਗੱਲਬਾਤ ਕਰ ਰਹੇ ਨੇ ਅੱਜ। ਪੈਨੋਰਮਾ ਤੋਂ ਉਹ NDP ਦੇ ਕੈਂਡੀਡੇਟ ਨੇ। ਇਸ ਵਾਰ ਦੀਆਂ ਇਲੈਕਸ਼ਨਾਂ ਕਿਹੋ ਜਿਹੀਆਂ ਹੋਣਗੀਆਂ, ਭਾਈਚਾਰੇ ਦੇ ਮੁੱਦੇ ਕਿਹੋ ਜਿਹੇ ਨੇ ਤੇ ਕਿਹੜੀਆਂ ਚੀਜ਼ਾਂ ਦਾ ਖਿਆਲ ਰੱਖਣਾ ਪੈਣਾ ਵੋਟਾਂ ਤੋਂ ਪਹਿਲਾਂ, ਜਿੰਨੀ ਸਿੰਘ ਜੋਣੀ ਅੱਜ ਦੱਸਣਗੇ। ਜਿੰਨੀ ਸਿੰਘ ਜੀ, ਤੁਹਾਡਾ ਸਵਾਗਤ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ, ਤੇ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ।
ਅੱਛਾ ਜੀ, ਕੈਂਪੇਨ ਮੋਡ ਜਿਹੜਾ ਸ਼ੁਰੂ ਹੋਇਆ ਤੇ ਕੈਂਪੇਨ ਮੋਡ ਦੇ ਵਿੱਚ ਗੱਲ ਚੱਲ ਰਹੀ ਹੈ, ਕੈਂਪੇਨ ਗੇਅਰ ਦੇ ਵਿੱਚ ਗੱਲ ਚੱਲ ਰਹੀ ਹੈ ਹੁਣ, ਤੇ ਅੱਜ ਵੱਡੀ ਨਿਊਜ਼ ਸੀ ਕਿ ਸਾਬਕਾ ਪ੍ਰੀਮੀਅਰ ਹਾਰਕੋਰਟ ਨੇ ਕਿਹਾ ਕਿ ਮੈਂ ਹੁਣ ਦੁਬਾਰਾ ਗੱਲ ਨਾਲ ਰਲ ਕੇ ਜੌਨ ਹੋਰਗਨ ਦੇ ਕੰਮ ਕਰਾਂਗਾ, ਤੇ ਕਿਉਂਕਿ ਜੌਨ ਹੋਰਗਨ ਬਹੁਤ ਵਧੀਆ ਧੜੱਲੇ ਦਾ ਲੀਡਰ ਹੈ। ਤੇ ਕਿੱਥੇ ਕੁ ਗੱਲ ਖੜੀ ਹੈ, ਪਿਛਲੇ ਕੁਝ ਦਿਨਾਂ ਦੇ ਬਹੁਤ BC ਲਿਬਰਲ ਦੀਆਂ ਖਬਰਾਂ ਆ ਰਹੀਆਂ, ਪੈਸੇ ਇਕੱਠੇ ਕਰਨ ਦੇ ਸਬੰਧੀ, ਇੰਟਰਨੈਸ਼ਨਲ ਜਿਹੜੇ ਫੰਡਸ ਲੈ ਲਏ, ਤੇ ਇਲੈਕਸ਼ਨ BC ਨੇ ਗਾਂ RCMP ਨੂੰ ਕਹਿਤਾ ਇਨਵੈਸਟੀਗੇਸ਼ਨ ਹੋ ਰਹੀ ਹੈ, MSP ਦੀ ਗੱਲ ਅਗਲੇ ਸਾਲ ਤੋਂ ਕਟੌਤੀ ਦੀ ਹੋ ਰਹੀ ਹੈ, ICBC ਘਾਟੇ ਚ ਜਾ ਰਹੀ ਹੈ, ਕਿਹੜੀਆਂ ਕਿਹੜੀਆਂ ਅੱਜ ਸਾਈਟ ਸੀ ਡੈਮ ਦੇ ਲਈ UNO ਨੇ ਕਿਹਾ ਕਿ ਉਦੋਂ ਉਹਦਾ ਸਰਵੇਖਣ ਦੁਆਰਾ ਹੋਣਾ ਚਾਹੀਦਾ, ਉਹ ਉੱਥੇ ਦੇ ਇੱਕ ਬਹੁਤ ਵੱਡੇ ਪਾਰਕ ਨੂੰ ਉਜਾੜ ਦੇਗਾ। ਕਿਹੋ ਜਿਹੇ ਮੁੱਦੇ ਰਹਿਣਗੇ ਇਸ ਵਾਰ ਇਲੈਕਸ਼ਨ ਚ?
ਦੇਖੋ, ਮੁੱਦੇ ਤਾਂ ਬਹੁਤ ਸਾਰੇ ਹੋਣੇ ਆ, ਪਰ ਪਹਿਲਾਂ ਬਹੁਤ ਖੁਸ਼ੀ ਹੋਈ ਵੀ ਮਾਈਕ ਹਾਰਕੋਰਟ ਨੇ ਆਪ ਅਕਨੋਲਜ ਕੀਤਾ ਵੀ ਜੌਨ ਹੋਗਨ ਦੇ ਵਿੱਚ ਉਹ ਸਟਰੈਂਥ ਹੈਗਾ ਆ ਜਿਹੜਾ ਵੀ ਇਸ ਪ੍ਰੋਵਿੰਸ ਨੂੰ ਸਹੀ ਤਰੀਕੇ ਨਾਲ ਲੀਡਰਸ਼ਿਪ ਦੇ ਕੇ ਚਲਾ ਸਕਦਾ ਆ, ਤੇ ਨਾਲੇ ਜਿਹੜਾ ਪੂਰੀ ਤਰ੍ਹਾਂ ਕ੍ਰਿਸਟੀ ਖਲਾਕ ਦਾ ਮੁਕਾਬਲਾ ਕਰ ਸਕਦੇ ਨੇ ਇਸ ਇਲੈਕਸ਼ਨ ਕੈਂਪੇਨ ਦੇ ਵਿੱਚ। ਤੇ ਮੈਨੂੰ ਇਹ ਵੀ ਹੈਗਾ ਵੀ ਜਿਹੜਾ ਜੌਨ ਹੋਗਨ ਹੈ ਉਹ ਐਸਾ ਲੀਡਰ ਹੈ ਜਿਹੜੇ ਦੁੱਖ ਉਹਨ ਸਹੇ ਆ, ਉਹ ਵੀ ਇੱਕ ਸਿੰਗਲ ਫੈਮਿਲੀ ਦੇ ਵਿੱਚੋਂ ਆ, ਉਸਨੇ ਦੇਖਿਆ ਵੀ ਉਹਦੀ ਮਾਂ ਨੂੰ ਕਿੱਦਾਂ ਸਟਰਗਲ ਕਰਕੇ ਉਹਨੂੰ ਪਾਲਣਾ ਪਿਆ, ਉਹਨੂੰ ਇਹ ਵੀ ਦੇਖਣਾ ਪਿਆ ਵੀ ਜਦੋਂ ਸਕੂਲ ਵਿੱਚ ਸੀਗਾ ਵੀ ਉਹ ਗਲਤ ਰਸਤੇ ਨੂੰ ਤੁਰ ਪਿਆ ਸੀਗਾ, ਵੀ ਉੱਥੇ ਟੀਚਰ ਹੀ ਸੀਗੇ ਵੀ ਜਿਹਨਾਂ ਨੇ ਉਹਨਾਂ ਨੂੰ ਸਹੀ ਰਸਤੇ ਤੇ ਵਾਪਸ ਲਿਆਂਦਾ, ਤੇ ਉਹਨਾਂ ਆਪਣੀ ਮਿਹਨਤ ਕਰਕੇ ਕੰਮ ਕਰਕੇ ਉਹਦਾ ਤਜੁਰਬਾ ਇਹ ਹੈਗਾ ਆ ਵੀ ਉਹ ਆਪਣੇ ਆਮ ਇਨਸਾਨ ਵਰਗਾ ਹੈਗਾ ਆ ਜਿਹਨੂੰ ਪਤਾ ਆ ਸਾਡੇ ਸਾਹਮਣੇ ਦੁੱਖ ਕੈਸੇ ਹੈਗੇ ਆ, ਉਹ ਇਸ ਤਰ੍ਹਾਂ ਦਾ ਇਨਸਾਨ ਹੈ ਨੀਗਾ ਜਿਹੜਾ ਸਿਰਫ ਟੌਪ 2% ਦਾ ਸੋਚੇ। ਆਪਾਂ ਤੁਸੀਂ ਹੁਣ ਕ੍ਰਿਸਟੀ ਖਲਾਕ ਦੀ ਗੱਲ ਕੀਤੀ ਸੀਗੀ ਤੇ ਮੈਨੂੰ ਤਾਂ ਪਤਾ ਹੀ ਨੀ ਲੱਗਦਾ ਵੀ ਇੰਨੇ ਮਹੀਨੇ ਹੋ ਗਏ ਆ, ਮੈਂ ਤਾਂ ਕਹੂੰਗੀ 16 ਸਾਲ ਹੀ ਹੋ ਗਏ ਆ, ਪਰ ਹੁਣ ਕਈ ਮਹੀਨੇ ਹੋ ਗਏ ਆ, ਜਦੋਂ ਵੀ ਤੁਸੀਂ ਪੇਪਰ ਟੋਲੋ ਕੋਈ ਨਾ ਕੋਈ ਬੁਰੇ ਸਕੈਂਡਲ ਆ ਜਾਂਦਾ ਆ। ਪਹਿਲਾਂ ਤਾਂ ਦੇਖੋ ਉਹ ਹੀ ਕ੍ਰਿਸਟੀ ਖਲਾਕ ਆ ਜਦੋਂ ਇਹਨਾਂ ਨੇ ਆਪ ਓਪਨ ਸਾਈਟ ਤੇ ਲੋਕਾਂ ਦਾ ਪਰਸਨਲ ਡੇਟਾ ਪਬਲਿਸ਼ ਕਰ ਦਿੱਤਾ, ਜਦੋਂ ਫੜ ਗਏ ਇਹ ਨੀ ਕਿਹਾ ਵੀ ਸਾਡੀ ਗਲਤੀ ਆ ਵੀ ਅਸੀਂ ਸਾਨੂੰ ਮਾਫ਼ ਕਰ ਦਿਓ, ਇਹੀ ਕਹਿ ਦਿੱਤਾ ਨਹੀਂ NDP ਵਾਲੇ ਕਰਦੇ ਹੋਣੇ ਆ। ਤੇ ਜਦੋਂ ਐਨ ਗੱਲ ਸਾਹਮਣੇ ਆ ਗਈ ਵੀ NDP ਦਾ ਇਹਦੇ ਵਿੱਚ ਕੋਈ ਹੱਥ ਨਹੀਂ ਸੀਗਾ, ਇਹਨਾਂ ਦੀ ਆਪਣੀ ਗਲਤੀ ਸੀਗੀ, ਫੇਰ ਵੀ ਉਹ ਓਦਾਂ ਹੀ ਚੱਲਦੀ ਰਹੀ ਜਿੱਦਾਂ ਵੀ ਹਾਲੇ ਹੁਣ ਕੁਛ ਗਲਤ ਹੀ ਨਿਗਾ ਕੀਤਾ ਹੈਗਾ। ਤੇ ਦੂਸਰੀ ਗੱਲ ਤੁਸੀਂ BC ਹਾਈਡਰੋ ਦੀ ਬਹੁਤ ਵਧੀਆ ਕੀਤੀ ਆ, ਦੇਖੋ BC ਹਾਈਡਰੋ ਨੇ ਸਾਡੇ ਸਾਨੂੰ ਬਹੁਤ ਕੁਛ ਦਿੱਤਾ ਆ ਇਸ ਸੂਬੇ ਦੇ ਵਿੱਚ, ਉਹਦੇ ਵਿੱਚੋਂ ਪੈਸੇ ਵੀ ਬਹੁਤ ਲੈਂਦੀ ਆ ਸਰਕਾਰ, ਪਰ ਅੱਜ ਇਹ ਆ ਗਿਆ ਆ ਵੀ ਜਿਹੜੀ BC ਹਾਈਡਰੋ ਹੈਗੀ ਆ ਹੁਣ ਸਾਨੂੰ ਕਹਿ ਰਹੇ ਆ ਵੀ ਤੁਹਾਨੂੰ ਇਨਕਰੀਸ ਜਿਹੜੇ ਹੋਣੇ ਆ ਆਉਂਦੇ ਸਾਲ ਨੂੰ ਉਹ ਵੇਰੀ ਹਾਈ ਨੰਬਰ ਤੇ ਹੋਣਗੇ, 30-40% ਵੀ ਕਹੀ ਜਾਂਦੇ ਆ। ਪਰ ਜਦੋਂ ਮੈਂ ਸੋਚਦੀ ਆ ਇਹ ਹੀ ਕ੍ਰਿਸਟੀ ਖਲਾਕ ਹੈਗੀ ਆ ਜਿਨ੍ਹਾਂ ਨੇ ਪ੍ਰਾਈਵੇਟ ਕੰਟਰੈਕਟ ਦਿੱਤੀਆਂ ਆ ਨਿਊ ਪਾਵਰਸ ਨੂੰ, ਤੇ ਉੱਥੋਂ ਇਹ ਜ਼ਿਆਦਾ ਪੈਸੇ ਦੇ ਕੇ ਖਰੀਦਦੇ ਆ ਉਹਨਾਂ ਆਪਣੇ ਪ੍ਰਾਈਵੇਟ ਕੰਪਨੀਆਂ ਕੋਲੋਂ, ਤਾਂ ਫੇਰ ਵੇਚਦੇ ਆ BC ਹਾਈਡਰੋ ਨੂੰ, ਹਾਈਡਰੋ BC ਨੂੰ ਗਾਂ ਸਸਤੇ ਰੇਟ ਤੇ ਵੇਚਣਾ ਪੈਂਦਾ ਆ, ਇਹ ਕੋਈ ਵੀ ਬਿਜ਼ਨਸ ਸੈਂਸ ਨਹੀਂਗਾ। ਜਦੋਂ ICBC ਦੀ ਗੱਲ ਆ ਜਾਂਦੀ ਆ, ICBC ਵਿੱਚੋਂ ਇਹਨਾਂ ਨੇ ਪਿਛਲੇ ਥੋੜੇ ਕੁ ਸਾਲਾਂ ਦੇ ਵਿੱਚ ਹੀ $1 billion ਕੱਢ ਲਿਆ, $1 billion ਕੱਢ ਲਿਆ, ਉਹ ਕਿੱਥੇ ਗਿਆ? ਅਸੀਂ ਇਹ ਨੀ ਕਹਿੰਦੇ ਵੀ ਕ੍ਰਿਸਟੀ ਖਲਾਕ ਨੇ ਆਪਣੀ ਜੇਬ ਚ ਪਾ ਲਿਆ, ਉਹ ਹੀ $1 billion ਦੇ ਨਾਲ ਤੁਸੀਂ ਸੋਚ ਲਓ ਓਵਰ $1 billion ਟੌਪ 2% ਨੂੰ ਜਿਹੜੇ ਟੈਕਸ ਬ੍ਰੇਕ ਦਿੱਤੇ ਗਏ ਸੀਗੇ ਉਹਨਾਂ ਦੇ ਹੱਥ ਚੱਲ ਗਏ। ਹੁਣ ਸਾਨੂੰ ਫੇਰ ਡਰਾਉਂਦੇ ਆ ਵੀ ICBC ਰੇਟਸ ਵੀ ਤਾਂ ਹੋ ਜਾਣੇ ਆ, ਪਰ ਅਸੀਂ ਸੋਚੀਏ ਜਿਹੜੀ ICBC ਬਣਾਈ ਗਈ ਸੀਗੀ ਇਸ ਕਰਕੇ ਨਹੀਂ ਵੀ ਗਵਰਨਮੈਂਟ ਦੇ ਖਜ਼ਾਨੇ ਭਰੇ, ਇਸ ਕਰਕੇ ਵੀ ਲੋਕਾਂ ਦੇ ਸਵਾਲ ਲਈ ਵੀ ਉਹਨਾਂ ਦੇ ਲਈ ਵੀ ਇਹ ਜਦੋਂ ਪਬਲਿਕ ਹੁੰਦੀ ਆ ਵੀ ਅਸੀਂ ਇਹਨੂੰ ਸਹੀ ਤਰੀਕੇ ਨਾਲ ਚਲਾ ਸਕਦੇ ਹਾਂ। ਤੁਸੀਂ ਓਨਟੇਰੀਓ ਜਾਵੋ, ਬ੍ਰਾਮਟਨ ਚ ਜਾਵੋ, ਕਿਸੇ ਵੀ ਸੂਬੇ ਚ ਚਲ ਜਾਵੋ, ਉਹ ਬਹੁਤ ਹੀ ਜੈਲਸ ਹੁੰਦੇ ਆ ਵੀ ਸਾਡੇ ਕੋਲ ICBC ਵਰਗੀ ਚੀਜ਼ ਹੈਗੀ ਆ, ਪਰ ਸਾਡੀ ਸਰਕਾਰ ਉਹਨੂੰ ਖੋਖਲੀ ਕਰਕੇ ਉਹਦੇ ਵਿੱਚੋਂ ਪੈਸੇ ਕੱਢ ਕੱਢ ਕੇ ਹੁਣ ਉਹਦੇ ਤੇ ਵੀ ਖਤਰਾ ਪਾ ਰਹੇ ਆ, ਉਹ ਵੀ ਆਮ ਇਨਸਾਨ ਨੂੰ ਹੀ ਖਰਚ ਦੇਣਾ ਪੈਣਾ ਆ। ਤੇ ਜਦੋਂ ਆਪਾਂ ਹੋਰ ਵੀ ਕਈ ਚੀਜ਼ਾਂ ਹੈਗੀਆਂ, ਹੁਣ ਜਿਹੜੀ ਲੋਬੀਇੰਗ ਆ, ਦੇਖੋ ਲੋਬੀਇੰਗ ਇਸ ਲਈ ਕਹੋ, ਪਰ ਸਾਡੇ ਇੱਥੇ BC ਦੇ ਵਿੱਚ ਕੋਈ ਰੂਲ ਹੀ ਹੈ ਨਹੀਂ ਗੇ। ਜਿਹੜਾ ਛੋਟਾ ਜਿਹਾ ਰੂਲ ਹੈਗਾ ਆ, ਤੁਸੀਂ ਡਾਇਰੈਕਟਲੀ ਤੁਹਾਨੂੰ ਰਿਪੋਰਟ ਕਰਨਾ ਪੈਂਦਾ ਵੀ ਕਿਹੜੇ ਬੰਦੇ ਨੇ ਤੁਹਾਨੂੰ ਪੈਸੇ ਦਿੱਤੇ ਲੋਬੀਇੰਗ ਲਈ ਜਿਹੜੇ ਤੁਸੀਂ ਗਾਹ ਖਰਚੇ ਆ। ਇਸ ਸਰਕਾਰ ਨੇ ਹੁਣ ਉਹ ਵੀ RCMP ਇਨਵੈਸਟੀਗੇਸ਼ਨ ਕਰ ਰਹੀ ਆ। ਦੇਖੋ ਜਦੋਂ ਨਿਊਯਾਰਕ ਟਾਈਮਸ, ਇਹ ਬਹੁਤ ਸ਼ਰਮਿੰਦਗੀ ਦੀ ਗੱਲ ਆ ਸਾਡੇ ਸੂਬੇ ਲਈ, ਨਿਊਯਾਰਕ ਟਾਈਮਸ ਦੇ ਵਿੱਚ ਆਰਟੀਕਲ ਛਪ ਜਾਵੇ ਵਾਇਲਡ ਵਾਇਲਡ ਵੈਸਟ ਆਫ BC ਫੰਡ ਰੇਜ਼ਿੰਗ। ਇਹ ਰੋਜ਼ ਕੋਈ ਨਾ ਕੋਈ ਨਵੀਂ ਕਹਾਣੀ ਮੋਹਰੇ ਆਉਂਦੀ ਰਹੀ ਆ। ਪਰ ਤੁਸੀਂ ਦੇਖੋ, ਇਹ ਤਾਂ ਸਭ ਕੁਛ ਹੁੰਦਾ ਆ, ਸਾਨੂੰ ਪਤਾ ਵੀ ਇਹਨਾਂ ਨੇ ਬਹੁਤ ਕੁਛ ਗਲਤ ਕੰਮ ਕੀਤੇ ਆ, ਪਰ ਜਦੋਂ ਇਹ ਕੰਮ ਕਰਦੇ ਸੀਗੇ ਇਹਨਾਂ ਨੇ ਇਹ ਨੀ ਸੋਚਿਆ ਵੀ ਸਾਡੇ ਇੱਥੇ ਸਰੀ ਦੇ ਵਿੱਚ ਕਿਹੜੀਆਂ ਚੀਜ਼ਾਂ ਦੀ ਲੋੜ ਆ। ਸਾਨੂੰ ਸਕੂਲਾਂ ਦੀ ਲੋੜ ਆ, ਹੁਣ ਇਲੈਕਸ਼ਨ ਆਉਣ ਵਾਲਾ ਆ ਤੇ ਬਹੁਤ ਵੱਡੇ ਅਨਾਊਂਸਮੈਂਟ ਕਰੀ ਜਾਂਦੇ ਆ, ਪਰ ਆਪਾਂ ਨੂੰ ਇਹ ਸੋਚਣਾ ਚਾਹੀਦਾ ਇਹੋ ਹੀ ਸਰਕਾਰ ਸੀਗੀ ਪਿਛਲੇ 16 ਸਾਲਾਂ ਲਈ। ਉਹਨਾਂ 16 ਸਾਲਾਂ ਵਿੱਚ ਇਹਨਾਂ ਨੇ ਸਰੀ ਵਿੱਚ ਤਾਂ ਸਕੂਲ ਵੀ ਨੀ ਬਣਾਏ ਸਾਡੇ ਬੱਚਿਆਂ ਲਈ। 7000 ਬੱਚਾ ਅੱਜ ਪੋਰਟਪੋਸਟ ਵਿੱਚ ਬੈਠਾ ਆ, ਜਿਹੜੀ ਕਲਾਸ ਫਾਈਵ ਵੀ ਹੁਣ ਕਹਿੰਦੇ ਅਸੀਂ ਨਵੀਂ ਟੀਚਰ ਹਾਇਰ ਕਰਨੀ ਆ, ਉਹ ਵੀ ਆਪਣੀ ਖੁਸ਼ੀ ਲਈ ਨੀ ਕਰਦਾ। ਉਹ ਵੀ ਕਰਕੇ ਇਹਨਾਂ ਨੂੰ ਸੁਪਰੀਮ ਕੋਰਟ ਆਫ ਕੈਨੇਡਾ ਨੇ ਕਿਹਾ ਵੀ ਤੁਹਾਨੂੰ ਕਰਨਾ ਪੈਣਾ। ਸੁਪਰੀਮ ਕੋਰਟ ਆਫ ਕੈਨੇਡਾ ਨੇ ਸਾਡੇ ਸੂਬੇ ਨੂੰ ਕਹਿ ਦਿੱਤਾ ਵੀ ਜੋ ਕੁਛ ਤੁਸੀਂ ਟੀਚਰਾਂ ਦੇ ਨਾਲ ਕੀਤਾ ਸੀਗਾ ਇਟ ਵਾਜ਼ ਅਨਕੰਸਟੀਟਿਊਸ਼ਨਲ ਐਂਡ ਦੇ ਰਿਵਰਸ ਦੈਟ। ਤੇ ਜਦੋਂ ਦੇਖੀਏ ਵੀ ਬਾਹਰਲੇ ਮੁਲਕ, ਜਦੋਂ ਦੇਖੀਏ ਬਾਹਰਲੇ ਮੁਲਕਾਂ ਦੇ ਵਿੱਚੋਂ, ਜਦੋਂ ਯੂਨਾਈਟਿਡ ਨੇਸ਼ਨ, ਪਹਿਲਾਂ ਤਾਂ ਬਹੁਤ ਕੁਛ ਉਹਨਾਂ ਨੇ ਇੱਥੇ ਸਾਡੇ ਨੇਸ਼ਨ ਕੰਡੈਮ ਕੀਤਾ ਸੀਗਾ ਵੀ ਐਬੋਰੀਜਨਲ ਟ੍ਰੀਟਮੈਂਟ ਵੀ ਜਿਹੜਾ ਸੇਫ ਵਾਟਰ ਹੈ ਨਹੀਂ ਸੀਗਾ ਸਾਡੀ ਨੋਰਦਰਨ ਕਮਿਊਨਿਟੀਜ਼ ਦੇ ਵਿੱਚ, ਪਰ ਇਸ ਵਕਤ ਉਹਨਾਂ ਨੇ ਇਹ ਵੀ ਕਿਹਾ ਜਿਹੜਾ ਸਾਈਟ ਸੀ ਆ ਨਾ ਉਹਦੀ ਹਾਲੇ ਹੋਰ ਇਨਵਾਇਰਮੈਂਟਲ ਸਰਵੇਸ ਹੋਣ ਦੀ ਬਹੁਤ ਹੀ ਜ਼ਰੂਰਤ ਆ। ਨਹੀਂ ਜਿਹੜਾ ਆਲੇ ਦੁਆਲੇ ਏਰੀਆ ਹੈਗਾ ਆ, ਉੱਥੇ ਪਾਰਕ ਵੀ ਹੈਗੇ ਆ, ਐਗਰੀਕਲਚਰਲ ਲੈਂਡ ਵੀ ਹੈਗਾ ਆ, ਉੱਥੇ ਆਪਣੇ ਲੋਕ ਵੀ ਵਸੇ ਆ, ਵੀ ਉਹਨਾਂ ਲਈ ਬਹੁਤ ਵੱਡਾ ਖਤਰਾ ਆ ਉਹ ਸਾਈਟ ਸੀ।
ਅੱਛਾ, ਹੁਣ ਮੇਰੇ ਸਵਾਲਾਂ ਦਾ ਜਵਾਬ ਦਿਓ ਹੁਣ ਥੋੜਾ ਜਿਹਾ, ਤੁਸੀਂ ਐਡੀਟੋਰੀਅਲ ਕਰ ਲਿਆ ਹੁਣ ਮੇਰੇ ਸਵਾਲਾਂ ਦਾ, ਲੋਕਾਂ ਦੇ ਸਵਾਲ ਨੇ ਜਿਹੜੇ ਉਹ ਸੁਣਿਓ। ਅੱਛਾ, ਮੈਨੂੰ ਇਉਂ ਦੱਸਿਓ, ਪਹਿਲਾਂ ਤਾਂ ਇੱਕ ਇਹ ਦੱਸੋ ਮੈਨੂੰ, ਇੱਕ ਕੰਟਰੈਕਚੁਅਲ ਜਿਹੜੇ ਇਹਨਾਂ ਦੀਆਂ ਓਬਲੀਗੇਸ਼ਨਾਂ ਨੇ ਉਹਦੇ ਵਿੱਚ BC ਹਾਈਡਰੋ ਦੇ ਕੁਛ 50+ ਬਿਲੀਅਨ ਡਾਲਰ ਦੀ ਕੰਟਰੈਕਟ ਓਬਲੀਗੇਸ਼ਨਸ ਨੇ, ਉਹ ਲੋਕਾਂ ਨੂੰ ਸਮਝਾਓ ਵੀ ਉਹ ਕੀ ਨੇ।
ਇਹਨਾਂ ਨੇ ਕੀ ਕੀਤਾ ਸੀਗਾ ਵੀ ਜਦੋਂ ਵੀ ਸ਼ੋਅ ਕਰਨ ਨੂੰ ਵੀ ਸਾਡੇ ਕੋਲ ਬੈਲੈਂਸ ਬੁੱਕਸ ਹੈਗੇ ਆ ਨਾ, ਜਦੋਂ ਇਹਨਾਂ ਨੇ BC ਹਾਈਡਰੋ ਵਿੱਚੋਂ ਪੈਸੇ ਕੱਢੇ ਸੀਗੇ, ਇਹਨਾਂ ਨੇ ਕੀ ਕੀਤਾ ਸੀਗਾ ਵੀ ਕੈਨੇਡੀਅਨ ਜਿਹੜੇ ਅਕਾਊਂਟਿੰਗ ਪ੍ਰਿੰਸੀਪਲ ਆ ਉਹ ਨਹੀਂ ਸੀ ਵਰਤੇ, ਇਹਨਾਂ ਨੇ ਅਮੈਰੀਕਨ ਅਕਾਊਂਟਿੰਗ ਪ੍ਰਿੰਸੀਪਲ ਵਰਤ ਕੇ ਉਹ ਜਿੱਦਾਂ ਨੰਬਰਾਂ ਦੀ ਵੀ ਸਮਝ ਲਓ ਵੀ ਅੱਖ ਮਚੋਲੀ ਖੇਲੀ ਆ, ਉਹ ਜਿਹੜੀ ਕਮਿਟਮੈਂਟ ਹੈਗੀ ਆ ਉਹ ਤਾਂ ਇਹ ਗਿਣਦੇ ਨੀ ਹੈਗੇ ਵੀ ਉਹ ਵੀ ਲਾਇਬਿਲਿਟੀ ਹੈਗੀ ਆ। ਉਹ ਇਹਨਾਂ ਜਿਹੜੀ ਲਾਇਬਿਲਿਟੀ ਸੀਗੀ ਉਹਨੂੰ ਇਸ ਤਰ੍ਹਾਂ ਦਿਖਾਲਦੇ ਆ ਜਿੱਦਾਂ ਲਾਇਬਿਲਿਟੀ ਚੱਲ ਗਈ, ਪਰ ਕਿਉਂਕਿ ਉਹਨਾਂ ਤੁਸੀਂ ਹੋਰ ਖਜ਼ਾਨੇ ਵਿੱਚ ਦਿਖਾਲਦੇ ਆ ਲਾਇਬਿਲਿਟੀ ਤਾਂ ਫਿਰ ਵੀ ਓਨੀ ਹੈ। ਤਾਂ ਇਸ ਕਰਕੇ ਵੀ ਇਹ ਜਿਹੜੀ ਮੈਂ ਵੀ ਦੇਖਦੀ ਆ ਵੀ ਸਾਡੇ ਦੇਸ਼ ਦੇ ਵਿੱਚ ਕਾਨੂੰਨ ਬਣਾਏ ਗਏ ਆ ਵੀ ਜਦੋਂ ਤੁਸੀਂ ਅਕਾਊਂਟੇਬਿਲਿਟੀ ਕਰੋ ਵੀ ਆ ਸਰਟਨ ਪ੍ਰਿੰਸੀਪਲ ਅਸੀਂ ਫੋਲੋ ਕਰਦੇ ਆ। ਮੈਨੂੰ ਨੀ ਪਤਾ ਲੱਗਦਾ ਵੀ ਇਹ ਸਰਕਾਰ ਕਾਹਤੇ ਚੁਣਦੀ ਆ ਵੀ ਇਸ ਆਪਣੇ ਕ੍ਰਾਊਨ ਕਾਰਪੋਰੇਸ਼ਨ ਵਿੱਚ ਹਾਈਡਰੋ ਦੇ ਵਿੱਚ ਅਸੀਂ ਅਮੈਰੀਕਨ ਵਰਤ ਲੈਂਦੇ ਹਾਂ ਕਰਕੇ ਉੱਥੇ ਅਸੀਂ ਨੰਬਰਾਂ ਨੂੰ ਇੱਧਰ ਉੱਧਰ ਕਰਕੇ ਦਿਖਾ ਦਵਾਂਗੇ ਵੀ ਸਭ ਕੁਛ ਠੀਕ ਠਾਕ ਆ, ਪਰ ਇਹ ਵੀ ਲੋਕਾਂ ਨੂੰ ਲੋਕ ਇੰਨੇ ਤਾਂ ਬੇਵਕੂਫ ਹੈ ਨੀ ਗਏ। ਹੁਣ ਆਡੀਟਰ ਜਨਰਲ ਦੀ ਰਿਪੋਰਟ ਨਿਕਲੀ ਸੀਗੀ, ਤੁਸੀਂ ਪੜ੍ਹੀ ਹੋਣੀ ਆ, ਜਦੋਂ ਪੜ੍ਹਦੇ ਆ ਉਹਦੇ ਵਿੱਚ ਸਾਫ਼ ਲਿਖਿਆ ਆ ਵੀ ਆ ਜਿਹੜੇ ਵੀ ਲਾਇਬਿਲਿਟੀਜ਼ ਇਹਨਾਂ ਦੂਸਰੇ ਬਾਕਸਿਆਂ ਵਿੱਚ ਪਾ ਕੇ ਕਰ ਦਿੱਤਾ ਵੀ ਨਹੀਂ ਸਭ ਕੁਛ ਠੀਕ ਠਾਕ ਹੈਗਾ ਆ, ਉਹ ਬਿਲਕੁਲ ਠੀਕ ਨਹੀਂ ਗਾ। ਇਹਨਾਂ ਨੇ ਸੱਦ ਕੀਤਾ ਸੀਗਾ ਵੀ ਜ਼ਿਆਦਾ ਪੈਸੇ ਉੱਥੋਂ ਕੱਢ ਕੇ ਆਪਣੇ ਜਨਰਲ ਕਾਫਰਸ ਵਿੱਚ ਪਾ ਸਕਣ।
ਅੱਛਾ ਜਿੰਨੀ ਜੀ, ਇੱਕ ਗੱਲ ਜਿਹੜੀ ਸਭ ਤੋਂ ਲੋਕਾਂ ਦੇ ਦਿਮਾਗ ਚ ਆਉਂਦੀ ਆ ਜਦੋਂ NDP ਨੂੰ ਵੋਟ ਪਾਉਂਦੇ ਆ, ਉਹ ਕਹਿੰਦੇ ਵੀ ਬਹੁਤ ਵਧੀਆ ਇਕਾਨਮੀ ਚੱਲਦੀ ਆ,
ਤੇ ਇਕੋਨਮੀ ਵਧੀਆ ਚੱਲ ਰਹੀ ਹੈ ਤੇ ਵਧੀਆ ਪੈਸੇ ਬਣ ਰਹੇ ਨੇ, ਰੋਟੀਆਂ ਵਧੀਆ ਚੱਲ ਰਹੀਆਂ, ਘਰ ਵਧੀਆ, ਗੱਡੀਆਂ ਵਧੀਆ. ਐਨਡੀਪੀ ਦੇ ਵੇਲੇ ਇਕੋਨਮੀ ਮਾੜੀ ਹੋ ਜਾਂਦੀ ਹੈ. ਐਨਡੀਪੀ ਬਿਜ਼ਨਸ ਦੇ ਹੱਕ ਚ ਨਹੀਂ, ਐਨਡੀਪੀ ਪ੍ਰੋ ਯੂਨੀਅਨ ਹੈ. ਇਹ ਗੱਲ ਦਾ ਠੱਪਾ ਐਨਡੀਪੀ ਤੇ ਲੱਗਿਆ ਹੋਇਆ, ਇਹਦੇ ਕਰਕੇ ਲੋਕ ਵੋਟਾਂ ਪਾਉਣੋਂ ਡਰਦੇ ਨੇ. ਇਹਦਾ ਜਵਾਬ ਕੀ ਹੈ?
ਦੇਖੋ, ਸਭ ਤੋਂ ਪਹਿਲਾਂ ਤਾਂ ਨਾ ਜਦੋਂ ਰੌਲਾ ਵੀ ਇਹ ਮੈਂ ਮੰਨਦੀ ਹਾਂ ਵੀ ਰੌਲਾ ਪਿਆ ਆ ਵੀ ਐਨਡੀਪੀ ਇਕੋਨਮੀ ਨਹੀਂ ਸੰਭਾਲ ਸਕਦੀ. ਜਦੋਂ ਮੈਂ ਤੁਹਾਨੂੰ ਹਿਸਟਰੀ ਲੈਸਨ ਦੇਵਾਂ, ਉਹ ਆਪਣੇ ਕੋਲ ਅੱਜ ਟਾਈਮ ਹੈ ਨਹੀਂਗਾ, ਉਹਦੇ ਵਿੱਚ ਪਤਾ ਲੱਗ ਜਾਂਦਾ ਵੀ ਜਦੋਂ ਵੀ ਐਨਡੀਪੀ ਪਿਛਲੀ ਵਾਰੀ ਵੀ ਗਈ ਸੀਗੀ ਉਹ ਸਰਪਲਸ ਰੱਖ ਕੇ ਗਏ ਸੀਗੇ. ਤੁਸੀਂ ਹੁਣ ਦੇਖੋ ਜਿਹੜੀ ਵੀ ਲਿਬਰਲ ਸਰਕਾਰ ਕਹਿੰਦੀ ਆ ਵੀ ਅਸੀਂ ਸੂਬੇ ਨੂੰ ਬਹੁਤ ਚੰਗੀ ਤਰ੍ਹਾਂ ਸੰਭਾਲਿਆ ਆ, ਉਹਨਾਂ ਦੀ ਡੈਫਿਸਿਟ ਇਸ ਵਕਤ 62 ਬਿਲੀਅਨ ਤੱਕ ਜਿਹੜੀ ਸਾਡੀ ਡੈਟ ਆ ਪਹੁੰਚ ਜਾਣੀ ਆ ਇਲੈਕਸ਼ਨ ਖੋਲ ਹੋਣ ਤੋਂ ਪਹਿਲਾਂ. ਆਪਾਂ ਨੂੰ ਦੂਸਰਾ ਵੀ ਸੋਚਣਾ ਚਾਹੀਦਾ ਸੀ, ਜਦੋਂ ਕਹਿੰਦੇ ਵੀ ਸਭ ਕੁਛ ਬਹੁਤ ਵਧੀਆ ਚੱਲ ਰਿਹਾ ਆ, ਮੈਂ ਤਾਂ ਇਹੀ ਪੁੱਛਦੀ ਵੀ ਕਿਹਦੇ ਲਈ ਵਧੀਆ ਚੱਲ ਰਿਹਾ ਆ, ਕਿਹਦੇ ਲਈ ਵਧੀਆ ਚੱਲ ਰਿਹਾ ਆ? ਟੌਪ 2% ਲਈ ਜ਼ਰੂਰ ਚੱਲ ਰਿਹਾ ਹੋਊਗਾ ਕਰਕੇ ਉਹਨਾਂ ਨੂੰ ਸਭ ਤੋਂ ਜ਼ਿਆਦਾ ਟੈਕਸ ਬ੍ਰੇਕਸ ਮਿਲੇ ਆ. ਪਰ ਜਿਹੜਾ ਆਮ ਇਨਸਾਨ ਆ, ਜਿਹੜਾ ਆਮ ਇਨਸਾਨ ਆ, ਉਹਦੇ ਵੱਲ ਨੂੰ ਦੇਖੋ. ਪਿਛਲੇ 10 ਸਾਲਾਂ ਦੇ ਵਿੱਚ ਉਹਨਾਂ ਦੀ MSP ਡਬਲ ਹੋ ਗਈ, ਉਹਨਾਂ ਦੀ ICDC ਰੇਟ ਵੀ ਅਪ ਹੋ ਗਏ, BC ਹਾਈਡਰੋ ਵੀ ਵੱਧ ਗਿਆ. ਤੇ ਜਦੋਂ ਉਹ ਦੇਖਦੇ ਆ ਤੇ ਉਹਨਾਂ ਦੀ ਜਿਹੜੀ ਫੇਈ ਆ ਉਹ ਤਾਂ ਇੰਨੀ ਵਧੀ ਨੀ ਹੈਗੀ ਜਿੰਨਾ ਸਭ ਕੁਛ ਜਿੰਨੀ ਮਹਿੰਗਾਈ ਹੋਈ ਆ. ਤੇ ਹੁਣ ਕਈ ਜਿਹੜੇ ਅੱਗੇ ਫੁੱਲ ਟਾਈਮ ਕੰਮ ਸੀਗੇ ਹੁਣ ਉਹਨਾਂ ਨੂੰ ਪਾਰਟ ਟਾਈਮ ਕੰਮ ਮਿਲਦੇ ਜਾਂ ਕੰਟਰੈਕਟ ਤੇ ਮਿਲਦੇ ਥੋੜੇ ਥੋੜੇ ਟਾਈਮ ਲਈ. ਤੇ ਨਾਲੇ BC ਦੇ ਵਿੱਚ ਸਾਡੀ ਸਰਕਾਰ ਜਿਹੜੀ ਹੁਣ ਹੈਗੀ ਆ ਸਾਡੇ ਟੈਕਸ ਡਾਲਰ ਵਰਤ ਕੇ ਬਹੁਤ ਹੀ ਰੌਲਾ ਪਾ ਰਹੀ ਆ ਵੀ ਵੀ ਆਰ ਗਰੋਇੰਗ ਮੋਰ ਜੌਬਸ ਦੈਨ ਐਨੀਵੇਅਰ ਐਲਸ, ਰਾਈਟ? ਤੁਸੀਂ ਵੀ ਸੁਣਿਆ ਹੀ ਨਾ. ਪਰ ਮੈਂ ਕਹਿ ਦਿੰਦੀ ਆ ਤੁਹਾਨੂੰ ਉਹ ਜਿਹੜੇ ਕੰਮ ਹੈਗੇ ਆ ਨਾ ਉਹ ਹੈਗੇ ਆ ਸਿਰਫ ਹਾਰਟ ਟਾਈਮ ਜਿਹਨਾਂ ਦੀ ਪੇ ਵੀ ਇੰਨੀ ਹਾਈ ਹੈ ਨਹੀਂ ਗੀ, ਜਿੱਥੇ ਬੇਸ਼ੱਕ ਵੀ ਬੰਦਾ 50 ਘੰਟੇ 60 ਘੰਟੇ ਕੰਮ ਕਰ ਲਵੇ ਉਹ ਫਿਰ ਵੀ ਆਪਣਾ ਘਰ ਨਹੀਂ ਚਲਾ ਸਕਦਾ, ਕਰਕੇ ਫਿਰ ਵੀ ਉਹ ਬਿਲੋ ਦਾ ਪੋਵਰਟੀ ਲਾਈਨ ਉਹਦੀ ਕਮਾਈ ਆ ਜਾਂਦੀ ਆ. ਇਸ ਕਰਕੇ ਵੀ ਆਪਾਂ ਨੂੰ ਇਹ ਵੀ ਸੋਚਣਾ ਚਾਹੀਦਾ ਜਿਹੜੇ ਅੱਗੇ ਸਾਡੇ ਇੱਥੇ ਵਧੀਆ ਕੰਮ ਸੀਗੇ ਜਿਹੜੇ ਲੱਕੜੀ ਵਾਲੇ ਵੀ ਸੀਗੇ ਨਾ ਮਿਲਸ ਦੇ ਵਿੱਚ, ਉਦੋਂ ਸਾਡੇ ਲੋਕ ਆ ਕੇ ਇੱਥੇ ਰੋਟੀ ਵੀ ਕਮਾ ਲੈਂਦੇ ਸੀ, ਘਰ ਵੀ ਲੈ ਲੈਂਦੇ ਸੀ, ਆਪਣੇ ਬੱਚਿਆਂ ਨੂੰ ਸਕੂਲਾਂ ਚ ਪੜ੍ਹਾ ਵੀ ਲੈਂਦੇ ਸੀਗੇ ਤੇ ਆਪਣੀ ਪੈਨਸ਼ਨ ਵੀ ਉਹਨਾਂ ਨੇ ਬਹੁਤ ਵਧੀਆ ਜਮਾ ਕਰ ਲਈ ਸੀਗੀ. ਹੁਣ ਉਹ ਵੀ ਲੋਕ ਇਸ ਸਰਕਾਰ ਦੇ ਥੱਲੇ ਅਸੀਂ ਟਰੱਕਾਂ ਭਰ ਭਰ ਕੇ ਤੇ ਸ਼ਿਪਾਂ ਭਰ ਭਰ ਕੇ ਦੂਸਰੇ ਮੁਲਕਾਂ ਨੂੰ ਭੇਜ ਦਈਦੀਆਂ, ਉੱਥੇ ਜਾ ਕੇ 2x4 ਬਣ ਕੇ ਉਹ ਫਿਰ ਸਾਡੇ ਮੁਲਕ ਨੂੰ ਆ ਜਾਂਦੀਆਂ. ਦੇਖੋ ਜਿੰਨੀ ਲੱਕੜੀ ਸਾਊਥ ਬੋਰਡਰ ਜਾਂਦੀ ਅਮੈਰੀਕਾ ਵਿੱਚ ਨੂੰ, ਫਿਰ ਮੁੜ ਕੇ 2x4 ਆਪਾਂ ਇੱਥੇ ਖਰੀਦੀ ਦੀ ਆ, ਉਹ ਕੰਮ ਆਪਾਂ ਨੂੰ ਇੱਥੇ ਨੀ ਚਾਹੀਦੇ? ਤੇ ਆਪਣੀ ਜਿਹੜੀ ਇਨਵੈਸਟਮੈਂਟ ਵੀ ਹੋਣੀ ਚਾਹੀਦੀ, ਜਿਹੜੀ ਨਿਊ ਜੋਬਸ ਹੈਗੇ ਟੈਕਨੋਲੋਜੀ ਜੋਬਸ ਉਹਨਾਂ ਦੇ ਵਿੱਚ ਵੀ ਕਰਨ ਦੀ ਬਹੁਤ ਜ਼ਰੂਰਤ ਆ. ਤੇ ਮੈਨੂੰ ਬਹੁਤ ਫਖਰ ਹੈਗਾ ਵੀ ਅਸੀਂ ਅਨਾਊਂਸਮੈਂਟ ਕੀਤੀ ਆ. ਤੇ ਨਾਲੇ ਜਦੋਂ ਆਪਾਂ ਦੇਖੀਦਾ ਸਭ ਤੋਂ ਜ਼ਿਆਦਾ ਸਹਾਇਤਾ ਇਹ ਸਰਕਾਰ ਕਰਦੀ ਆ ਜਿਹੜੇ ਇੰਟਰਨੈਸ਼ਨਲ ਕੋਪਰੇਸ਼ਨ ਆ, ਜਿਹੜੇ ਸਮਾਲ ਐਂਡ ਮੀਡੀਅਮ ਸਾਈਜ਼ ਬਿਜ਼ਨਸਿਸ ਆ, ਉਹਨਾਂ ਦੀ ਜਦੋਂ ਤੁਸੀਂ ਦੇਖੋ ਹਿਸਟਰੀ ਦੇ ਵਿੱਚ ਇਹਨਾਂ ਨੇ ਇੰਨੀ ਹੈਲਪ ਨਹੀਂ ਕੀਤੀ ਜਿੰਨੀ ਇਹਨਾਂ ਨੇ ਬਹੁਤ ਵੱਡਿਆਂ ਕੋਪਰੇਸ਼ਨ ਦੀ ਕੀਤੀ ਆ. ਤੇ ਸਾਡੀ ਪਾਲਿਸੀ ਤੁਸੀਂ ਦੇਖੋਗੇ ਵੀ ਆਰ ਫੁੱਲੀ ਇਨ ਸਪੋਰਟ ਆਫ ਸਮਾਲ ਐਂਡ ਮੀਡੀਅਮ ਸਾਈਜ਼ ਬਿਜ਼ਨਸਿਸ, ਕਰਕੇ ਸਾਨੂੰ ਪਤਾ ਜਦੋਂ ਅਸੀਂ ਸਮਾਲ ਐਂਡ ਮੀਡੀਅਮ ਸਾਈਜ਼ ਬਿਜ਼ਨਸਿਸ ਵਿੱਚ ਉਹਨਾਂ ਦੇ ਵਿੱਚ ਇਨਵੈਸਟਮੈਂਟ ਕਰਦੇ ਆ, ਉਹਨਾਂ ਨੂੰ ਬੈਨੀਫਿਟ ਦਿੰਦੇ ਆ, ਉਹ ਜਿਹੜਾ ਮੁਨਾਫਾ ਹੁੰਦਾ ਆ ਸਾਡੇ ਮੁਲਕ ਵਿੱਚ ਰਹਿੰਦਾ, ਸਾਡੀ ਕਮਿਊਨਿਟੀ ਚ ਰਹਿੰਦਾ ਆ. ਜਿਹੜੇ ਇੰਟਰਨੈਸ਼ਨਲ ਕੋਪਰੇਸ਼ਨ ਆ ਉਹ ਤਾਂ ਬਾਹਰ ਲੈ ਜਾਂਦੇ ਨੇ.
ਵਪਾਰਕ ਸੰਦੇਸ਼ਾਂ ਤੋਂ ਬਾਅਦ ICBC ਦੀ ਮੈਂ ਗੱਲ ਕਰਨੀ ਆ. $1.2 billion ਫਨਲ ਕਰਕੇ ਗਵਰਨਮੈਂਟ ਲੈ ਕੇ ਗਈ ਹੈ BC ਲਿਬਰਲ, 450 ਮਿਲੀਅਨ ਦਾ ਘਾਟਾ ਤੇ 5% ਜਿਹੜੇ ਰੇਟ ਹਾਈਕ ਹੋ ਰਹੇ ਨੇ ਤੇ ICBC ਕਹਿ ਰਹੀ ਆ ਆਉਣ ਵਾਲੇ 5 ਸਾਲਾਂ ਦੇ 40% ਤੱਕ ਰੇਟ ਵੱਧ ਸਕਦੇ ਆ. ਉਸ ਦੇ ਬਾਰੇ ਜਿੰਨੀ ਸਿਮਸ ਨਾਲ ਮੈਂ ਗੱਲਬਾਤ ਕਰਨੀ ਹੈ ਕਿ ਕੀ ਉਹ ਪੈਸਾ ਜਿਹੜਾ 1.2 billion ਗਿਆ ਜੇ BC ਦੀ ਸਰਕਾਰ ਬਣਦੀ ਹੈ ICBC ਚੋਂ ਪੈਸਾ ਵਾਪਸ ਆਏਗਾ, ਡਾਲਰ ਉਹ ਵਾਪਸ ਆਉਣਗੇ ਤੇ ਲੋਕਾਂ ਨੂੰ ਉਹਦੇ ਵਿੱਚੋਂ ਜਿੰਨੇ ਵੀ ਅਸੀਂ ਇੰਸ਼ੋਰੈਂਸ ਕਰਨ ਵਾਲੇ ਆ ਉਹਨਾਂ ਦਾ ਉਹਨਾਂ ਨੂੰ ਫਾਇਦਾ ਕੀ ਹੋਏਗਾ ਜੇ ਉਹ ਕਰਨਗੇ ਤਾਂ? ਵਪਾਰਕ ਸੰਦੇਸ਼ਾਂ ਤੋਂ ਬਾਅਦ ਬ੍ਰੇਕ ਤੋਂ ਪਹਿਲਾਂ ICBC ਬਾਰੇ ਮੈਂ ਪੁੱਛ ਰਿਹਾ ਸੀ, ਜੇ NDP ਦੀ ਸਰਕਾਰ ਬਣਦੀ ਹੈ ਜਿਹੜਾ $1 billion ਪਲੱਸ ਲੈ ਕੇ ਗਈ ਹੈ ਇਸ ਲਿਬਰਲ ਸਰਕਾਰ, ਉਹ ICBC ਚ ਪੈਸੇ ਵਾਪਸ ਆਉਣਗੇ?
ਦੇਖੋ, ਅਸੀਂ ਸਾਡੇ ਲੀਡਰ ਨੇ ਇਹ ਵਾਅਦਾ ਕੀਤਾ ਵੀ ਅਸੀਂ ਗਾਹ ਨਾ ਕੱਢਾਂਗੇ, ਇਹ ਵੀ ਵਾਪਸ ਪਾਉਣ ਵਾਲੀ ਗੱਲ ਤਾਂ ਅੰਦਰ ਜਾ ਕੇ ਪਤਾ ਲੱਗਣਾ ਵੀ ਕਿੱਥੇ ਪੈਸਾ ਹੈਗਾ ਤਾਂ ਕੀ ਕਰ ਸਕਦੇ ਆ ਨਾ.
ਪਰ ਉਹਨਾਂ ਨੇ ਇਹ ਜ਼ਰੂਰ ਕੀਤਾ ਵੀ ਗਾਂ ਅਸੀਂ ਪੈਸਾ ਏਦਾਂ ਕੱਢਾਂਗੇ ਨਾ ਜਿੱਦਾਂ ਇਹ ਸਰਕਾਰ ਕੱਢਦੀ ਰਹੀ ਆ।
ਅੱਛਾ ਤੇ ਦੂਸਰੀ ਗੱਲ ਹੁਣ ਤੁਹਾਡੀ ਕੰਸਟੀਚੁਐਂਸੀ ਚ ਆਈਏ ਬਹੁਤ
ਅਲਾਰਮ ਚੱਲ ਗਿਆ ਮੈਂ ਮੁੜ ਕੇ ਕਰਦੀ ਹਾਂ।
ਜਿਨੀ ਸਿੰਘ ਮੇਰੇ ਨਾਲ ਨੇ ਤੁਹਾਡੀ ਕੰਸਟੀਚੁਐਂਸੀ ਦੀ ਗੱਲ ਕਰੀਏ ਤੁਹਾਡੀ ਕੰਸਟੀਚੁਐਂਸੀ ਦੇ ਵਿੱਚ ਭਾਈਚਾਰੇ ਦੇ ਲੋਕ ਬਹੁਤ ਰਹਿੰਦੇ ਨੇ ਪਰ ਤੋੜ ਵਿਛੋੜ ਬਹੁਤ ਹੁੰਦਾ ਪਾਰਟੀ ਪਲੇਟਫਾਰਮ ਤੋਂ ਉਤਰ ਕੇ ਪਾਰਟੀਆਂ ਦੇ ਪੁਰਾਣੇ ਉਮੀਦਵਾਰ ਨਵੇਂ ਉਮੀਦਵਾਰ ਓਟਵਾ ਵਾਲੇ ਇੱਥੇ ਵਾਲੇ ਸੰਧੀਆਂ ਕਰ ਲੈਂਦੇ ਨੇ ਤੇ ਫਿਰ ਤੂੰ ਮੈਨੂੰ ਪਾ ਦੀ ਤੇ ਮੈਨੂੰ ਉੱਥੇ ਪਾ ਦੀ ਤੂੰ ਮੈਨੂੰ ਇੱਥੇ ਪਾ ਦੀ ਮੈਂ ਤੇਰੀ ਪਿੱਠ ਤੇ ਖਾਜ ਕਰਦਾ ਤੂੰ ਮੇਰੇ ਤੇ ਕਰਦੀ ਇਹ ਬਹੁਤ ਖਲਜਗਣਾ ਹੈ ਇਹਦੇ ਬਾਰੇ ਸਿੱਜਣ ਬਾਰੇ ਕੁਛ ਹੈ ਦਿਮਾਗ ਚ?
ਦੇਖੋ ਮੈਂ ਤਾਂ NDP ਮੈਂਬਰ ਆ NDP ਨਾਲ ਖੜੀ ਆ ਤੇ ਜਿੱਥੇ ਵੀ NDP ਦੇ ਕੈਂਡੀਡੇਟ ਹੋਣਗੇ ਉੱਥੇ ਹੀ ਮੇਰੀ ਸਪੋਰਟ ਹੋਊਗੀ ਤੇ ਮੈਂ ਤਾਂ ਇਹੀ ਕਹਿੰਦੀ ਵੀ ਆਪਣੇ ਅਸੂਲਾਂ ਤੇ ਖੜੇ ਰਹੋ ਤੇ ਲੜੋ ਸਾਡੀ ਕਮਿਊਨਿਟੀ ਨੂੰ ਇਸ ਵਕਤ ਸਭ ਤੋਂ ਜ਼ਿਆਦਾ ਕ੍ਰਾਈਮ ਐਂਡ ਸੇਫਟੀ ਦਾ ਡਰ ਆ ਇਸ ਹਫ਼ਤੇ ਫੇਰ ਆਪਣਾ ਇੱਕ ਨੌਜਵਾਨ ਗੋਲੀ ਦਾ ਸ਼ਿਕਾਰ ਬਣ ਗਿਆ ਤੇ ਲੋਕ ਹੁਣ ਘਰਾਂ ਚੋਂ ਨਿਕਲਣ ਨੂੰ ਵੀ ਵੱਜ ਵੇਲੇ ਡਰਦੇ ਆ ਵੀ ਗੋਲੀਆਂ ਹਰੇਕ ਹਫ਼ਤੇ ਚੱਲਦੀਆਂ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਖਤਰਾ ਆ ਤੇ ਨਾਲੇ ਉਹ ਇਹ ਵੀ ਦੇਖਦੇ ਆ ਵੀ ਅਸੀਂ ਇਹ ਵੀ ਦੇਖੀਏ ਵੀ ਸਾਡੀ ਆਉਣ ਵਾਲੀ ਪੀੜ੍ਹੀ ਨੇ ਗਾਂ ਕੰਮ ਕਿੱਦਾਂ ਦੇ ਕਰਨੇ ਆ ਇੱਥੇ ਜਦੋਂ ਸਾਰੇ ਵਧੀਆ ਕੰਮ ਦੂਸਰੇ ਮੁਲਕਾਂ ਨੂੰ ਤੁਰੇ ਜਾਂਦੇ ਆ ਸਾਡੇ ਬੱਚੇ ਗਾਂ ਕੀ ਕਰਨਗੇ ਤੇ ਇਸ ਕਰਕੇ ਇਨਵੈਸਟਮੈਂਟ ਇਨ ਗੁੱਡ ਪੇਇੰਗ ਜੋਬ ਐਂਡ ਸਾਨੂੰ ਇਹ ਵੀ ਕਰਨਾ ਪੈਣਾ ਆ ਵੀ ਅਸੀਂ ਆਹ ਜਿਹੜਾ ਕ੍ਰਾਈਮ ਐਂਡ ਸੇਫਟੀ ਦਾ ਇਸ਼ੂ ਆ ਇਹਦਾ ਪੂਰੀ ਤਰ੍ਹਾਂ ਸਾਹਮਣਾ ਕਰੀਏ ਤੇ ਇਹਦਾ ਕੋਈ ਹੱਲ ਤੋੜੀਏ ਰਲ ਮਿਲ ਕੇ ਤੇ ਜਿਹੜੀ ਤੁਸੀਂ ਪਾਰਟੀਆਂ ਦੀ ਨਿੱਕੀ ਟੁੱਕੀ ਦੀ ਆਹ ਜਿਹੜੀ ਗੱਲ ਕੀਤੀ ਸੀਗੀ ਮੈਂ ਤਾਂ ਇਹੋ ਹੀ ਕਹੂੰਗੀ ਵੀ ਦੇਖੋ ਤੁਸੀਂ ਇੱਕ ਕੈਂਡੀਡੇਟ ਨੂੰ ਦੇਖ ਕੇ ਵੋਟ ਪਾਵੋ ਉਹਨਾਂ ਦੀ ਹਿਸਟਰੀ ਨੂੰ ਦੇਖ ਕੇ ਵੋਟ ਪਾਵੋ ਤੇ ਇੱਕ ਵੀ ਉਹ ਕਿਹੜੀ ਪਾਰਟੀ ਪਲੇਟਫਾਰਮ ਦੇ ਨਾਲ ਖੜੇ ਆ ਜਿਸ ਪਾਰਟੀ ਨੇ ਸਾਡੀ ਪ੍ਰੋਵਿੰਸ ਵਿੱਚ ਪਿਛਲੇ 16 ਸਾਲਾਂ ਦੇ ਵਿੱਚ ਇਤਨਾ ਵੱਡਾ ਨੁਕਸਾਨ ਕੀਤਾ ਆਮ ਇਨਸਾਨ ਦਾ ਆਪਾਂ ਨੂੰ ਹੁਣ ਉਹਨਾਂ ਨੂੰ ਗੁੱਡ ਬਾਏ ਕਹਿ ਦੇਣੀ ਚਾਹੀਦੀ ਆ ਤੇ ਕਿਉਂਕਿ ਹੁਣ ਆਪਾਂ ਨੂੰ ਐਸੀ ਸਰਕਾਰ ਚਾਹੀਦੀ ਹੈ ਜਿਹੜਾ ਸਾਡੇ ਸੂਬੇ ਦੀ ਪਹਿਲਾਂ ਸੋਚੇ ਤੇ ਜਿਹੜੇ ਉਹਨਾਂ ਦੇ ਟੌਪ 2% ਦੋਸਤ ਮਿੱਤਰ ਆ ਬਹੁਤ ਹੀ ਵੱਡੇ ਫੰਡਰ ਆ ਉਹਨਾਂ ਦਾ ਥੋੜਾ ਘੱਟ ਸੋਚੇ।
ਅੱਛਾ ਇੱਕ ਹੋਰ ਦੱਸਿਓ ਜਿੰਨੀ ਜੀ ਜਿਹੜਾ ਰਾਜਨੀਤਿਕ ਤਜਰਬਾ ਓਟਵਾ ਚ ਬਹਿਣ ਦਾ ਜਾਂ ਉਦੋਂ ਪਹਿਲਾਂ ਯੂਨੀਅਨ ਦੇ ਵਿੱਚ ਕਿੱਡੀ ਵੱਡੀ ਯੂਨੀਅਨ ਨੂੰ ਜਿਹੜਾ ਉਸਦੇ ਟੌਪ ਤੇ ਬਹਿਣਾ ਤੇ ਲੜਨਾ ਤੇ ਲੋਕਾਂ ਚ ਇੱਕ ਵਿਸ਼ਵਾਸ ਹੈ ਕਿ ਜਿੰਨੀ ਸਿਮਸ ਧੜੱਲੇ ਨਾਲ ਕੰਮ ਕਰ ਸਕਦੇ ਆ ਓਟਵਾ ਦਾ ਤਜਰਬਾ ਹੈ ਤੇ ਫਿਰ BC ਦੇ ਵਿੱਚ ਲੌਂਗ ਟਰਮ NDP ਦੇ ਵਿੱਚ ਰਹਿੰਦਿਆਂ ਹੋਇਆ ਬਹੁਤ ਜ਼ਿਆਦਾ ਪਹਿਲਾਂ ਲੋਕ ਇਹ ਸੋਚਦੇ ਸੀ ਕਿ ਓਟਵਾ ਦੇ ਵਿੱਚ ਹੀ ਜਿੰਨੀ ਨੂੰ ਦੁਆਰਾ ਭੇਜਣ ਦਾ ਉਹਨਾਂ ਦਾ ਮਨ ਸੀ ਪਰ ਪ੍ਰੋਵਿੰਸ਼ੀਅਲ ਇਲੈਕਸ਼ਨ ਜਿੱਥੇ ਸਾਡਾ ਸਾਰਾ ਕੁਝ ਜੁੜਿਆ ਉਹਦੇ ਵਿੱਚ ਤੁਸੀਂ ਕੁੱਦੇ ਹੋ ਤੇ ਏਰੀਆ ਵੀ ਉਹ ਚੁਣਿਆ ਜਿੱਥੇ ਭਾਈਚਾਰਾ ਬਹੁਤ ਵਸਦਾ ਤੇ ਮੁਸ਼ਕਲਾਂ ਹੁਣ ਜਿਹੜੀਆਂ ਡਿਊਰਿੰਗ ਕੈਂਪੇਨ ਆ ਰਹੀਆਂ ਜਾਂ ਡੋਰ ਟੂ ਡੋਰ ਜਾ ਰਹੇ ਹੋ ਲੋਕਾਂ ਦੇ ਕੀ ਕੰਸਰਨ ਨੇ ਇਹ ਅਖੀਰ ਦੇ 1 ਮਿੰਟ ਚ ਦੱਸ ਕੇ ਜਾਓ।
ਨੰਬਰ 1 ਇਸ਼ੂ ਤੁਸੀਂ ਜਿੱਥੇ ਮਰਜ਼ੀ ਚੱਲ ਜਾਓ ਸਰੀ ਦੇ ਵਿੱਚ ਮੇਰੇ ਇਲਾਕੇ ਦੇ ਵਿੱਚ ਸਰੀ ਪੈਨੋਰਾਮਾ ਦੇ ਵਿੱਚ ਨੰਬਰ 1 ਇਸ਼ੂ ਲੋਕਾਂ ਨੂੰ ਹੈਗਾ ਕ੍ਰਾਈਮ ਐਂਡ ਸੇਫਟੀ ਅਜਿਹੀਆਂ ਗੋਲੀਆਂ ਚੱਲਦੀਆਂ ਅਸੀਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਕਿੱਦਾਂ ਸੰਭਾਲੀਏ ਜਾਂ ਅਸੀਂ ਆਪਣੇ ਘਰਾਂ ਚੋਂ ਨਿਕਲਣ ਨੂੰ ਡਰਦੇ ਹਾਂ। ਨੰਬਰ 2 ਹੈਗਾ ਆ ਜੋਬਸ ਕਿ ਸਾਨੂੰ ਐਸੇ ਕੰਮ ਚਾਹੀਦੇ ਆ ਜਿੱਥੇ ਅਸੀਂ ਬਸ਼ੱਕ ਦੀ 40-50 ਘੰਟੇ ਕੰਮ ਕਰ ਲਈਏ ਪਰ ਐਟਲੀਸਟ ਅਸੀਂ ਫੇਰ ਰੋਟੀ ਤਾਂ ਘਰ ਬੈਠ ਕੇ ਖਾ ਸਕੀਏ ਆਪਣੇ ਬੱਚਿਆਂ ਕੋਲ ਟਾਈਮ ਸਪੈਂਡ ਕਰ ਸਕੀਏ ਡੀਸੈਂਟ ਪੇਇੰਗ ਜੋਬ। ਸਾਡੇ ਸਰੀ ਵਿੱਚ ਟ੍ਰੈਫਿਕ ਦਾ ਵੀ ਬਹੁਤ ਵੱਡਾ ਇਸ਼ੂ ਹੈਗਾ ਆ ਕਰਕੇ ਇੱਥੇ ਪਬਲਿਕ ਟ੍ਰਾਂਸਿਟ ਬਹੁਤ ਘੱਟ ਆ ਆਪਾਂ ਸਾਰਿਆਂ ਨੂੰ ਪਤਾ। ਹੁਣ ਉਹਨਾਂ ਨੂੰ ਇਹ ਵੀ ਡਰ ਆ ਵੀ ਇੱਕ ਪਾਸੇ ਤਾਂ ਮਾਸੀ ਬ੍ਰਿਜ ਬਣ ਜਾਣੀ ਆ ਉੱਥੇ ਵੀ ਠੌਲ ਲੱਗਾ ਹੋਣਾ ਆ ਦੂਸਰੇ ਪਾਸੇ ਪੋਰਟਮਨ ਆ ਉੱਥੇ ਵੀ ਠੌਲ ਆ ਤੇ ਜਿਹਨਾਂ ਨੇ ਨਹੀਂ ਠੌਲ ਦੇਣਾ ਉਹਨਾਂ ਨੂੰ ਸਾਰਿਆਂ ਤੇ ਆ ਕੇ ਗ੍ਰਿਡ ਲੌਕ ਸਰੀ ਵਿੱਚ ਹੀ ਕਰਨਾ ਆ ਕਰਕੇ ਸਾਰਿਆਂ ਨੇ ਫਿਰ ਐਲੈਕਸ ਫਰੇਜ਼ਰ ਵੱਲ ਨੂੰ ਦੌੜਨਾ ਆ। ਇਹ ਵੀ ਲੋਕਾਂ ਨੂੰ ਬਹੁਤ ਇਸ ਵਕਤ ਹੈਗਾ ਆ ਜਿਹੜੀ ਸਾਡੀ ਸਰੀ ਦੇ ਵਿੱਚ ਇੱਕ ਹਸਪਤਾਲ ਹੈਗਾ ਆ ਜਿੱਥੇ ਇੰਨੀ ਭੀੜ ਹੈਗੀ ਆ ਜਿੱਥੇ ਲੋਕਾਂ ਨੂੰ ਇੰਨਾ ਚਿਰ ਵੇਟ ਕਰਨਾ ਪੈਂਦਾ ਆ। ਮੈਂ ਇੱਕ ਦਿਨ ਦੇਖਦੀ ਸੀਗੀ ਵੀ ਜਦੋਂ ਖੋਖਵਿਟਲਮ ਵਿੱਚ ਇੱਕ ਲੇਡੀ ਨੂੰ ਬਹੁਤ ਹੀ ਮਾੜੀ ਗੱਲ ਸੀਗੀ 36 ਘੰਟੇ ਵੇਟ ਕਰਨਾ ਪਿਆ ਇਮਰਜੈਂਸੀ ਰੂਮ ਹੋਲਵੇ ਦੇ ਵਿੱਚ ਨਾ ਗਲੋਬਲ ਨਿਊਜ਼ ਬਣ ਗਈ ਸਾਡੇ ਸਰੀ ਵਿੱਚ ਬਸ਼ੱਕ ਦੀ 7-8-9 ਦਿਨ ਕੋਈ ਹੋਲਵੇ ਵਿੱਚ ਹਸਪਤਾਲ ਚ ਪਿਆ ਹੁੰਦਾ ਆ ਤੇ ਨਿਊਜ਼ ਨਹੀਂ ਬਣਦੀ ਕਰਕੇ ਸਾਨੂੰ ਹੁਣ ਇੱਥੇ ਆਦਤ ਬਣ ਗਈ ਆ ਵੀ ਹਸਪਤਾਲ ਵਿੱਚ ਭੀੜ ਭਜਾ ਬਹੁਤ ਆ। ਸੋ ਇਸ ਕਰਕੇ ਜਿਹੜਾ ਹੈਲਥ ਕੇਅਰ ਦਾ ਇਸ਼ੂ ਆ ਸੀਨੀਅਰ ਦਾ ਇਸ਼ੂ ਆ ਐਜੂਕੇਸ਼ਨ ਇਸ਼ੂ ਬਹੁਤ ਮੋਹਰੇ ਆਉਂਦਾ ਆ ਤੇ ਇਸ ਕਰਕੇ ਇਹੋ ਹੀ ਜਿਹੜੇ ਸਾਡੇ ਇੱਥੇ ਇਸ਼ੂਜ਼ ਹੈਗੇ ਆ ਓਹੋ ਹੀ ਬਾਕੀ ਸੂਬਿਆਂ ਦੇ ਵੀ ਹੈਗੇ, ਬਾਕੀ ਸਭ ਇਲਾਕਿਆਂ ਦੇ ਵੀ ਹੈਗੇ ਆ, ਪਰ ਇੱਥੇ ਇਹ ਸਵਾਲ ਜ਼ਰੂਰ ਉੱਠਦਾ ਆ ਸਦੀ ਦੇ ਵਿੱਚ ਵੀ ਕਿਉਂ ਜਦੋਂ ਸਰਕਾਰ ਨੂੰ ਪਤਾ ਸੀਗਾ ਪਿਛਲੇ 16 ਸਾਲਾਂ ਦੇ ਵਿੱਚ ਵੀ ਇੱਥੇ ਇੰਨੀ ਵੱਡੀ ਗਿਣਤੀ ਹੋ ਰਹੀ ਆ, ਇਹਨਾਂ ਨੇ ਸਕੂਲ ਕਿਉਂ ਨਹੀਂ ਬਣਾਏ? ਜਦੋਂ ਇਹ ਬਿਲੀਅਨਸ ਆਫ ਡਾਲਰਸ ਆਪਣੇ ਟੌਪ 2% ਦੋਸਤ ਮਿੱਤਰਾਂ ਨੂੰ ਦੇ ਰਹੇ ਸੀਗੇ ਟੈਕਸ ਬ੍ਰੇਕਸ ਦੇ ਵਿੱਚ, ਉਦੋਂ ਇਹਨਾਂ ਨੇ ਇੱਥੇ ਸਕੂਲਾਂ ਵਿੱਚ ਕਿਉਂ ਨਹੀਂ ਇਨਵੈਸਟਮੈਂਟ ਕੀਤੀ? ਤੇ ਉਹ ਇਹ ਵੀ ਪੁੱਛਦੇ ਆ ਸਵਾਲ ਵੀ ਇੰਨੀ ਵੱਡੀ ਇੱਥੇ ਵਾਧੀ ਹੈਗੀ ਆ, ਇਹ ਨਹੀਂ ਵੀ ਕੋਈ ਨਵੀਂ ਗੱਲ ਆ ਵੀ ਸਰੀ ਅੱਜੇ ਹੀ ਇੱਥੇ ਲੋਕ ਆਉਣ ਲੱਗ ਪਏ ਆ 1000 ਹਰੇਕ ਮਹੀਨਾ, ਇਹ ਤਾਂ ਹੁਣ 10 ਸਾਲ ਹੋ ਗਏ ਆ। ਉਹਨਾਂ ਨੂੰ ਉਦੋਂ ਦਾ ਹੀ ਪਤਾ ਹੈ ਵੀ ਜਦੋਂ ਲੋਕ ਆਉਂਦੇ ਆ ਫਿਰ ਸਾਨੂੰ ਬੰਦੋਬਸਤ ਕਰਨਾ ਪੈਣਾ ਹਸਪਤਾਲ ਦਾ, ਸਾਨੂੰ ਬੰਦੋਬਸਤ ਕਰਨਾ ਪੈਣਾ ਸੀਨੀਅਰਸ ਲਈ, ਸਾਨੂੰ ਬੰਦੋਬਸਤ ਕਰਨਾ ਪੈਣਾ ਐਜੂਕੇਸ਼ਨ ਲਈ, ਪਬਲਿਕ ਟ੍ਰਾਂਸਿਟ ਲਈ। ਤੇ ਅੱਜ ਕੱਲ ਮਨ ਦੇ ਵਿੱਚ ਕਈਆਂ ਦੇ ਵਿੱਚ ਖਾਸ ਪੰਜਾਬੀ ਕਮਿਊਨਿਟੀ ਵਿੱਚ ਇਹੋ ਹੀ ਸਵਾਲ ਉੱਠਦਾ ਆ ਵੀ ਆਹ ਸਭ ਕੁਛ ਇੱਥੇ ਸਾਡੀ ਸਰੀ ਨੂੰ ਕਿਉਂ ਨਿਗਲੈਕਟ ਕੀਤਾ ਜਾਂਦਾ ਆ ਇਸ ਸਰਕਾਰ ਵੱਲੋਂ। ਬੇਸ਼ੱਕ ਇੱਥੇ ਸੂਬੇ ਦੇ ਵਿੱਚ ਮਿਨਿਸਟਰ ਵੀ ਬੈਠੇ ਆ ਤੇ, ਪਰ ਉਹਨਾਂ ਮਿਨਿਸਟਰਾਂ ਦੇ ਇੱਥੇ ਹੋਣ ਤੇ ਵੀ ਉਹਨਾਂ ਨੂੰ ਫੋਟੋਆਂ ਖਿਚਾਉਣੀਆਂ ਵੀ ਆਉਂਦੀਆਂ ਆ, ਉਹਨਾਂ ਨੂੰ ਫੰਕਸ਼ਨ ਤੇ ਵੀ ਜਾਣਾ ਆਉਂਦਾ ਆ, ਸਾਡੇ ਪੰਜਾਬੀ ਕੱਪੜੇ ਪਹਿਨਣੇ ਵੀ ਆਉਂਦੇ ਆ। ਪਰ ਹੁਣ ਇਹ ਸਵਾਲ ਉੱਠਦਾ ਆ ਵੀ ਉਹ ਕਿੱਥੇ ਸੀਗੇ ਜਦੋਂ ਇੱਥੇ ਸਾਡੇ ਇਨਫਰਾਸਟ੍ਰਕਚਰ ਵਿੱਚ, ਸਾਡੇ ਸਕੂਲਾਂ ਵਿੱਚ, ਸਾਡੇ ਹੈਲਥ ਕੇਅਰ ਵਿੱਚ, ਸਾਡੇ ਕੰਮ ਲਈ, ਸਾਡੇ ਪਬਲਿਕ ਟ੍ਰਾਂਸਪੋਰਟ ਲਈ, ਵੀ ਜਦੋਂ ਇੱਥੇ ਇਨਵੈਸਟਮੈਂਟ ਨਹੀਂ ਹੋ ਰਹੀ ਸੀਗੀ ਉਦੋਂ ਉਹਨਾਂ ਦੀ ਆਵਾਜ਼ ਕਿੱਥੇ ਸੀ? ਹੁਣ ਇਲੈਕਸ਼ਨ ਤੋਂ 2 ਦਿਨ ਪਹਿਲਾਂ ਤਾਂ ਬਹੁਤ ਵੱਡੇ ਵੱਡੇ ਵਾਅਦੇ ਕਰ ਲੈਂਦੇ ਫੋਟੋ ਖਿਚਾਉਣ ਲਈ। ਫਿਰ
ਜਿਨੀ ਸਿੰਘ ਜੀ ਆਉਣ ਵਾਲੇ ਦਿਨਾਂ ਚ ਫੇਰ ਗੱਲਬਾਤ ਹੋਏਗੀ, ਕਿਸੇ ਦਿਨ ਬੈਠ ਕੇ ਤੁਹਾਨੂੰ ਸਟੂਡੀਓ ਸੱਦਾਂਗੇ, ਨਾਲੇ ਅਲਾਰਮ ਆਨ ਆਫ ਨਹੀਂ ਹੋਣਗੇ, ਫਿਰ ਸਵਾਰ ਕੇ ਗੱਲ ਕਰਦੇ ਆ ਟਿਕਾ ਕੇ, ਤੇ ਫੇਰ ਹੋਰ ਕੰਸਰਨ ਨੇ ਜਿਹੜੇ ਉਹਨਾਂ ਦਾ ਇਲਾਜ ਕਰਾਂਗੇ। ਹੁਣ ਮੇਰੇ ਕੋਲ ਸਮਾਂ ਬਹੁਤ ਘੱਟ ਹੈ, ਵਪਾਰਕ ਮੈਂ ਸੰਦੇਸ਼ ਲੈਣਾ। ਥੈਂਕ ਯੂ, ਧੰਨਵਾਦ ਤੁਹਾਡਾ, ਥੈਂਕਸ ਫਾਰ ਯੂਰ ਟਾਈਮ।
ਥੈਂਕ ਯੂ ਜੀ, ਥੈਂਕ ਯੂ,
ਥੈਂਕ ਯੂ। ਬੈਦ ਰੂਬਲ ਉਹਨਾਂ ਦਾ ਜਿਹੜਾ ਨੰਬਰ ਹੈ 604-445-4700 ਹੈ ਜੀ, 6044454700। ਦੂਰ ਵਾਲੇ ਇਸ ਨੰਬਰ ਤੇ ਗੱਲ ਕਰਦੇ, ਲੋਕਲ ਸਰੀ ਵਾਲੇ ਜਾ ਕੇ ਆਪਣੀ ਅਪਾਇੰਟਮੈਂਟ ਬਣਾ ਸਕਦੇ ਆ। ਐਬਸਫੋਰਡ ਚ ਬੁੱਧਵਾਰ ਨੂੰ ਉਹ ਮਰੀਜ਼ ਵੇਖਦੇ ਆ, ਥੋੜਾ ਜਿਹਾ ਅਪਾਇੰਟਮੈਂਟ ਦੀ ਜਿਹੜੀ ਹੈ ਉਹ ਮੁਸ਼ਕਿਲ ਆ ਜਾਂਦੀ ਹੈ, ਪਰ ਊ ਇਲਾਜ ਦੇ ਬਾਰੇ ਭਾਈਚਾਰੇ ਦੇ ਵਿੱਚ ਗੱਲਾਂ ਬਾਤਾਂ ਚੱਲਦੀਆਂ, ਲੋਕ ਠੀਕ ਹੋ ਰਹੇ ਨੇ। ਇਹ ਬਹੁਤ ਵੱਡੀ ਖੁਸ਼ੀ ਦੀ ਇੱਕ ਗੱਲ ਆ, ਜਿਸ ਨੂੰ ਜਾਂ ਨਾਮ ਰਾਤ ਬਿਮਾਰੀ ਕੋਈ ਲੱਗੀ ਹੁੰਦੀ ਹੈ ਪਤਾ ਜਦ ਲੱਗਦਾ ਕਿ ਦੁੱਖ ਕਿੰਨਾ। ਸੋ 445-4700 ਉਹਨਾਂ ਦਾ ਨੰਬਰ ਹੈ। ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾ ਰਹੇ ਨੇ ਪੰਜਾਬ ਬੈਂਕਟ ਹਾਲ, 6045986411 6045987611 6045986411 ਪੰਜਾਬ ਬੈਂਕਟ ਹਾਲ। ਇਹ ਬੈਂਕਟ ਹਾਲ ਜਿਹੜਾ ਹੈ ਪਾਇਲ ਬਿਜ਼ਨਸ ਸੈਂਟਰ ਦੇ ਵਿੱਚ ਹੈ। ਸ਼ਾਮਾ ਗਿੱਲ ਜੀ ਉਹਨਾਂ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ, ਵਧੀਆ ਪਾਰਟੀ ਕੀਤੀ ਜਾਂਦੀ ਹੈ, ਸੇਵਾ ਤੁਹਾਡੀ ਪੂਰੀ ਕੀਤੀ ਜਾਵੇਗੀ, ਬਜਟ ਤੁਹਾਡਾ ਵੇਖ ਕੇ ਹੀ ਉੱਥੇ ਕੇ ਗੱਲ ਰੱਖ ਲੈਂਦੇ ਹੈ। 6045986411 ਪੂਰੀ ਤਰ੍ਹਾਂ ਸਜਾਇਆ ਹੈ ਬੈਂਕਟ ਹਾਲ। ਹੁਣ ਮੇਰੇ ਨਾਲ ਜਿਸ ਵਿਸ਼ੇ ਤੇ ਮੈਂ ਗੱਲ ਕਰਨੀ ਆ ਉਹ ਇਹ ਹੈ ਕਿ ਭਾਈਚਾਰੇ ਦੇ ਵਿੱਚ ਗੱਭਰੂ ਮੁੰਡਿਆਂ ਦਾ ਹਰ ਹਫ਼ਤੇ ਇੱਕ ਫਿਊਨਰਲ, ਹਰ ਹਫ਼ਤੇ ਇੱਕ ਫਿਊਨਰਲ, ਪਿਛਲੇ 4-5 ਹਫ਼ਤੇ ਕੀ ਪਿਛਲਾ ਇੱਕ ਮਹੀਨਾ ਲੰਘ ਗਿਆ ਜਦ ਦੇ ਦੋ ਮੁੰਡੇ ਐਡਮਿੰਟਨ ਦੇ ਵਿੱਚ ਸਾਡੇ ਮਾਰੇ ਗਏ, ਉਸ ਤੋਂ ਬਾਅਦ ਸਤਿਕਾਰ ਸਿੱਧੂ ਦਾ ਕਤਲ ਹੋਇਆ, ਫਿਰ ਹੁਣ ਜਸਟਿਨ ਪੰਗੂ ਦਾ। ਇਹ ਹਰ ਹਫ਼ਤੇ ਅਸੀਂ ਕਿਸੇ ਨਾ ਕਿਸੇ ਦੁੱਖ ਚ ਮਾਪੇ ਬਿਲਕਦਿਆਂ ਨੂੰ ਵੇਖਦੇ ਸੰਸਕਾਰਾਂ ਦੇ ਲਈ ਫਿਊਨਰਲ ਹਾਲ ਪਹੁੰਚਦੇ ਆ ਤੇ ਪੁਲਿਸ ਵਾਲੇ ਦਲੇ ਖੜੀ ਹੈ। ਕਿਹੋ ਜਿਹਾ ਮਾਹੌਲ ਹੈ, ਇਹਦੇ ਵਿੱਚੋਂ ਸਾਡਾ ਭਾਈਚਾਰਾ ਕਿਵੇਂ ਨਿਕਲੇਗਾ, ਇਸ ਦੀ ਮੈਂ ਅੱਜ ਗੱਲਬਾਤ ਕਰਨੀ ਚਾਹੁੰਦਾ। ਉਦੋਂ ਪਹਿਲਾਂ ਇੱਕ ਬਹੁਤ ਵੱਡਾ ਇੱਕ ਇਕੱਠ ਜਿਹੜਾ 4 ਨੂੰ ਹੋਇਆ ਸੀ, ਹੁਣ 18 ਨੂੰ ਡਬਲਯੂ ਜੀ ਮੌਟ ਸਕੂਲ ਦੇ ਵਿੱਚ ਐਬਸਪੋਰਟ ਦੇ ਵਿੱਚ, ਜਿਸਦਾ ਇਨੀਸ਼ੀਏਟਿਵ ਗੁਰਦਾਸ ਸਾਹਿਬ ਕਲਗੀਧਰ ਦਰਬਾਰ ਨੇ ਲਿਆ। ਸਰਜੀਤ ਸਿੰਘ ਸਰਾਏ ਮੇਰੇ ਨਾਲ ਨੇ, ਉਹ ਇਸ ਬਾਰੇ ਦੱਸਣਗੇ ਕਿ ਪ੍ਰੋਗਰਾਮ ਕਿਸ ਤਰ੍ਹਾਂ ਹੋਣਾ, ਕਿਵੇਂ ਹੋਣਾ ਤੇ ਇਸ ਦੇ ਵਿੱਚ ਕੌਣ ਕੌਣ ਪਹੁੰਚ ਰਹੇ ਨੇ, ਤੇ ਫਿਰ ਤੁਹਾਨੂੰ ਮੈਂ ਅਗਲੇ ਹਿੱਸੇ ਸ਼ਾਮਲ ਕਰਾਂਗਾ। ਤੁਸੀਂ ਸੁਝਾਅ ਦਿਓ ਕਿ ਇਹ ਜਿਹੜੀ ਸਾਡੀ ਗੈਂਗ ਵਾਰ ਹੈ ਜਾਂ ਟਰਫ ਵਾਰ ਹੈ, ਇਸ ਨੂੰ ਆਪਾਂ ਕਿਵੇਂ ਰੋਕ ਸਕਦੇ ਹਾਂ? ਬਹੁਤ ਮੁੰਡੇ ਇਹਦੇ ਵਿੱਚ ਇਨਵੋਲਵ ਨੇ ਤੇ ਅੰਤ ਇਸ ਦਾ ਮਾੜਾ। ਕੰਬਾਈਨ ਟਾਸਕ ਫੋਰਸ ਤੋਂ ਕਾਰਪੁਲ ਖੋਸਾ ਘਰਾਂ ਘਰ ਜਾ ਕੇ, ਕਾਰਪੁਲ ਬੁੱਟਰ ਘਰ ਘਰ ਜਾ ਕੇ, ਸਕੂਲਾਂ ਚ ਜਾ ਕੇ ਬੱਚਿਆਂ ਨੂੰ ਸਮਝਾ ਰਹੇ ਨੇ ਪੰਜਾਬੀ ਦੇ ਵਿੱਚ, ਸਾਡੇ ਪਰਿਵਾਰਾਂ ਨੂੰ ਦੱਸ ਰਹੇ ਨੇ ਉਹ ਮੁੜਿਆ ਇਹ ਜ਼ਿੰਦਗੀ ਚ ਕੁਛ ਨੀ, ਪੰਜਾਬੀ ਦੇ ਕਿਤਾਬ ਚ ਗੈਂਗ ਲਾਈਫ ਦੇ ਦਿੱਤੇ ਜਾ ਰਹੇ ਨੇ, ਬਹੁਤ ਕੁਛ ਦੱਸਿਆ ਜਾ ਰਿਹਾ, ਕਿਸੇ ਚੀਜ਼ ਦੀ ਕਮੀ ਨਹੀਂ ਹੈ, ਕਮੀ ਕਿੱਥੇ ਹੈ ਇਸ ਦੀ ਗੱਲਬਾਤ ਹਾਲੇ ਵੀ ਇਸ ਨੂੰ ਲੱਭਣ ਦਾ ਯਤਨ ਕਰਾਂਗੇ। ਸਰਜੀਤ ਸਿੰਘ ਜੀ ਤੁਹਾਡਾ ਸਵਾਗਤ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ।
ਅੱਛਾ ਜੀ, 4 ਮਾਰਚ ਵਾਲੇ ਉਸੇ ਇਕੱਠ ਦੇ ਵਿੱਚ ਜਿਸ ਦੀ ਬਹੁਤ ਘੱਟ ਆਪਾਂ ਗਿਣਤੀ ਸੋਚਿਆ ਸੀ ਕਿ 50-60 ਬੰਦੇ ਆਉਣਗੇ, ਤੇ ਮੁੜ ਕੇ ਕਿਰਪਾ ਗੁਰੂ ਦੀ ਹੋਈ 700 ਜਣਾ ਦਰਬਾਰ ਹਾਲ ਦੇ ਵਿੱਚ ਸੀ, ਤੇ 2.5 ਘੰਟੇ ਦੇ ਕਰੀਬ ਇਹ ਸੈਮੀਨਾਰ ਚੱਲਿਆ ਜਿਸ ਦੇ ਵਿੱਚ ਪੁਲਿਸ ਅਫੀਸਰਸ ਨੇ ਆਪਣੀ ਗੱਲਬਾਤ ਦੱਸੀ, ਭਾਈਚਾਰੇ ਦੇ ਵਿੱਚੋਂ ਲੋਕਾਂ ਨੇ ਸਵਾਲ ਪੁੱਛੇ, ਤੇ ਇਸ ਦੇ ਸੰਬੰਧੀ ਹੁਣ ਇੱਕ ਵੱਡਾ ਇਕੱਠ ਜਿਹੜਾ ਹੋ ਰਿਹਾ ਉਸ ਦੀ ਰੂਪਰੇਖਾ ਜੀ ਤੇ ਉਸ ਦੇ ਸੰਬੰਧ ਚ ਜਾਣਕਾਰੀ ਦਿਓ।
ਹਾਂਜੀ ਭਾਈ ਹਰਜੀਤ ਸਿੰਘ ਜੀ, ਜਿਵੇਂ ਤੁਸੀਂ ਦੱਸਿਆ ਥੋੜਾ ਕਾ ਬਰੀਫਲੀ ਤੁਸੀਂ ਸੰਖੇਪ ਦੇ ਵਿੱਚ ਮਾਰਚ 4 ਦੀ ਜਿਹੜੀ ਮੀਟਿੰਗ ਸੀ ਉਹਦੇ ਬਾਰੇ ਤੁਸੀਂ ਦੱਸਿਆ, ਤੇ ਜਿਵੇਂ ਕਿ ਅਸੀਂ ਥੋੜੇ ਕੁ ਐਕਸਪੈਕਟ ਕਰਦੇ ਸਾਂ, ਤੇ ਜਿਹੜਾ ਭਾਈਚਾਰੇ ਦੇ ਅੰਦਰ ਜਿਹੜਾ ਕੰਸੈਂਸ ਨੇ ਉੱਥੋਂ ਝਲਕਦਾ ਸੀ, ਉੱਥੇ ਨੌਜਵਾਨ ਬੱਚੇ ਬਾਹਰ ਨਿਕਲੇ ਆਏ, ਮਾਪੇ ਆਏ, ਤੇ ਕਿਉਂਕਿ ਕਈ ਵਾਰੀ ਫੋਰਮ ਕਰੀਦੇ ਆ, ਮੀਟਿੰਗਾਂ ਹੁੰਦੀਆਂ ਤੇ ਉੱਥੇ ਮੁੜ ਕੇ ਕੰਮ ਠੱਪ ਹੋ ਜਾਂਦਾ, ਤੇ ਇਸ ਚੀਜ਼ ਨੂੰ ਚੱਲਦਾ ਰੱਖਣ ਦੇ ਵਾਸਤੇ ਭਾਈਚਾਰੇ ਨੇ ਇੱਕ ਮੋਮੈਂਟਮ, ਇੱਕ ਜਿਹੜੀ ਲਹਿਰ ਆ ਉਹਨੂੰ ਬਣਾਉਣ ਦੇ ਵਾਸਤੇ, ਕਿਉਂਕਿ ਜਦੋਂ ਲਹਿਰਾਂ ਬਣਦੀਆਂ ਨੇ ਉਹ ਫਿਰ ਪਲਟੇ ਲਿਆਉਂਦੀਆਂ ਨੇ, ਤੇ ਇਹ ਸਾਡੇ ਆਪ ਦੇ ਬੱਚੇ ਜਿਹੜੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਗਲਤ ਹੱਥਾਂ ਦੇ ਵਿੱਚ ਚੜ ਕੇ, ਤੇ ਰੱਬ ਦੀ ਦਿੱਤੀ ਹੈ ਜਿਹੜੀ ਅਮੋਲਕ ਦਾਤ ਆ, ਮਨੁੱਖਾ ਦੇਹੀ ਆ, ਸੋ ਨਸ਼ਿਆਂ ਤੇ ਜਿਹੜੇ ਹਿੰਸਾ ਦੇ ਭੇਟ ਚੜ ਰਹੇ ਨੇ, ਬੜੀ ਬੜੀ ਬੁਰੀ ਹਾਲਤ ਹੁੰਦੀ ਮਾਵਾਂ ਦੀ, ਜਿਹੜਾ ਜਵਾਨ ਪੁੱਤ ਹੱਥੀ ਪਾਲਿਆ, ਸੋ ਪਲ ਪਲ ਕਰਕੇ ਉਹਦੀ ਪਾਲਣਾ ਕੀਤੀ, ਜਦੋਂ ਮਰਦਾ ਤੇ ਬਹੁਤ ਦੁੱਖ ਆਉਂਦਾ ਹੈ, ਸੋ ਜਿਹੜੀ ਇਹਨੂੰ ਇਸ ਚੀਜ਼ ਨੂੰ ਅੱਗੇ ਤੋਰਨ ਦੇ ਵਾਸਤੇ, ਕਿਉਂਕਿ ਮੀਟਿੰਗ ਦਾ ਥੀਮ ਹੀ ਥੋੜਾ ਡਿਫਰੈਂਸ ਸੀ, ਉਹਦੇ ਵਾਸਤੇ ਮੋਰਟ ਸਕੂਲ ਆ ਜਿਹੜਾ ਉਹ 18 ਮਾਰਚ ਨੂੰ ਆਉਂਦੇ ਸ਼ਨੀਵਾਰ ਨੂੰ ਜੋ ਵੱਡੀ ਮੀਟਿੰਗ ਲਿਖੀ ਗਈ ਆ, ਉਹਦੇ ਵਿੱਚ ਹੋਰ ਵੀ ਵੱਡੀ ਪੱਧਰ ਦੇ ਸੱਦੇ ਪੱਤਰ ਦਿੱਤੇ ਗਏ ਨੇ, ਆ ਕਿ ਡਿਫਰੈਂਟ ਜਿਹੜੇ ਅਫੀਸ਼ਲਸ ਹੈਗੇ, ਡਿਪਾਰਟਮੈਂਟਸ ਹੈਗੇ ਨੇ, ਉਹਦੇ ਚ ਆਲ 3 ਲੈਵਲ ਜਿਹੜੇ ਗਵਰਨਮੈਂਟ ਹੈਗੀ ਆ, ਮਿਊਨਸਿਪੈਲਿਟੀ ਜਾਂ ਮੇਅਰ ਹੋਣੀ ਆਪ ਆ ਰਹੇ ਨੇ, ਸੋ ਕੁਝ ਰਾਜਨੀਤਿਕ ਵੀ ਆ ਰਹੇ ਨੇ, ਸਕੂਲ ਡਿਸਟ੍ਰਿਕਟ ਬੋਰਡ ਨੂੰ ਵਿੱਚ ਸ਼ਾਮਿਲ ਕੀਤਾ ਆ, ਐਫ ਸਪੋਰਟ ਪੁਲਿਸ ਦੇ ਨੁਮਾਇੰਦੇ ਉੱਥੇ ਪਹੁੰਚ ਰਹੇ ਨੇ, ਨਾਲ ਐਂਡ ਗੈਂਗ ਲਾਈਫ ਦੇ ਖੋਸਾ ਹੋਣੀ ਪਹੁੰਚ ਰਹੇ ਨੇ, ਜੈਕ ਖੋਸਾ ਹੋਣੀ, ਬੜਾ ਸੋਹਣਾ ਉਹਨਾਂ ਦਾ ਤਰੀਕਾ ਮਾਪਿਆਂ ਨੂੰ ਸਮਝਾਉਣ ਦਾ, ਦੱਸਣ ਦੇ ਵਾਸਤੇ ਕਿ ਕਿਵੇਂ ਆਪਣੇ ਨਾਲ ਹੋਣ ਹਾ ਬੱਚਿਆਂ ਨੂੰ ਸਿੱਧੇ ਰਸਤੇ ਤੇ ਆਪਾਂ ਤੋਰ ਸਕਦੇ ਹਾਂ, ਤੇ ਇਹ ਮੀਟਿੰਗ ਜਿਹੜੀ ਆ ਉਹ ਲੀਕੀ ਗਈ ਆ, ਜਿਹਦੇ ਵਿੱਚ ਅਸੀਂ ਐਕਸਪੈਕਟ ਕਰ ਰਹੇ ਹਾਂ ਕਿ ਘੱਟ ਤੋਂ ਘੱਟ 800 ਜਾਣਾ ਨੇ, ਤੇ ਵੈਸੇ ਅਸੀਂ 1000-1200 ਦਾ ਪ੍ਰਬੰਧ ਕੀਤਾ ਹੋਇਆ ਉੱਥੇ, ਕਿਉਂਕਿ ਭਾਈਚਾਰੇ ਅੰਦਰ ਬਹੁਤ ਇਹ ਦਰਦ ਆ, ਉਹਨਾਂ ਦੇ ਅੰਦਰ ਇੱਕ ਚਿੰਤਾ ਆ ਇਸ ਮੌਕੇ ਕਿ ਕਿਵੇਂ ਆਪਾਂ ਇਹਨਾਂ ਬੱਚਿਆਂ ਨੂੰ ਸਾਂਭ ਕੇ ਇਹਨਾਂ ਦਾ ਇਹ ਲੋਕ ਸੁਖੀ ਤੇ ਪੁਰਲੋਕ ਸੇਲਾ ਕਰ ਸਕੀਏ। ਗੁਰਦੁਆਰਾ ਸਾਹਿਬ ਕਲਗੀਧਰ ਦਰਬਾਰ ਵੱਲੋਂ ਆਪਣੇ ਫਰਜ਼ ਸਮਝਦਿਆਂ ਹੋਇਆ, ਉਵੇਂ ਮਾਨਵਤਾ ਦੇ ਨਾਤੇ, ਸਿੱਖ ਹੋਣ ਦੇ ਨਾਤੇ, ਕਿ ਜਿਹੜੀ ਕੌਮ ਸੁਬਾ ਸ਼ਾਮ ਸਵੇਰੇ ਸ਼ਾਮ ਆਪਣੀ ਅਰਦਾਸ ਦੇ ਵਿੱਚ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਦੀ ਜਾਚਨਾ ਕਰਦੀ ਮਾਲਕ ਦੇ ਪਾਸੋਂ, ਉਸ ਕੌਮ ਦੇ ਆਪਦੇ ਖੁਦ ਦੇ ਜਿਹੜੇ ਬੱਚੇ ਨੇ ਉਹ ਨਸ਼ਿਆਂ ਗੈਂਗਾਂ ਇਹਨਾਂ ਗਲਤ ਸੰਗਤ ਵਿੱਚ ਪੈ ਕੇ ਆਪਣੀਆਂ ਜ਼ਿੰਦਗੀਆਂ ਤਬਾਹ ਕਰ ਰਹੇ ਨੇ, ਇਹ ਸਾਡੇ ਆਪਦੇ ਬੱਚੇ ਨੇ ਪਤਾ ਨੀ ਕਿਹੜੀ ਮਾੜੀ ਘੜੀ ਇਹ ਗਲਤ ਰਾਹਾਂ ਤੇ ਤੁਰ ਪਏ, ਇਹਨਾਂ ਨੇ ਕਮਿਊਨਿਟੀ ਦਾ ਮਾਣ ਬਣਨਾ ਸੀ, ਸ਼ਾਨ ਬਣਨਾ ਸੀ, ਸੋ ਇਹਨਾਂ ਬੱਚਿਆਂ ਨੂੰ ਹੋਰ ਮਾਪਿਆਂ ਦੇ ਨਾਲ ਇਕੱਠੇ ਸਿਰ ਜੋੜ ਕੇ ਬਹਿ ਕੇ ਕੋਈ ਹੱਲ ਲੱਭਣ ਦੇ ਵਾਸਤੇ ਇਹ ਅਗਲੀ ਮੀਟਿੰਗ ਜਿਹੜੀ ਆ ਪਰਸੋਂ ਨੂੰ ਰੱਖੀ ਜਾ ਰਹੀ ਆ। ਮੈਨੂੰ ਖੁਸ਼ੀ ਆ ਕਿ ਤੁਹਾਡੇ ਵਰਗੇ ਤੇ ਸਿਹਰਦ ਲੰਬੀ ਸੋਚ ਵਾਲੇ ਸਾਡੇ ਨਾਲ ਨੇ, ਤੁਸੀਂ ਉੱਥੇ ਫਿਰ ਸੇਵਾ ਨਿਭਾ ਰਹੇ ਹੋ, ਮੋਡਰੇਟਰ ਦੀ ਸੇ ਸੰਭਾਲ ਰਹੇ ਹੋ, ਜੀ ਆਇਆਂ ਤੁਹਾਨੂੰ ਵੀ, ਹੋਰ ਵੀ ਭਾਈਚਾਰਿਆਂ ਖੁੱਲਾ ਸੱਦਾ ਦਿੱਤਾ ਆ, ਦੂਜੀਆਂ ਸੰਸਥਾਵਾਂ ਗੁਰਦੁਆਰਾ ਸਾਹਿਬ ਮੰਦਰ ਮਸੀਤਾਂ ਸਾਰਿਆਂ ਤੱਕ ਪਹੁੰਚ ਕਰ ਰਹੇ ਹਾਂ, ਆਓ ਸਾਰੇ ਸਿਰ ਜੋੜ ਕੇ ਬੈਠੀਏ, ਇਹ ਬੱਚੇ ਸਾਡਾ ਭਵਿੱਖ ਨੇ, ਆਓ ਇਹਨਾਂ ਨੂੰ ਸਾਂਭ ਲਈਏ ਆਪਾਂ ਜੀ।
ਬਿਲਕੁਲ ਜੀ, ਤੁਸੀਂ ਮਾੜਾ ਜਿਹਾ ਹੋਲਡ ਕਰਿਓ। ਹੁਣ ਮੈਂ ਇੱਕ ਪੁਲਿਸ ਅਫੀਸਰ ਨੇ ਕੰਬਾਈਨ ਟਾਸਕ ਫੋਰਸ ਦੇ ਵਿੱਚ ਕਾਪੁਲ ਜੈ ਖੋਸਾ, ਇਹਨਾਂ ਨੇ ਕੋਈ ਸਕੂਲ ਕੋਈ ਜਗ੍ਹਾ ਅਜਿਹੀ ਨਹੀਂ ਛੱਡੀ ਜਿੱਥੇ ਉਹਨਾਂ ਨੂੰ ਚਾਂਸ ਮਿਲੇ, ਕੋਈ ਗੁਰਦੁਆਰਾ ਸਾਹਿਬ ਕੋਈ ਧਾਰਮਿਕ ਸਥਾਨ ਜਿੱਥੇ ਜਾ ਕੇ ਉਹ ਦੱਸ ਨਾ ਸਕਣ ਕਿ ਤੁਸੀਂ ਮਾਪਿਓ ਕੀ ਕਰੋ, ਕਿਉਂਕਿ ਉਹਨਾਂ ਦੇ ਟੇਬਲ ਤੇ ਫਾਈਲਾਂ ਪਈਆਂ, ਜਿਹੜੇ ਬੱਚੇ ਇੱਥੇ ਵੜੇ ਹੋਏ ਆ ਉਹਨਾਂ ਨੂੰ ਪਤਾ ਵੀ ਅੰਦਰਲੀ ਸਿਚੁਏਸ਼ਨ ਕੀ ਹੈ, ਸਾਨੂੰ ਨਹੀਂ ਪਤਾ। ਜੈ ਖੋਸਾ ਮੇਰੇ ਨਾਲ ਨੇ, ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿ ਇੰਨੇ ਲੰਮੇ ਸੰਘਰਸ਼ ਦੇ ਵਿੱਚ ਜਿੱਥੇ ਤੁਸੀਂ ਡਿਊਟੀ ਨਿਭਾ ਰਹੇ ਹੋ ਤੇ ਨਾਲ ਹੀ ਇੱਕ ਕਮਿਊਨਿਟੀ ਅੰਬੈਸਡਰ ਬਣ ਕੇ ਵਿਚਰ ਰਹੇ ਹੋ, ਕਿਹੋ ਜਿਹਾ ਤਜਰਬਾ ਤੇ ਇਹਦੇ ਵਿੱਚ ਰਿਜ਼ਲਟ ਕੋਈ ਹੈ, ਇਹੋ ਜਿਹੇ ਬੱਚੇ ਹੈ ਜਿਹੜੇ ਕਿ ਤੁਹਾਡੇ ਤੇ ਲੋਕਾਂ ਦੇ ਕਹੇ ਤੇ ਇਸ ਮੀਟਿੰਗ ਦੇ ਕਰਕੇ ਕੋਈ ਮੁੜ ਕੇ ਆਇਆ ਹੋਵੇ, ਇਹੋ ਜਿਹਾ ਕੋਈ ਤਜਰਬਾ ਵੀ ਸਾਂਝਾ ਕਰਨ? ਜੈ ਖੋਸਾ ਜੀ, ਤੁਹਾਡਾ ਸਵਾਗਤ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਬਾਹਰ ਜੀ, ਸਤਿ ਸ੍ਰੀ ਅਕਾਲ ਤੁਹਾਨੂੰ ਵੀ ਸਾਰਾ।
ਅੱਛਾ ਜੀ, ਮੈਂ ਦੱਸ ਰਿਹਾ ਸਾਂ ਤੁਹਾਡੇ ਬਾਰੇ, ਤੇ ਹੁਣ ਮੈਨੂੰ ਇਉਂ ਦੱਸਿਓ ਜਦ ਤੁਸੀਂ ਹਰ ਰੋਜ਼, ਕਿਉਂਕਿ ਮੈਂ ਅੱਜ ਪਹਿਲੇ ਹਿੱਸੇ 'ਚ ਇੱਕ ਵੈਦ ਜੀ ਨਾਲ ਗੱਲਬਾਤ ਕਰ ਰਹੇ ਸੀ, ਕਹਿੰਦੇ ਵੀ ਆਥਣ ਤੱਕ ਮੈਂ ਥੱਕ ਜਾਂਦਾ ਮਰੀਜ਼ਾਂ ਨਾਲ ਗੱਲ ਕਰਦਾ, ਮੇਰੇ ਮਨ ਤੇ ਵਜ਼ਨ ਹੋ ਜਾਂਦਾ। ਜਦ ਰਾਤ ਨੂੰ ਡੇਢ ਦੋ ਦੋ ਵਜੇ ਮਾਪਿਆਂ ਨੂੰ ਜਾ ਕੇ ਦੱਸਦੇ ਹੋ ਤੁਹਾਡਾ ਪੁੱਤ ਗੋਲੀਆਂ ਨਾਲ ਬਿੰਨਿਆ ਪਰਲੇ ਬੰਨੇ ਪਰਲੀ ਸੜਕ ਤੇ ਪਿਆ, ਇਹ ਜ਼ਿੰਦਗੀ ਬਹੁਤ ਔਖੀ ਆ, ਪੁਲਿਸ ਅਫੀਸਰ ਦੀ ਡਿਊਟੀ, ਉਸ ਤੋਂ ਬਾਅਦ ਹੁਣ ਭਾਈਚਾਰੇ ਦੇ ਇੱਕ ਅੰਬੈਸਡਰ ਦੇ ਤੌਰ ਤੇ ਤੁਸੀਂ ਕੰਮ ਕਰ ਰਹੇ ਹੋ, ਮੈਨੂੰ ਆਪਣਾ ਇਹ ਜਰਨੀ ਬਾਰੇ ਥੋੜਾ ਜਿਹਾ ਦੱਸੋ ਜੀ, ਕੀ ਫੀਲ ਕਰ ਰਹੇ ਹੋ ਤੇ ਇਹਦੇ ਰਿਜ਼ਲਟਸ ਕੀ?
ਦੇਖੋ, ਆ ਤੁਹਾਡੀ ਬੜੀ ਵਧੀਆ ਤੁਸੀਂ ਗੱਲ ਕੀਤੀ ਕਿ ਜਿਹੜਾ ਇਹ ਵਜ਼ਨ ਤੁਹਾਡੇ ਦਿਮਾਗ ਤੇ ਤੇ ਤੁਹਾਡੇ ਜ਼ਿਹਨ ਤੇ ਆਉਂਦਾ ਹੀ ਆਉਂਦਾ ਜਦੋਂ ਤੁਸੀਂ ਇੰਨਾ ਕੁਝ ਮਾੜਾ ਹੁੰਦਾ ਦੇਖਦੇ ਆਸੇ ਪਾਸੇ, ਪਰ ਉਹ ਵਜ਼ਨ ਉਸ ਵਜ਼ਨ ਨਾਲ ਬਹੁਤ ਘੱਟ ਹੁੰਦਾ ਜਦੋਂ ਤੁਸੀਂ ਕਿਸੇ ਦਾ ਦਰਵਾਜ਼ਾ ਖੜਕਾ ਕੇ ਉਹਨਾਂ ਨੂੰ ਖਬਰ ਦਿੰਦੇ ਆ। ਸੋ ਜਿਹੜਾ ਇਹ ਹੋ ਰਿਹਾ ਉਹ ਤਾਂ ਨੈਚੁਰਲੀ ਤੁਹਾਨੂੰ ਅਫੈਕਟ ਕਰਦਾ ਕਿ ਜਦੋਂ ਤੁਸੀਂ ਬੱਚਿਆਂ ਨਾਲ ਗੱਲਬਾਤ ਕਰਦੇ ਆ ਜਾਂ ਪੇਰੈਂਟਸ ਨਾਲ ਕਰਦੇ ਆ, ਦੇਖਦੇ ਆ ਕਿ ਉਹ ਕਿਵੇਂ ਇਸ ਕੰਮ ਵਿੱਚ ਲੱਗੇ ਹੋਏ ਆ, ਉਹ ਸਟ੍ਰੈਸ ਵੀ ਤੁਹਾਨੂੰ ਕੌਜ਼ ਕਰਦੀ ਉਹ ਚੀਜ਼। ਪਰ ਫਿਰ ਉਹੀ ਗੱਲ ਕਿ ਜਦੋਂ ਕਿਸੇ ਦੀ ਮੌਤ ਹੋ ਜਾਂਦੀ ਆ, ਉਹ ਜਿਹੜਾ ਭਾਰ ਮੇਰੇ ਤੇ ਕਾਫੀ ਹੁੰਦਾ ਉਦੋਂ, ਖਾਸ ਕਰਕੇ ਉਦੋਂ ਕਿ ਜਦੋਂ ਤੁਸੀਂ ਉਹਨਾਂ ਬੱਚਿਆਂ ਨਾਲ ਕਿਤੇ ਪਹਿਲਾਂ ਕਿਤੇ ਗੱਲਬਾਤ ਕੀਤੀ ਹੋਵੇ, ਇੱਕ ਦੋ ਇਹੋ ਜਿਹੇ ਕੇਸ ਹੋਏ ਕਿ ਜਿਨ੍ਹਾਂ ਨੂੰ ਅਸੀਂ ਅਪਰੋਚ ਕੀਤਾ ਸੀਗਾ ਕਿ ਭਾਈ ਮੁੜਿਆਓ, ਪਰ ਉਹ ਨਹੀਂ ਮੁੜਨਾ ਚਾਹੁੰਦੇ ਸੀ, ਹਾਲਾਂਕਿ ਰਿਸਪੈਕਟਫੁਲੀ ਉਹਨਾਂ ਨੇ ਮੇਰੇ ਨਾਲ ਗੱਲ ਕੀਤੀ, ਪਰ ਫਿਰ ਉਹ ਗੋਲੀਆਂ ਨਾਲ ਮਾਰੇ ਗਏ ਬੱਚੇ। ਸੋ ਇਹੋ ਜਿਹੇ ਕੇਸ ਜਿਹੜੇ ਹੁੰਦੇ ਆ ਫਿਰ ਤੁਹਾਡੇ ਤੇ ਉਹ ਕਾਫੀ ਲੰਮਾ ਚਿਰ ਅਸਰ ਕਰਦੇ ਆ, ਪਰ ਇਸ ਗੱਲ ਦੀ ਨਾਲ ਨਾਲ ਖੁਸ਼ੀ ਵੀ ਆ ਕਿ ਆਪਾਂ ਬਹੁਤ ਲੰਮਾ ਪੈਂਡਾ ਤੈਅ ਕਰ ਲਿਆ ਆਲਰੇਡੀ ਕਿ ਕਮਿਊਨਿਟੀ ਹੁਣ ਅੱਗੇ ਨਾਲੋਂ ਬਹੁਤ ਜ਼ਿਆਦਾ ਸਾਥ ਦੇ ਰਹੀ ਆ ਪੋਜ਼ਿਟਿਵਲੀ। ਅਣਗਿਣਤ ਕਮੈਂਟ ਆਉਂਦੇ ਆ, ਫੋਨ ਤੇ ਮੈਸੇਜ ਆਉਂਦੇ ਆ, ਫੋਨ ਕਾਲਸ ਆ ਰਹੀਆਂ, ਔਰ ਉਹ ਇਹ ਨਹੀਂ ਦੱਸ ਰਹੀਆਂ ਕਿ ਸਾਡੇ ਚ ਜ਼ਿਆਦਾ ਪ੍ਰੋਬਲਮ ਆ, ਪਰ ਉਹ ਇਹ ਦੱਸ ਰਹੀਆਂ ਕਿ ਮਾਪੇ ਹੁਣ ਜਾਗਰੂਕ ਹੋ ਰਹੇ ਆ, ਚਾਹੇ ਲੇਟ ਹੀ ਫੋਨ ਕਰਦੇ ਸਾਨੂੰ ਪਰ ਕਰ ਰਹੇ ਆ। ਸੋ ਇਸ ਗੱਲ ਦੀ ਮੈਂ ਸ਼ਾਬਾਸ਼ ਮੀਡੀਆ ਨੂੰ ਵੀ ਦੇਣੀ ਚਾਹੁੰਦਾ ਤੇ ਸਾਰੇ ਮਾਪਿਆਂ ਨੂੰ ਵੀ ਜਿਹੜੇ ਆਪਣਾ ਢਿੱਡ ਖੋਲ ਕੇ ਸਾਨੂੰ ਇਹ ਗੱਲ ਦੱਸ ਰਹੇ ਆ, ਤੇ ਤੁਹਾਨੂੰ ਖਾਸ ਕਰਕੇ ਜਿਹੜੇ ਇਹੋ ਜਿਹੇ ਪ੍ਰੋਗਰਾਮ ਲੈ ਕੇ ਆਉਂਦੇ ਤਾਂ ਕਿ ਮਾਪਿਆਂ ਨੂੰ ਜਾਗਰੂਕ ਕੀਤਾ ਜਾ ਸਕੇ।
ਅੱਛਾ ਜੀ, ਇਉਂ ਦੱਸਿਓ ਹੁਣ ਇਹ ਟੈਕਨੀਕਲ ਤੁਸੀਂ ਆਪਣੀ ਫਾਈਨ ਲਾਈਨ ਖਿੱਚ ਕੇ ਰੱਖਿਓ, ਮੈਂ ਤੁਹਾਨੂੰ ਪੁੱਛਣਾ, ਤੁਸੀਂ ਆਪਣੇ ਹਿਸਾਬ ਨਾਲ ਇਹਦਾ ਜਵਾਬ ਦੇਣਾ। ਇਨਫਰਾਸਟ੍ਰਕਚਰ ਤੁਹਾਡੇ ਕੋਲ ਹੈ, ਟੈਕਨੀਕ ਤੁਹਾਡੇ ਕੋਲ ਹੈ, ਸਾਰਾ ਕੁਝ ਤੁਹਾਡੇ ਕੋਲ ਹੈ। ਇੱਕ ਮੇਰਾ ਬੱਚਾ ਹੈ ਜਿਹੜਾ ਇਸ ਕੰਮ 'ਚ ਪੈ ਗਿਆ, ਪਹਿਲਾਂ ਉਹ ਛੋਟਾ ਹੈ, ਹੌਲੀ ਹੌਲੀ ਕਰਦਾ ਹੌਲੀ ਹੌਲੀ ਕਰਦਾ, ਪੁਲਿਸ ਨੂੰ ਕਿਹੜੇ ਲੈਵਲ ਤੇ ਪਤਾ ਲੱਗਦਾ ਵੀ ਆ ਫਲਾਣੇ ਦਾ ਮੁੰਡਾ, ਫਲਾਣਾ ਨੌਂ ਹੈ, ਇਹ ਮਾੜੇ ਕੰਮਾਂ 'ਚ ਪੈ ਗਿਆ, ਕਿਹੜੇ ਲੈਵਲ ਤੇ ਪਤਾ ਲੱਗਦਾ?
ਦੇਖੋ, ਜਿੱਥੋਂ ਤਾਂ ਮਾਪਿਆਂ ਦੇ ਫੋਨ ਕਰਨ ਦਾ ਸਵਾਲ ਹੈ, ਬਹੁਤੇ ਫੋਨ ਸਾਨੂੰ ਉਦੋਂ ਆਉਂਦੇ ਆ ਜਦੋਂ ਮੁੰਡੇ ਕਾਫੀ ਗਾਂਹ ਤੀਕਰ ਚਲੇ ਜਾਂਦੇ ਇਸ ਕੰਮ ਦੇ ਵਿੱਚ, ਜਦੋਂ ਉਹ ਘਰ ਛੱਡ ਕੇ ਚਲੇ ਜਾਂਦੇ ਆ ਜਾਂ ਆਪਣਾ ਅਪਾਰਟਮੈਂਟ ਰੈਂਟ ਕਰ ਲੈਂਦੇ ਆ, ਜਾਂ ਉਹਨਾਂ ਨੂੰ ਡਰੱਗ ਵੇਚਦਿਆਂ ਨੂੰ 2-3 ਸਾਲ ਹੋ ਗਏ ਹੁੰਦੇ ਆ। ਕਈ ਕੇਸ ਇਹੋ ਜਿਹੇ ਵੀ ਆਉਂਦੇ ਜਦੋਂ ਮਾਪੇ ਕਹਿੰਦੇ ਕਿ ਸਾਡਾ ਬੱਚਾ ਹੁਣੇ ਲੱਗਿਆ ਪਿਛਲੇ ਮਹੀਨੇ, ਪਰ ਜਦੋਂ ਅਸੀਂ ਰੈਕਰਡ ਚੈੱਕ ਕਰਦੇ ਹਾਂ ਉਸ ਬੱਚੇ ਦਾ ਆਪਣੇ ਡਾਟਾਬੇਸ ਦੇ ਵਿੱਚ, ਉਹਦੀਆਂ ਕੋਈ ਨਾ ਕੋਈ ਇੰਟਰੈਕਸ਼ਨ ਜਾਂ ਗਤੀਵਿਧੀਆਂ ਜਿਹੜੀਆਂ ਪਹਿਲਾਂ ਦੀਆਂ ਹੁੰਦੀਆਂ ਉਹ 3 ਸਾਲ ਪਹਿਲਾਂ ਸ਼ੁਰੂ ਹੋਈਆਂ ਹੁੰਦੀਆਂ। ਸੋ ਇਹ ਕਾਫੀ ਵੇਰੀਏਸ਼ਨ ਆ ਜੀ ਇਸ 'ਚ ਕਿ ਕਦੋਂ ਪਤਾ ਲੱਗਦਾ, ਕੋਈ ਐਗਜੈਕਟ ਸਿੰਪਲ ਜਵਾਬ ਨਹੀਂ ਮੈਂ ਦੇ ਸਕਦਾ ਇਹਦਾ, ਪਰ ਬਹੁਤੇ ਫੋਨ ਕਾਲ ਹਜੇ ਵੀ ਉਹ ਆ ਰਹੇ ਆ ਜਦੋਂ ਕਿ ਬੱਚਾ ਆਲਰੇਡੀ ਕਾਫੀ ਡੀਪ ਇਸ ਕੰਮ ਦੇ ਵਿੱਚ ਚਲਿਆ ਜਾਂਦਾ। ਤੁਸੀਂ ਸਕਸੈਸ ਦੀ ਗੱਲ ਕੀਤੀ ਸੀ ਪਹਿਲੇ ਪੜਾਅ ਦੇ ਵਿੱਚ, ਸਕਸੈਸ ਸਾਨੂੰ ਕਾਫੀ ਮਿਲ ਰਿਹਾ ਔਰ ਉਹਨਾਂ ਫਾਈਲਾਂ 'ਚ ਮਿਲ ਰਿਹਾ ਜਿੱਥੇ ਮਾਪੇ ਸਾਨੂੰ ਜਲਦੀ ਫੋਨ ਕਰ ਦਿੰਦੇ ਆ। ਐਗਜ਼ਾਮਪਲ ਮੈਂ ਤੁਹਾਨੂੰ 2 ਵੀਕ ਪਹਿਲਾਂ ਦੇ ਦਿੰਦਾ, ਮੈਂ ਕਿਸੇ ਨਾਮ ਨਹੀਂ ਲੈਣਾ ਚਾਹੁੰਦਾ ਪ੍ਰਾਈਵੇਸੀ ਰੀਜ਼ਨਸ ਕਰਕੇ, ਉਹਨਾਂ ਨੇ ਸਾਨੂੰ ਫੋਨ ਕੀਤਾ ਕਿ ਮੇਰਾ ਬੱਚਾ 15 ਸਾਲ ਦਾ ਹੈਗਾ ਤੇ ਸਿਰਫ ਨਸ਼ਾ ਖਾ ਹੀ ਨਹੀਂ ਰਿਹਾ, ਵੀ ਸਾਨੂੰ ਸ਼ੱਕ ਵਿੱਚ ਵੀ ਰਿਹਾ ਸਕੂਲ ਦੇ ਵਿੱਚ। ਪ੍ਰਾਇਓਰਿਟੀ ਤੌਰ ਤੇ ਅਸੀਂ ਉਸੇ ਦਿਨ ਉਸ ਉਹਨਾਂ ਦੇ ਘਰੇ ਚਲੇ ਗਏ, ਇਹ ਸਬੱਬ ਬਣਿਆ ਕਿ ਚਲੋ ਅਸੀਂ ਉਸ ਸਕੈਜੂਲ ਆਪਦਾ ਆਸੇ ਪਾਸੇ ਕਰਕੇ ਪਹੁੰਚ ਸਕੇ ਉੱਥੇ, ਔਰ ਉਹ ਬੱਚੇ ਨਾਲ ਗੱਲਬਾਤ ਕੀਤੀ ਤੇ ਉਹਨੇ ਸਾਨੂੰ ਬੜਾ ਓਪਨਲੀ ਬੇਬਾਕ ਤਰੀਕੇ ਨਾਲ ਦੱਸਤਾ ਕਿ ਮੇਥੋਂ ਗਲਤੀ ਹੋਈ ਹੈ, ਮੈਂ ਵੇਚਣ ਲੱਗ ਪਿਆ ਸੀ ਡਰੱਗ ਤੇ ਮੈਂ ਬਾਹਰ ਨਿਕਲਣਾ ਚਾਹੁੰਦਾ, ਔਰ ਉਹ ਸਕਸੈਸ ਸਾਨੂੰ ਬੜੀ ਜਲਦੀ ਤੇ 2 ਮੀਟਿੰਗਸ 'ਚ ਸਾਡਾ ਸਕਸੈਸਫੁਲ ਸਾਡੀ ਉਹ ਫਾਈਲ ਹੋ ਗਈ ਹੈ। ਸੋ ਹੋ ਰਹੀ ਸਕਸੈਸ, ਪਰ ਜਿਹੜੀ ਆਪਾਂ ਗੱਲ ਕਰਦੇ ਵੀ ਕਿੰਨੇ ਖੋ ਰਹੇ ਆ, ਜੇ ਹੁਣ ਬਿਮਾਰੀ 10 ਸਾਲ ਪੁਰਾਣੀ ਹੈ ਉਹਦਾ ਇਲਾਜ ਹੋਣ ਨੂੰ ਵੀ ਟਾਈਮ ਲੱਗਦਾ, ਪਰ ਇਹ ਮਾਂ ਬਾਪ ਹੋਣ ਦੇ ਨਾਤੇ ਸਾਨੂੰ ਕਾਹਲ ਹੁੰਦੀ ਆ, ਔਰ ਮੈਨੂੰ ਵੀ ਹੋਊਗੀ ਜੇ ਮੈਂ ਵੀ ਉਸ ਸਿਚੁਏਸ਼ਨ 'ਚ ਹੋਵਾਂ, ਤਾਂ ਮੈਂ ਬਿਲਕੁਲ ਵੀ ਉਹਨਾਂ ਨੂੰ ਬਲੇਮ ਨਹੀਂ ਕਰਦਾ ਮਾਪਿਆਂ ਨੂੰ। ਕਈ ਵਾਰੀ ਮਾਪੇ ਫਰਸਟ੍ਰੇਟ ਵੀ ਹੋ ਜਾਂਦੇ ਕਿ ਸਾਨੂੰ ਛੇਤੀ ਹੈਲਪ ਚਾਹੀਦੀ ਹੈ ਜਾਂ ਚੇਂਜ ਕਿਉਂ ਨਹੀਂ ਹੋ ਰਿਹਾ ਬੱਚਾ, ਪਰ ਅਸੀਂ ਉਹਨਾਂ ਦੀ ਫਰਸਟ੍ਰੇਸ਼ਨ ਨੂੰ ਸਮਝਦੇ ਹੋਏ ਵੀ ਅਸੀਂ ਆਪਣੀ ਧੁਨ ਚਲਾ ਕੇ ਉਹ ਕੰਮ ਕਰਦੇ ਰਹਿੰਦੇ ਹਾਂ, ਔਰ ਕਾਫੀ ਤੌਰ ਤੇ ਜਿਹੜੇ ਮੁੰਡੇ ਵਾਪਸ ਮੁੜ ਰਹੇ ਆ ਜੀ ਇਸ ਰਾਹ।
ਖੋਸਾ ਜੀ, ਇਹਨੂੰ ਵਨ ਵੇ ਸਟਰੀਟ ਕਿਉਂ ਕਹਿੰਦੇ ਆ? ਮੈਂ ਮੰਨ ਲਓ ਵੀ 5 ਸਾਲਾਂ ਦਾ ਇਹ ਕੰਮ ਚ ਆ, ਅੱਜ ਮੇਰਾ ਮਨ ਕਰਦਾ ਮੈਂ ਮੁੜਨਾ, ਮੈਨੂੰ ਤੁਹਾਡੀ ਮਦਦ ਦੀ ਲੋੜ ਆ, ਤੁਸੀਂ ਮੇਰੇ ਨਾਲ ਬਹਿ ਗਏ, ਪੁਲਿਸ ਮੇਰੇ ਨਾਲ ਹੈ, ਤੇ ਮੈਂ ਕੋਸ਼ਿਸ਼ ਕਰਦਾ ਵੀ ਮੈਂ ਮੁੜਾਂ,
ਦੇਖੋ ਜਿਵੇਂ ਪਹਿਲਾਂ ਤਾਂ ਮੈਂ ਆਪਣੀ ਗਲਤੀ ਸਵੀਕਾਰ ਲਾਂ ਪੁਲਿਸ ਦੇ ਤੌਰ ਤੇ ਅਸੀਂ ਵੀ ਇਹੀ ਗੱਲ ਕਹਿੰਦੇ ਹੁੰਦੇ ਸੀ ਕਿ ਵੀ ਇਹ ਦੋ ਤਰੀਕੇ ਨਾਲ ਤੁਹਾਡੀ ਜ਼ਿੰਦਗੀ ਖਤਮ ਹੋਊਗੀ ਜਾਂ ਜੇਲ੍ਹ ਤੇ ਜਾਂ ਮੌਤ ਇਹ ਪੁਲਿਸ ਵੀ ਕਹਿੰਦੀ ਰਹੀ ਹੈ ਕਮਿਊਨਿਟੀ ਵੀ ਕਹਿੰਦੀ ਰਹੀ ਹੈ ਤਾਂ ਬਹੁਤ ਸਾਰੀਆਂ ਉਦਾਹਰਨਾਂ ਵੀ ਇਸੇ ਕਿਸਮ ਦੀਆਂ ਸੀਗੀਆਂ ਇਥੋਂ ਤੱਕ ਕਿ ਅਸੀਂ ਅੰਕੜੇ ਵੀ ਦਿੱਤੇ ਸੀ ਕਿ 25 ਸਾਲ ਤੋਂ ਥੱਲੇ ਥੱਲੇ ਜਿਹੜੇ ਇਸ ਕੰਮ ਦੇ ਵਿੱਚ ਲੋਕ ਆ ਉਹ ਜਾਂ ਮਾਰੇ ਜਾਂਦੇ ਜਾਂ ਜੇਲ੍ਹ ਹੋ ਜਾਂਦੇ ਆ ਪਰ ਨਾਲ ਨਾਲ ਜਿਵੇਂ ਜਿਵੇਂ ਪ੍ਰੋਗਰੈਸ ਜਿਹੜੀ ਹੋਈ ਹੈ ਪ੍ਰੋਗਰਾਮਸ ਦੀ ਅਸੀਂ ਵੀ ਇਵੋਲਵ ਹੋਏ ਉਹਦੀ ਐਵੋਲੂਸ਼ਨ ਦੇ ਵਿੱਚੋਂ ਇੱਕ ਨਵਾਂ ਤੀਜੀ ਡਾਇਮੈਂਸ਼ਨ ਜਿਹੜੀ ਲੱਭੀ ਆ ਗੈਂਗ ਐਗਜ਼ਿਟਿੰਗ ਦੀ ਕਿ ਅੱਗੇ ਸਿਰਫ ਅਸੀਂ ਕਹਿੰਦੇ ਸੀ ਕਿ ਐਗਜ਼ਿਟ ਕਰੋ ਹੁਣ ਅਸੀਂ ਕਹਿੰਦੇ ਕਿ ਵੀ ਕਿਵੇਂ ਕਰੋ ਕੀ ਅਸੀਂ ਤੁਹਾਡੀ ਹੈਲਪ ਕਰ ਸਕਦੇ ਨਵੇਂ ਪ੍ਰੋਗਰਾਮ ਆਏ ਹੁਣ ਇਸ ਕੰਮ ਦੇ ਵਿੱਚ ਔਰ ਉਹਦੇ ਚ ਮੁੰਡੇ ਬਾਹਰ ਨਿਕਲ ਰਹੇ ਆ 13-14 ਫਾਈਲਾਂ ਇਹੋ ਜਿਹੀਆਂ ਹੈਗੀਆਂ ਜਿਹੜੇ ਐਕਟਿਵ ਗੈਂਗ ਮੈਂਬਰ ਜਿਹੜੇ ਗੈਂਗ ਦੀ ਜ਼ਿੰਦਗੀ ਨੂੰ ਛੱਡ ਕੇ ਉਹ ਬਾਹਰ ਆ ਰਹੇ ਆ ਉਹਨਾਂ ਨੂੰ ਬਕਾਇਦਾ ਤੌਰ ਤੇ ਇੰਪਲੋਇਮੈਂਟ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਕਿਉਂਕਿ ਇਸ ਜ਼ਿੰਦਗੀ ਚੋਂ ਲੰਘਦਿਆਂ ਉਹਨਾਂ ਤੇ ਵੀ ਬਹੁਤ ਸਾਰਾ ਸਟ੍ਰੈਸ ਹੁੰਦਾ ਲਾਈਫ ਦਾ ਦਿਮਾਗ ਤੇ ਬੜਾ ਅਸਰ ਹੁੰਦਾ ਕਾਉਂਸਲਿੰਗ ਦੀ ਵੀ ਜ਼ਰੂਰਤ ਪੈਂਦੀ ਉਹਨਾਂ ਨੂੰ ਉਹ ਵੀ ਫ੍ਰੀ ਮੁਹੱਈਆ ਕਰਵਾਈ ਜਾਂਦੀ ਹੈ ਕਿਉਂਕਿ ਪ੍ਰੋਵਿੰਸ਼ਲ ਗਵਰਨਮੈਂਟ ਦੇ ਨਾਲ ਰਲ ਕੇ CFSU ਦਾ ਇਹ ਪ੍ਰੋਗਰਾਮ ਚਲਾਇਆ ਗਿਆ ਸੀ 2 ਨਵੰਬਰ ਨੂੰ ਇਹਦੇ ਲਾਂਚ ਕੀਤਾ ਗਿਆ ਸੀਗਾ ਔਰ ਇਹ ਆਪਣੀ ਤਰ੍ਹਾਂ ਦਾ ਕੈਨੇਡਾ ਦੇ ਵਿੱਚ ਪਹਿਲਾ ਪ੍ਰੋਗਰਾਮ ਹੈ ਜੀ ਇਹ ਸੋ ਇਹ ਆਪਾਂ ਹੁਣ ਇਹ ਨਹੀਂ ਕਹਿ ਸਕਦੇ ਕਿ ਇਹ ਵਨ ਵੇ ਸਟਰੀਟ ਹੈ ਇਹ ਡੈਡ ਐਂਡ ਸਟਰੀਟ ਨਹੀਂ ਗੀ ਬਸ਼ਰਤੇ ਕਿ ਤੁਸੀਂ ਉਹ ਤੀਜਾ ਜਿਹੜਾ ਰਾਹ ਹੈ ਉਹ ਡੋਰ ਹੈਗਾ ਉਹਦੇ ਚੋਂ ਨਿਕਲਣ ਨੂੰ ਤਿਆਰ ਹੋਵੋ
ਬਹੁਤ ਵਧੀਆ ਗੱਲਬਾਤ ਚੱਲ ਰਹੀ ਹੈ ਸਰਜੀਤ ਸਿੰਘ ਸਰਾਏ ਮੁੱਖ ਸੇਵਾਦਾਰ ਗੁਰਦੁਆਰਾ ਕਲਗੀਧਰ ਦਰਬਾਰ ਗੁਰਦੁਆਰਾ ਸਾਹਿਬ ਐਬਸਪੋਰਟ ਸਰ ਉਸ ਦੇ ਨਾਲ ਜੈਕ ਖੋਸਾ ਜੀ ਜਿਹੜੇ ਕਾਪੋਲ ਨੇ ਕੰਬਾਈਨ ਟੈਸਕ ਫੋਰਸ ਦੇ ਵਿੱਚ ਉਹ ਵੀ ਗੱਲਬਾਤ ਕਰ ਰਹੇ ਨੇ ਵਪਾਰਕ ਸੰਦੇਸ਼ਾਂ ਤੋਂ ਬਾਅਦ ਮੈਂ ਹੋਰ ਸਵਾਲ ਪੁੱਛਣਾ ਚਾਹੁੰਦਾ ਅੱਜ ਸਮਾਂ ਮੈਨੂੰ ਮਿਲਿਆ ਤੇ ਜੈਸ ਖੋਸਾ ਇੱਕ ਨੌਜਵਾਨ ਸਾਡਾ ਮੁੰਡਾ ਇੱਥੇ ਜਿਸ ਨੇ ਆਪਣੇ ਆਪ ਨੂੰ ਆਫਰ ਕੀਤਾ ਆਪਣੀਆਂ ਸਰਵਿਸਿਜ਼ ਆਫਰ ਕੀਤੇ ਇੱਕ ਦਿਨ ਏਅਰ ਤੇ ਆ ਕੇ ਮੇਰਾ ਆਹ ਨੰਬਰ ਆ ਕਿਸੇ ਮਾਪੇ ਨੂੰ ਜ਼ਰੂਰਤ ਹੋਵੇ ਮੇਰੇ ਨਾਲ ਗੱਲਬਾਤ ਕਰੋ ਮੈਂ ਵੀ ਮਦਦ ਕਰਾਂ ਇਸ ਗੱਲ ਤੋਂ ਬਾਅਦ ਪ੍ਰੋਗਰਾਮ ਤੋਂ ਬਾਅਦ ਉਸ ਨੌਜਵਾਨ ਮੁੰਡੇ ਨੂੰ ਫੋਨ 5-4 ਆਏ ਤੇ ਉਹਨੇ ਨਿੱਜੀ ਤੌਰ ਤੇ ਵੀ ਕੋਸ਼ਿਸ਼ ਕੀਤੀ ਇਸ ਤੇ ਉਹਨਾਂ ਨਾਲ ਵੀ ਗੱਲਬਾਤ ਕਰਨ ਦਾ ਕੋਸ਼ਿਸ਼ ਕਰਦਾ ਮੈਂ ਵਪਾਰਕ ਸੰਦੇਸ਼ਾਂ ਤੋਂ ਬਾਅਦ ਵਾਪਸ ਹਰ ਮੋੜ ਤੇ ਸਲੀਬਾਂ ਹਰ ਪੈਰ ਤੇ ਹਨੇਰਾ ਫਿਰ ਵੀ ਅਸੀਂ ਰੁਕੇ ਨਾ ਸਾਡਾ ਵੀ ਵੇਖ ਜ਼ੇਰਾ ਪੱਥਰ ਤੇ ਨਕਸ਼ ਹਾਂ ਮੈਂ ਮਿੱਟੀ ਤੇ ਤਾਂ ਨਹੀਂ ਹਾਂ ਜਿੰਨਾ ਕਿਸੇ ਮਿਟਾਇਆ ਹੁੰਦਾ ਗਿਆ ਡੰਗੇਰਾ ਜਿੰਨਾ ਕਿਸੇ ਮਿਟਾਇਆ ਹੁੰਦਾ ਗਿਆ ਡੰਗੇਰਾ ਡਾਕਟਰ ਜਗਤਾਰ ਦੀਆਂ ਇਹ ਗੱਲਾਂ ਜਿਹੜੀਆਂ ਉਹ ਸਾਰਥਕ ਸਾਬਤ ਹੋ ਰਹੀਆਂ ਜਿਸ ਜਗ੍ਹਾ ਤੇ ਬਿਲਕੁਲ ਹਨੇਰਾ ਸੀ ਬਿਲਕੁਲ ਦੀਵਾ ਜਗਦਾ ਨਹੀਂ ਸੀ ਦੀਵੇ ਜਗਣ ਲੱਗ ਗਏ ਭਾਈਚਾਰਾ ਇਕੱਠਾ ਹੋ ਰਿਹਾ ਇਹਨਾਂ ਸਾਡੇ ਰਖਤੇ ਜ਼ਿਗਰਾਂ ਨੂੰ ਅਸੀਂ ਘਰਾਂ ਨੂੰ ਲੈ ਕੇ ਆਉਣਾ ਬਾਹਾਂ ਫੜ ਕੇ ਮਿੰਨਤਾਂ ਨਾਲ ਪਿਆਰ ਨਾਲ ਗਲਵਕੜੀ ਕਰਕੇ ਦਬਸ਼ ਦੇ ਨਾਲ ਇਹ ਸਾਡੇ ਫੁੱਲ ਸਾਡਿਆਂ ਵਿਹੜਿਆਂ ਦੇ ਵਿੱਚ ਜਿਹੜੀਆਂ ਅਸੀਂ ਕਲਮਾਂ ਲਾਈਆਂ ਸੀ ਉਹ ਗੁਲਾਬ ਦੇ ਫੁੱਲਾਂ ਨੂੰ ਅਸੀਂ ਸੁੰਘਣਾ ਉਹੀ ਗੁਲਾਬ ਦੇ ਫੁੱਲਾਂ ਦੀ ਅਸੀਂ ਗੁਲਕੰਦ ਬਣਾਉਣੀ ਹੈ ਇਸ ਦੇ ਲਈ ਮਿਹਨਤ ਕਰਾਂਗੇ ਔਰ ਸਾਰਾ ਭਾਈਚਾਰਾ ਰਲ ਕੇ ਕਰੂਗਾ ਇੱਕ ਨੌਜਵਾਨ ਮੁੰਡਾ ਜੈਕ ਖੋਸਾ ਜਿਹੜਾ ਸਦਾ ਹੀ ਜੈਸ ਖੋਸਾ ਨਾਲ ਆਪਣੇ ਕੰਮ ਕਰਦਾ ਤੇ ਆਪਣੀ ਜ਼ਿੰਦਗੀ ਦੀ ਦਾਸਤਾਂ ਸਦਾ ਹੀ ਖੁੱਲ ਕੇ ਗੱਲ ਬਿਆਨ ਕਰਦਾ ਉਹਦਾ ਤਜਰਬਾ ਉਸ ਤੋਂ ਬਾਅਦ ਸਰਜੀਤ ਸਿੰਘ ਸਰਾਏ ਤੇ ਉਸ ਤੋਂ ਬਾਅਦ ਫੇਰ ਜੈਕ ਖੋਸਾ ਜੀ ਨਾਲ ਗੱਲ ਹੋਏਗੀ ਜੈਸ ਖੋਸਾ ਜੀ ਤੁਹਾਡਾ ਸਵਾਗਤ ਹੈ ਸਤਿ ਸ੍ਰੀ ਅਕਾਲ ਕੀ ਕਹਿਣਾ ਚਾਹੁੰਦੇ ਹੋ
ਹਾਂਜੀ ਸਤਿ ਸ੍ਰੀ ਅਕਾਲ ਮੈਂ ਬਸ ਇੱਕ ਮਿੰਟ ਤੋਂ ਪਹਿਲਾਂ ਮੈਂ ਆਪਦੀ ਬੈਕਗ੍ਰਾਉਂਡ ਦੱਸਦਾ ਮੈਂ ਐਬਸਫੋਰਡ ਜੰਮਿਆ ਸੀ ਫਿਰ ਮੈਂ ਸਰੀ ਚ ਰਿਹਾ ਤੇ ਉਦੋਂ ਬਾਅਦ SFU ਕ੍ਰਿਮੀਨੋਲੋਜੀ ਕੀਤੀ ਮੈਂ ਆਪਦਾ ਪ੍ਰੈਕਟੀਕਮ ਬਰਨਬੀ RCMP ਨਾਲ ਕੀਤੀ ਉਦੋਂ ਬਾਅਦ ਮੈਂ ਸਪੈਸ਼ਲਾਈਜ਼ ਕ੍ਰਾਈਮ ਐਨਾਲਿਸਿਸ ਵੀ ਇੱਥੇ ਕੀਤੀ ਸੀ ਸੈਂਟਰ ਫਰੇਜ਼ਰ ਯੂਨੀਵਰਸਿਟੀ ਉਦੋਂ ਬਾਅਦ ਮੈਂ ਕੀਤਾ ਕੰਮ ਜੇਲ੍ਹ ਦੇ ਵਿੱਚ ਪੋਰਟਕੋ ਕੋਟਲਮ ਤੇ ਉਦੋਂ ਬਾਅਦ ਮੈਂ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਉਦੋਂ ਬਾਅਦ ਵਿੱਚ ਜਿੰਨੀ ਬਿਊਰੋਕ੍ਰੇਸੀ ਦੇਖ ਕੇ ਉਦੋਂ ਬਾਅਦ ਮੈਂ ਆਪਦੇ ਬਿਜ਼ਨਸ ਕੰਮ ਕਾਰ ਤੋਰ ਲਿਆ ਸੋ ਇਹ ਮੇਰਾ ਇਹ ਐਕਸਪੀਰੀਅੰਸ ਇਹ ਮੈਂ ਜੰਮਿਆ ਬੇਸਿਕਲੀ 1994 ਦੇ ਵਿੱਚ ਮੈਂ ਹਾਈ ਸਕੂਲ ਗਿਆ ਸੋ ਮੇਰਾ ਐਕਸਪੀਰੀਅੰਸ ਬਹੁਤ ਜ਼ਿਆਦਾ ਇਸ ਮੋਟੇ ਨਾਲ ਇੱਕ ਮੈਂ ਬਾਸਕਟਬਾਲ ਕੋਚ ਕਰਦਾ ਰਿਹਾ ਜੋ ਮੈਂ ਛੋਟਾ ਜੋ ਮੈਂ ਆਪ ਕਾਲਜ ਹੁੰਦਾ ਮੈਂ 7th-7th ਆਇਆਂ ਨੂੰ 5 ਸਾਲ ਕੋਚ ਕਰਾਇਆ ਮੈਂ ਉਥੋਂ ਇਹ ਗੱਲ ਦੱਸਣਾ ਚਾਹੁੰਦਾ ਉਸ ਐਕਸਪੀਰੀਅੰਸ ਦੀ ਮੈਂ ਉਦੋਂ ਦੱਸ ਸਕਦਾ ਸੀ ਵੀ ਕਿਹੜਾ ਬੱਚਾ ਗਾਂ ਜਾ ਕੇ ਵਿਗੜੂਗਾ ਉਹਦੀ ਸਰਕਮਸਟੈਂਸਿਸ ਦੇਖ ਕੇ ਸੋ ਜਿਹੜਾ ਹੁਣ ਮੇਰੇ ਤੇ ਬਾਈ ਜੈਕ ਖੋਸਾ ਨਾਲ ਗੱਲਬਾਤ ਹੋਈ ਪਿਛਲੇ ਹਫ਼ਤੇ 2 ਹਫ਼ਤਿਆਂ ਚ ਜਿਹੜੇ ਮਾਪੇ ਸਾਨੂੰ ਫੋਨ ਕਰਦੇ ਸੀਗੇ ਕਹਿਣਾ ਜੇ ਕਈ ਸੋਲੂਸ਼ਨ ਤਾਂ ਬਹੁਤ ਸਿੰਪਲ ਸੀਗੇ ਪ੍ਰੋਬਲਮ ਤਾਂ ਕਿ ਵੀ ਉਹ ਮਾਪੇ ਨੂੰ ਨੀ ਪਤਾ ਸੀ ਵੀ ਉਹ ਆਪ ਦੱਸਦੇ ਵੀ ਆਹ ਪ੍ਰੋਬਲਮ ਆਹ ਮੁੰਡੇ ਨੂੰ ਆਹ ਪ੍ਰੋਬਲਮ ਤੇ ਉਹਨਾਂ ਦੀ ਗੱਲਬਾਤ ਚ ਮੈਨੂੰ ਪਤਾ ਲੱਗ ਗਿਆ ਵੀ ਐਕਚੁਅਲ ਪ੍ਰੋਬਲਮ ਤਾਂ ਆਇਆ ਵੀ ਕਿਸੇ ਮਾਪੇ ਚ ਕੋਈ ਪ੍ਰੋਬਲਮ ਹੋਵੇ ਕਿਸੇ ਜਵਾਕ ਚ ਕੋਈ ਹੋਰ ਪ੍ਰੋਬਲਮ ਹੋਵੇ ਤੇ ਪਰ ਕਈ ਮਾਪੇ ਇਹ ਸੀ ਮੈਂ ਇੱਥੇ ਇਹ ਗੱਲ ਕਹਿਣਾ ਚਾਹੁੰਦਾ ਇੰਨੇ ਜ਼ਿਆਦਾ ਜਾਗਰਤ ਉਹਨਾਂ ਨੂੰ ਆਲਰੇਡੀ ਪਤਾ ਸੀ ਵੀ ਆਹ ਜਵਾਕ ਨੂੰ ਆਹ ਡਿਪਰੈਸ਼ਨ ਕਰਕੇ ਆਹ ਆਊਟਰ ਕਾਸਟ ਕਰਦਾ ਆ ਆਹ ਕਰਦਾ ਤੇ ਉਹਨਾਂ ਨੇ ਮੈਨੂੰ ਇਨਫੋਰਮਲੀ ਫੋਨ ਕੀਤਾ ਸੋ ਕਿੰਗਾਂ ਦੇ ਇਹ ਕੰਸਰਨ ਸੀ ਬਾਈ ਪੁਲਿਸ ਕੋਈ ਫਾਇਲ ਤਾਂ ਨਹੀਂ ਬਣੂਗੀ ਪੁਲਿਸ ਐਂ ਤਾਂ ਨਹੀਂ ਹੋਊਗੀ ਐਟਲੀਸਟ ਉਹਨਾਂ ਨੂੰ ਅਸੀਂ ਰਾਈਟ ਡਾਇਰੈਕਸ਼ਨ ਦੇ ਸਕਦੇ ਹਾਂ ਇੱਥੇ ਮੈਂ ਇੱਕ ਹੋਰ ਕਹਿਣਾ ਚਾਹੁੰਦਾ ਮੈਂ ਆਪਦਾ ਪਿੰਡ ਦਾ ਵੀ ਨਾਂ ਲਿਆ ਸੀ ਕੋਟਕੋਟ ਤੋਂ ਪਰ ਮੈਨੂੰ ਇਹ ਪਤਾ ਵੀ ਹਰੇਕ ਏਰੀਏ ਚ ਮੁੰਡੇ ਹੈਗੇ ਆ ਕਈ ਅੱਜ ਖਾਸ ਕਰਕੇ ਜੇ ਮੁੰਡੇ ਰੀਅਲ ਸਟੇਟ ਚ ਪਏ ਹੋਏ ਆਪਣੇ ਏਰੀਏ ਦੇ ਮਾਲਵੇ ਦੇ ਹੋਏ ਢੁੱਡੀਕਿਆਂ ਦੇ ਹੋਏ ਜਿੰਨਾ ਲੈ ਜਾਓ ਆਪਣੀ ਇਹੀ ਪ੍ਰੋਬਲਮ ਬਾਲੀ ਆਪਣੇ ਐਬਸਫੋਰਡ ਦੇ ਵਿੱਚ ਉਹ ਮੁੰਡਿਆਂ ਨੂੰ ਤੁਸੀਂ ਅਪਰੋਚ ਕਰੋ ਇਨਫੋਰਮ ਕਿਹਾ ਬਾਈ ਵੀ ਆਹ ਚੱਕਰ ਚੱਲ ਗਿਆ ਤੁਸੀਂ ਦੱਸੋ ਮੈਨੂੰ ਕਿਉਂਕਿ ਉਹ ਤੁਰੇ ਫਿਰੇ ਹੁੰਦੇ ਬੰਦੇ ਐਟਲੀਸਟ ਉਹ ਤੁਹਾਨੂੰ ਰਾਈਟ ਬੰਦੇ ਦੇ ਵਿੱਚ ਹੁੰਦਾ ਸੋ ਮੈਂ ਆਏ ਨੀ ਕਹਿੰਦਾ ਮੈਂ ਹੀ ਆਪਦੇ ਪਿੰਡ ਲਈ ਕਹਿੰਦਾ ਹਰੇਕ ਬੰਦੇ ਚ ਪਹੁੰਚ ਹੈਗੀ ਆ ਪੰਜ ਮਿੰਟ ਚਾਹੀਦੇ ਹੁੰਦੇ ਕਿ ਅਸੀਂ ਗੱਲ ਸੁਣੋ ਉਹਨੂੰ ਰੈਫਰ ਕਰ ਦੋ ਤੇ ਇੰਨੇ ਨਾਲ ਬਹੁਤ ਜ਼ਿਆਦਾ ਫਾਇਦਾ ਹੁੰਦਾ ਨਾਲੇ ਜਿਹੜਾ ਤੁਹਾਨੂੰ ਸਿੱਖੀ ਦਾ ਵੀ ਹੋ ਜਾਂਦਾ ਸਭ ਕੁਛ ਤੁਹਾਡਾ ਸਾਫ਼ ਹੋ ਜਾਂਦਾ ਐਂਡ ਯੂ ਫੀਲ ਸੋ ਮਚ ਬੈਟਰ
ਵੈਰੀ ਗੁੱਡ ਥੈਂਕ ਯੂ ਸੋ ਮਚ ਐਂਡ ਕੀਪ ਅਪ ਦਾ ਗੁੱਡ ਵਰਕ ਸਟੇ ਇਨ ਟੱਚ ਥੈਂਕ ਯੂ
ਥੈਂਕ ਯੂ
ਜੈਸ ਖੋਸਾ ਵਲੰਟੀਅਰ ਕਰ ਰਿਹਾ ਮੁੰਡਾ ਮਿਹਨਤ ਕਰ ਰਿਹਾ ਨਾਲ ਸਰਾਜ ਜੀ ਸਰਾਜ ਸਾਹਿਬ ਮੈਨੂੰ ਇਉਂ ਦੱਸਿਓ ਕਿ ਧਾਰਮਿਕ ਪਰਿਪੇਖ ਦੇ ਵਿੱਚ ਠੀਕ ਹੈ ਇੱਕ ਤਾਂ ਗੱਲ ਬਿਲਕੁਲ ਪਾਰ ਲੱਗੀ ਹੋਈ ਹੈ ਹਲੇ ਤਾਂ ਉਹਨਾਂ ਨੂੰ ਹੌਲੀ ਹੌਲੀ ਨੇੜੇ ਲਿਆਉਣਾ ਪਰ ਧਰਮ ਕਿਹੋ ਜਿਹਾ ਰੋਲ ਨਿਭਾ ਸਕਦਾ ਜੇ ਸਾਡੇ ਕੋਲ ਵਧੀਆ ਪ੍ਰੀਚਰ ਗੁਰਦੁਆਰਿਆਂ ਦੀ ਵਧੀਆ ਪ੍ਰਬੰਧਕ ਕਮੇਟੀ ਹੋਵੇ ਤੇ ਕਮਿਊਨੀਕੇਸ਼ਨ ਗੈਪ ਨਾ ਹੋਵੇ ਬੱਚਿਆਂ ਨੂੰ ਮਾਪੇ ਲਿਆ ਕੇ ਗੁਰਦੁਆਰਾ ਸਾਹਿਬ ਤੁਹਾਡੇ ਸਾਹਮਣੇ ਬਿਠਾਉਣ ਤੁਸੀਂ ਦੋਨੇ ਭਾਸ਼ਾਵਾਂ ਦੇ ਵਿੱਚ ਗੱਲਬਾਤ ਕਰ ਸਕੋ ਤੁਹਾਡੇ ਕੋਲ ਪ੍ਰੀਚਰ ਵਧੀਆ ਹੋਣ ਧਰਮ ਕਿਹੋ ਜਿਹਾ ਰੋਲ ਨਿਭਾ ਸਕਦਾ
ਹਾਂਜੀ ਇੱਕ ਧਰਮ ਬਾਰੇ ਤੇ ਇੱਦਾਂ ਹੈਗਾ ਜੀ ਧਰਮ ਦੋ ਚੀਜ਼ਾਂ ਸਿਖਾਉਂਦਾ ਇੱਕ ਤੇ ਪਰਮੇਸ਼ਰ ਦਾ ਮਿਲਾਪ ਤੇ ਦੂਜਾ ਜੀਵਨ ਜਾਂਚ ਜਿਹੜਾ ਕਿ ਹਰੇਕ ਮਨੁੱਖ ਵਾਸਤੇ ਦੋਨੋਂ ਹੀ ਬਹੁਤ ਜ਼ਰੂਰੀ ਨੇ ਇਹ ਮਨੁੱਖਾ ਦੇਹੀ ਜੋ ਰੱਬ ਨੇ ਦਿੱਤੀ ਆ ਭਈ ਪ੍ਰਾਪਤ ਮਾਨੁੱਖ ਦੇਹ ਹੁਰੀ ਆ ਗੋਬਿੰਦ ਮਿਲਣ ਕੀ ਹੈ ਤੇਰੀ ਭਰੀ ਆ ਇਹ ਵਾਰੀ ਆ ਪਰਮੇਸ਼ਰ ਨੂੰ ਮਿਲਣ ਦੀ ਤੇ ਇਹਨੂੰ ਜੀਵਨ ਜਾਤ ਦੇ ਤੌਰ ਤੇ ਪਹਿਲੇ ਜਿੰਨਾ ਚਿਰ ਮਨੁੱਖ ਜਿਉਂਦਾ ਨੂੰ ਧਰਮ ਨੂੰ ਵਰਤਦਾ ਹੈ ਤੇ ਇਹ ਸਾਰਾ ਕੁਛ ਆਪਣੇ ਫਰਜ ਨਿਭਾਉਂਦਾ ਹੀ ਪਰਮੇਸ਼ਰ ਦੇ ਵਿੱਚ ਅਭੇਦ ਹੁੰਦਾ ਹੈ ਸਿੱਖ ਧਰਮ ਦੀ ਸਾਰੇ ਹੀ ਧਰਮ ਆਪਣੇ ਥਾਂ ਤੇ ਸਾਰੇ ਸਤਿਕਾਰਯੋਗ ਨੇ ਸਿੱਖ ਧਰਮ ਦੇ ਨਾਲ ਮੈਂ ਬਿਲੋਂਗ ਨੂੰ ਬਿਲੋਂਗ ਕਰਦਾ ਤੇ ਮੈਂ ਦੱਸਣਾ ਚਾਹੁੰਦਾ ਆਪਣੇ ਧਰਮ ਦੀਆਂ ਖੂਬੀਆਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਕੋਲ ਇੱਕ ਜਾਗਤ ਗੁਰੂ ਸਾਹਿਬਾਨ ਹੈ ਜਿੱਥੇ ਸਾਡੀ ਜ਼ਿੰਦਗੀ ਦੇ ਈਚ ਐਂਡ ਐਵਰੀ ਆਸਪੈਕਟ ਆਫ ਆਵਰ ਲਾਈਫ ਸਾਡੀ ਜ਼ਿੰਦਗੀ ਦਾ ਹਰੇਕ ਪਹਿਲੂ ਦਾ ਮਾਰਗ ਦਰਸ਼ਨ ਗੁਰੂ ਗ੍ਰੰਥ ਸਾਹਿਬ ਜੀ ਕਰਦੇ ਨੇ ਕੋਈ ਇਹੋ ਜਿਹਾ ਸਵਾਲ ਨੀ ਜਿਹਦਾ ਸਾਨੂੰ ਜਵਾਬ ਨਾ ਮਿਲੇ ਸੋ ਲੋੜ ਆ ਕਿ ਗੁਰਦੁਆਰਿਆਂ ਸਾਹਿਬਾਂ ਦੇ ਵਿੱਚ ਜਦ ਜਦ ਸਾਡੇ ਜਦ ਪ੍ਰਚਾਰਕ ਵਰ ਗਿਆ ਲੋੜ ਆ ਕਿ ਬੱਚਿਆਂ ਤੱਕ ਉਹ ਚੀਜ਼ ਮਾਪਿਆਂ ਤੱਕ ਪਹੁੰਚ ਜਾਵੇ ਪਰ ਬਦਕਿਸਮਤੀ ਦੀ ਗੱਲ ਇਹ ਹੈਗੀ ਆ ਕਿ ਅਸੀਂ ਬਹੁਤ ਸੀਮਿਤ ਦਾਇਰੇ ਦੇ ਵਿੱਚ ਧਰਮ ਦੀਆਂ ਸਿੱਖਿਆਵਾਂ ਨੂੰ ਇੱਕ ਥਾਂ ਤੇ ਰੱਖ ਦਿੱਤਾ ਅਸੀਂ ਉਹਨੂੰ ਫੋਲੋ ਹੀ ਨਹੀਂ ਕਰ ਰਹੇ ਤੇ ਜਦੋਂ ਹੁਣ ਅਸੀਂ ਹੱਲ ਲੱਭਣ ਦੀ ਗੱਲ ਕਰਦੇ ਠੀਕ ਹੈ ਸੰਸਾਰੀ ਤੌਰ ਤੇ ਆਪਾਂ 18 ਤਰੀਕ ਨੂੰ ਬਹਿਣਾ ਆ ਭਾਈਚਾਰੇ ਨੇ ਮਿਲ ਕੇ ਸਿਰ ਜੁੜ ਕੇ ਬਹਿਣਾ ਆਪਾਂ ਸੰਸਾਰੀ ਤੌਰ ਤੇ ਪਰਾਲੇ ਕਰਦੇ ਨੇ ਪਰ ਨਾਲ ਮੈਂ ਇੱਕ ਜ਼ਰੂਰ ਤੁਸੀਂ ਧਾਰਮਿਕ ਪ੍ਰਖੇਪ ਤੋਂ ਗੱਲ ਕੀਤੀ ਹੈ ਪਰਸਪੈਕਟਿਵ ਤੋਂ ਗੱਲ ਕਰਨ ਦੇ ਵਾਸਤੇ ਮੈਂ ਗੁਰਬਾਣੀ ਦੀਆਂ ਪੰਕਤੀਆਂ ਮੇਰੇ ਸਾਹਮਣੇ ਆ ਰਹੀਆਂ ਜੀ ਬਚਨ ਆਉਂਦੇ ਨੇ ਕਿਉਂਕਿ ਆਪਾਂ ਚੱਕੀ ਚੱਲਦੀ ਜਿੰਨਾ ਚ ਨਹੀਂ ਦੇਖੀ ਤੇ ਐਟਲੀਸਟ ਮਿਊਜ਼ੀਅਮ ਦੇ ਵਿੱਚ ਆਪਾਂ ਅਜਾਇਬ ਘਰਾਂ ਦੇ ਵਿੱਚ ਪਈ ਹੋਈ ਚੱਕੀ ਤੇ ਜ਼ਰੂਰ ਦੇਖੀ ਹੋਗੀ ਚੱਕੀ ਦਾ ਚੱਲਣ ਦਾ ਇੱਕ ਜਿਹੜੀ ਉਹਦੀ ਜਿਹੜਾ ਸਿਸਟਮ ਹੈ ਉਹਦਾ ਪਰ ਜਿਹੜੇ ਦਾਣੇ ਚੱਕੀ ਦੇ ਵਿੱਚ ਪਾਏ ਜਾਂਦੇ ਨੇ ਕੁਝ ਜਿਹੜੇ ਉਹਦੇ ਦੋ ਫੜਾਂ ਦੇ ਵਿੱਚ ਆ ਗਏ ਉਹ ਦਾਣੇ ਪੀਸ ਕੇ ਤੇ ਆਟਾ ਬਣ ਜਾਣੇ ਨੇ ਜਿਹੜੇ ਕੁਝ ਦਾਣੇ ਉਸ ਉਹਦੇ ਕੇਂਦਰ ਦੇ ਨਾਲ ਧੁਰੇ ਨਾਲ ਕਿੱਲੀ ਦੇ ਨਾਲ ਜੁੜੇ ਰਹੇ ਉਹ ਦਾਣਿਆਂ ਨੂੰ ਉਹ ਜਿਹੜੇ ਪੁੜ ਨੇ ਟੱਚ ਨਹੀਂ ਕਰ ਸਕਦੇ ਉਹ ਸਾਬਤ ਰਹਿ ਜਾਂਦੇ ਆ ਗੁਰਬਾਣੀ ਵਿੱਚ ਬਚਨ ਆਉਂਦੇ ਨੇ ਕਿ ਦੋਏ ਪੁੜ ਚੱਕੀ ਜੋੜ ਕੇ ਪੀਸਣ ਆਏ ਬਹਿਥ ਜੋ ਦਰ ਰਹੇ ਸੋ ਉਪਰੇ ਨਾਨਕ ਅਜਬ ਦਿੱਤ ਗੁਰੂ ਸਾਹਿਬ ਜੀ ਕਹਿੰਦੇ ਨੇ ਇੱਕ ਅਜਬ ਜਿਹਾ ਨਜ਼ਾਰਾ ਜਿਹਾ ਦੇਖੋ ਤੁਸੀਂ ਹੈਰਾਨੀ ਵਾਲਾ ਕਿ ਜਿਹੜੇ ਦਾਣੇ ਚੱਕੀ ਦੇ ਵਿੱਚ ਪਾ ਦਿੱਤੇ ਗਏ ਜਿਹੜੇ ਧੁਰੇ ਤੋਂ ਦੂਰ ਹੋਏ ਤੇ ਪਿਸ ਗਏ ਤੇ ਜਿਹੜੇ ਧੁਰੇ ਨਾਲ ਜੁੜੇ ਰਹੇ ਉਹਨਾਂ ਨੂੰ ਉਹ ਪੁੜ ਕੁਛ ਕਾਟ ਸਕੇ ਉਹ ਬਚ ਗਏ ਮੈਂ ਸਮਝਦਾ ਕਿ ਧਰਮ ਤੇ ਧਾਰਮਿਕ ਥਾਂ ਸਾਡੇ ਇਹੋ ਜਿਹੀ ਚੀਜ਼ਾਂ ਗੁਰੂ ਦੀਆਂ ਸਿੱਖਿਆਵਾਂ ਇਹੋ ਜਿਹੀਆਂ ਚੀਜ਼ਾਂ ਕਿ ਜਿਹੜਾ ਇਸ ਮੁੱਖ ਧਾਰਾ ਦੇ ਨਾਲ ਜੁੜਿਆ ਰਹਿੰਦਾ ਗੁਰੂ ਦੇ ਚਰਨਾਂ ਨਾਲ ਜੁੜਿਆ ਰਹਿੰਦਾ ਗੁਰੂ ਦੀਆਂ ਸਿੱਖਿਆਵਾਂ ਦੇ ਨਾਲ ਜੁੜਿਆ ਰਹਿੰਦਾ ਤੇ ਉਹਨਾਂ ਨੂੰ ਸੰਸਾਰ ਦੀਆਂ ਜਿਹੜੀਆਂ ਅਲਾਮਤਾਂ ਹੈਗੀਆਂ ਚਾਹੇ ਨਸ਼ੇ ਕਹਿ ਲਓ ਚਾਹੇ ਆ ਨਿੰਦਿਆ ਚੁਗਲੀ ਝੂਠ ਵਿਕਾਰ ਜਿਹੜੇ ਚ ਇਹਨਾਂ ਦੀ ਗੱਲ ਕਰ ਲਓ ਮਨੁੱਖ ਇਹਨਾਂ ਤੋਂ ਬਚਿਆ ਰਹਿੰਦਾ ਹੈ ਜੇਕਰ ਸਿੱਖਿਆਵਾਂ ਨੂੰ ਗ੍ਰਹਿਣ ਕਰਦਾ ਰਵੇ ਪਰ ਗੁਰਦੁਆਰਾ ਸਾਹਿਬਾਂ ਦੇ ਵਿੱਚ ਮੈਂ 1.5 ਸਾਲ ਤੋਂ ਮੇਰਾ ਜਿਹੜਾ ਤਜਰਬਾ ਆ ਜੋ ਕੁਛ ਧਰਮ ਕਹਿ ਰਿਹਾ ਮੈਨੂੰ ਕਹਿਣ ਦੇ ਵਿੱਚ ਕੋਈ ਝਿਜਕ ਨਹੀਂ ਹੈਗੀ ਤੇ ਬਹੁਤ ਘੱਟ ਉਹ ਪੱਧਰ ਤੇ ਉਹਨੂੰ ਪ੍ਰਚਾਰ ਆ ਤੇ ਉਹਨੂੰ ਸਮਝਿਆ ਜਾ ਰਿਹਾ ਤੇ ਉਹਨੂੰ ਫੋਲੋ ਕੀਤਾ ਜਾ ਰਿਹਾ ਅੱਜ ਜਿਹੜੇ ਸਾਡੇ ਬੱਚਿਆਂ ਦੀ ਭੀੜਾਂ ਬਣੀਆਂ ਹਨ ਮੈਂ ਕਹਿੰਦਾ ਕਿ ਇਹਨਾਂ ਨੂੰ ਕਿਉਂ ਇਹਨਾਂ ਨੂੰ ਦੱਸ ਦਈਏ ਤੁਸੀਂ ਅਕਾਲੀ ਫੂਲਾ ਸਿੰਘ ਦੇ ਵਾਰਸ ਹੋ ਤੁਸੀਂ ਤੇ ਦਰਿਆਵਾਂ ਨੂੰ ਠੱਲ ਪਾਉਣ ਵਾਲੇ ਹੋ ਤੁਸੀਂ ਸੇਵਾ ਸਿਮਰਨ ਕਰਨ ਦੀਆਂ ਤੁਸੀਂ ਹਰ ਪ੍ਰਕਾਰ ਦੀਆਂ ਮੂਰਤਾਂ ਤੁਸੀਂ ਕਿਹੜੇ ਪੰਨੇ ਪੈ ਗਏ ਹੋ, ਸਾਡੇ ਹੁਣ ਵੀ ਇੱਥੇ ਮੋਡਰੇਟਰ ਹੈਗੇ ਨੇ ਜਿਨ੍ਹਾਂ ਜਿਨ੍ਹਾਂ ਨੇ ਧਰਮ ਦੇ ਅਨੁਕੂਲ ਚੱਲ ਕੇ ਤੇ ਉਹਨਾਂ ਨੇ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ, ਉਹਨਾਂ ਨੂੰ ਉਹਨਾਂ ਸਿਫਤ ਉਹਨਾਂ ਨੂੰ ਉਹਨਾਂ ਦੀ ਐਪਰੀਸ਼ੀਏਸ਼ਨ ਹੋ ਰਹੀ ਆ। ਸੋ ਮੈਂ ਸਮਝਦਾ ਸ਼ਾਇਦ ਤੁਹਾਡੇ ਸਵਾਲ ਦਾ ਮੈਂ ਜਵਾਬ ਦਿੱਤਾ, ਜੇ ਹੋਰ ਮੈਂ ਦੱਸ ਸਕਦਾ।
ਥੈਂਕ ਯੂ, ਥੈਂਕ ਯੂ ਖੋਸਾ ਸਾਹਿਬ। ਹੁਣ ਮੈਨੂੰ ਤੁਹਾਡੇ ਨਾਲ ਗੱਲ ਮੈਂ ਕਰਨੀ ਹੈ ਕਿ ਮੈਂ ਇੱਕ ਤੁਹਾਡੇ ਤੇ ਇੱਕ ਮੁੰਡਾ ਜਿਹੜਾ ਇਸ ਕੰਮ ਚ ਪਿਆ ਉਹਦੇ ਸੰਨ ਚ ਤੇ ਮੈਨੂੰ ਫਲਾਂ ਮੁੰਡੇ ਦਾ ਪਤਾ ਲੱਗ ਗਿਆ, ਮੇਰੇ ਕੋਲ ਕਿੰਨੇ ਕੁ ਅਧਿਕਾਰ ਨੇ, ਮੈਂ ਉਹਨੂੰ ਕਿਹੜੇ ਲੈਵਲ ਤੱਕ ਆਪ ਗੱਲ ਕਰ ਸਕਦਾ ਤੇ ਤੁਹਾਨੂੰ ਕਦ ਮੈਂ ਇਨਵੋਲਵ ਕਰਾ ਸਕਦਾ, ਕਿਉਂਕਿ ਉਹਨੂੰ ਮੈਂ ਭਰੋਸੇ ਚ ਲੈ ਲਵਾਂ ਵੀ ਤੈਨੂੰ ਕੁਛ ਨੀ ਹੁੰਦਾ, ਮੇਰੇ ਕੋਲ ਕਿੰਨੇ ਕੁ ਹੱਕ ਨੇ ਤੇ ਕਿੰਨਾ ਕੁ ਮੈਂ ਉਹਨੂੰ ਵਿਸ਼ਵਾਸ ਦੇ ਸਕਦਾ ਤੁਹਾਨੂੰ ਮਿਲਣ ਤੋਂ ਬਿਨਾਂ ਵੀ ਤੇਰੇ ਨਾਲ ਕੀ ਹੋ ਸਕਦਾ, ਕਿਉਂਕਿ ਮੈਨੂੰ ਮੈਂ ਕਾਨੂੰਨ ਨੀ ਮੈਨੂੰ ਪਤਾ, ਮੈਂ ਉੱਥੇ ਵੱਧ ਗੱਲ ਕਰ ਦਵਾਂ ਫਿਰ ਘੱਟ ਨਿਕਲੇ ਕਿਸੇ ਨੂੰ ਕੋਈ ਹੋਵੇ, ਜੇ ਕਿਸੇ ਨੇ ਮੁੜਨਾ ਹੋਵੇ ਤੇ ਮੈਂ ਸਾਲਸੀ ਹੋਵਾਂ ਗੱਭੇ, ਤੁਹਾਡੇ ਤੁਸੀਂ ਕਿਹੋ ਜਿਹਾ ਸੁਨੇਹਾ ਦਿੰਦੇ ਹੋ ਆਮ ਲੋਕਾਂ ਨੂੰ ਵੀ ਤੁਸੀਂ ਕਿਹੜੇ ਲੈਵਲ ਤੱਕ ਇਨਵੋਲਵ ਰਹਿਣਾ ਤੇ ਤੁਹਾਨੂੰ ਕਦ ਇਨਵੋਲਵ ਕਰਾਉਣਾ।
ਦੇਖੋ ਪਹਿਲਾਂ ਤਾਂ ਇਹ ਗੱਲ ਮੁੜ ਕੇ ਉੱਥੇ ਜਾਇਜ਼ ਤੇ ਆ ਜਾਂਦੀ, ਜਿਨ੍ਹਾਂ ਨੇ ਪਹਿਲਾਂ ਹੁਣੇ ਰੇਡੀਓ ਤੇ ਆ ਕੇ ਬੋਲਿਆ ਸੀਗਾ ਕਿ ਜਿਹੜੀ ਜਾਇਜ਼ ਨੇ ਗੱਲ ਕੀਤੀ ਸੀ ਕਿ ਵੀ ਆਪਾਂ ਕੱਲੇ ਕੱਲੇ ਬੰਦੇ ਕੁਛ ਨੀ ਕਰ ਸਕਦੇ, ਆਪਾਂ ਨੂੰ ਸਾਰਿਆਂ ਨੂੰ ਜੋੜਨਾ ਪੈਣਾ, ਹਰ ਇੱਕ ਏਰੀਆ ਦੇ ਬੰਦੇ ਨੂੰ, ਹਰ ਇੱਕ ਵਰਗ ਦੇ ਲੋਕਾਂ ਨੂੰ। ਸੋ ਇਹ ਇੱਕ ਨਾ ਜਿਵੇਂ ਸਪ੍ਰਿੰਟ ਹੁੰਦੀ ਹੈ, ਸਪ੍ਰਿੰਟ ਨੀ ਹੈਗੀ 500 ਮੀਟਰ ਵਾਲੀ, ਇਹ ਰੀਲੇ ਰੇਸ ਆਪਣੀ ਵੀ ਜੇ ਜੋ ਸਾਡੇ ਕੋਲ ਜਾਣਕਾਰੀ ਆ ਸੀ ਉਹ ਮਸ਼ਾਲ ਤੁਹਾਨੂੰ ਫੜਾਤੀ, ਤੁਸੀਂ ਗਾਂਹ ਜਾ ਕੇ ਉਹ ਦਿਖਾਉਣੀ ਆ, ਕਿਉਂਕਿ ਇੱਕ ਬੰਦਾ ਹਰ ਥਾਂ ਤੇ ਨਹੀਂ ਹੋ ਸਕਦਾ। ਸੋ ਸਾਡੀ ਪਹਿਲੀ ਕੋਸ਼ਿਸ਼ ਤਾਂ ਇਹੀ ਹੈ ਵੀ ਅਸੀਂ ਹਰ ਇੱਕ ਮਾਪੇ ਨੂੰ, ਹਰ ਇੱਕ ਮੀਡੀਆ ਰਿਪ੍ਰੈਜੈਂਟੇਟਿਵ ਨੂੰ, ਜਿਹੜੇ ਵੀ ਲੋਕ ਮੂਹਰੇ ਆਉਣਾ ਚਾਹੁੰਦੇ ਉਹਨਾਂ ਨੂੰ ਅਸੀਂ ਇੰਨਾ ਕੁ ਜਾਗਰੂਕ ਕਰ ਦਈਏ ਵੀ ਉਹ ਆਪਦੇ ਆਲੇ ਦੁਆਲੇ ਜਿਹੜੇ 100 ਬੰਦੇ ਆ ਉਹਨਾਂ ਨੂੰ ਗਾਂਹ ਹੋਏ ਇਨਫੋਰਮੇਸ਼ਨ ਦੇਣ, ਤਾਂ ਕਿ ਜਿਹੜੇ ਅੰਬੈਸਡਰ ਤੁਸੀਂ ਬਣਨਾ ਜਾ ਕੇ ਕਮਿਊਨਿਟੀ ਦੇ ਵਿੱਚ ਗਾਂਹ ਜਾ ਕੇ। ਦੂਸਰੀ ਜਿਹੜੀ ਗੱਲ ਪ੍ਰੋਗਰਾਮਾਂ ਦੀ ਜਾਣਕਾਰੀ ਦੀ, ਅਗਰ ਤੁਹਾਡੇ ਜਾਣਕਾਰੀ ਦੇ ਵਿੱਚ ਕੋਈ ਬੰਦਾ ਹੈਗਾ ਜਿਹੜਾ ਇਨਵੋਲਵ ਆ ਤੇ ਉਹ ਨਿਕਲਣਾ ਚਾਹੁੰਦਾ ਤੇ ਤੁਹਾਡੇ ਨਾਲ ਕੌਨਫੀਡੈਂਸ਼ਲੀ ਉਹਨੇ ਦੱਸਿਆ ਕਿ ਮੈਂ ਚਾਹੁੰਦਾ ਨਿਕਲਣਾ ਪਰ ਮੇਰੀਆਂ ਕੋਈ ਮੁਸ਼ਕਲਾਂ ਹੈਗੀਆਂ ਜਿਹਦੇ ਕਰਕੇ ਨਹੀਂ ਨਿਕਲ ਸਕਦਾ, ਤੁਸੀਂ ਡਾਇਰੈਕਟਲੀ ਸਾਡੇ ਨਾਲ ਸੰਪਰਕ ਉਹਦਾ ਕਰਵਾ ਸਕਦੇ ਆ, ਉਹਨੂੰ ਇੰਨਾ ਕੁ ਦੱਸ ਸਕਦੇ ਆ ਤੁਸੀਂ, ਤਾਂ ਕਿ ਤੁਸੀਂ ਇਹੋ ਜਿਹੀ ਪ੍ਰੋਮਿਸ ਨਾ ਕਰੋ ਜਾਂ ਫੁਲਫਿਲ ਨਹੀਂ ਕਰ ਸਕਦੇ ਬੱਚ ਜਿੱਥੇ ਪੂਰੇ ਨਹੀਂ ਉਤਰ ਸਕਦੇ, ਇੰਨਾ ਕੁ ਉਹਨਾਂ ਨੂੰ ਦੱਸ ਸਕਦੇ ਆ ਕਿ ਜਿਹੜਾ CFSU ਤੇ ਪ੍ਰੋਵਿੰਸ਼ਲ ਗਵਰਨਮੈਂਟ ਵੱਲੋਂ ਗੈਂਗ ਐਗਜ਼ਿਟਿੰਗ ਪ੍ਰੋਗਰਾਮ ਚਲਾਇਆ ਜਾ ਰਿਹਾ ਉਹਦੇ ਅਧੀਨ ਜਿਹੜੇ ਬੱਚੇ ਇਨਵੋਲਵ ਹੈਗੇ ਆ ਉਹਨਾਂ ਨੂੰ ਕੱਢਣ ਦੇ ਪੂਰੇ ਯਤਨ ਕੀਤੇ ਜਾ ਰਹੇ ਆ, ਔਰ ਇਸ ਪ੍ਰੋਗਰਾਮ ਦੇ ਵਿੱਚ ਜਿਹੜੀ ਪਾਰਟਿਸਿਪੇਸ਼ਨ ਹੈਗੀ ਆ ਉਹਨਾਂ ਦੀ ਸ਼ਮੂਲੀਅਤ ਜਿਹੜੀ ਹੈਗੀ ਆ ਉਹ ਕੌਨਫੀਡੈਂਸ਼ਲ ਆ, ਉਹ ਅਸੀਂ ਗੁਪਤ ਰੱਖਦੇ ਹਾਂ, ਉਹਨਾਂ ਦਾ ਨਾਮ ਅਸੀਂ ਕਿਤੇ ਨਸ਼ਰ ਨਹੀਂ ਕਰਦੇ ਨਾ ਹੀ ਮੀਡੀਆ ਤੇ ਨਾ ਕਿਤੇ ਹੋਰ ਵੀ ਅਸੀਂ ਵਾਹ ਵਾਹ ਖੱਟਣ ਨੂੰ ਉੱਥੇ ਦੱਸੀਏ ਵੀ ਦੇਖੋ ਜੀ ਫਲਾਂ ਬੰਦਾ ਅਸੀਂ ਲੈ ਕੇ ਆਉਂਦਾ ਸੀ ਉਹ ਨਿਕਲ ਗਿਆ ਇਸ ਕੰਮ ਚੋਂ, ਉਹਨਾਂ ਦੀ ਜਿਹੜੀ ਪਾਰਟੀਸਪੇਸ਼ਨ ਆ ਪੂਰੇ ਤੌਰ ਤੇ ਗੁਪਤ ਰੱਖੀ ਜਾਊਗੀ, ਇਹ ਗੱਲਾਂ ਤੁਸੀਂ ਉਹਨਾਂ ਨੂੰ ਦੱਸ ਸਕਦੇ ਆ। ਦੂਸਰੀ ਇਸ ਪ੍ਰੋਗਰਾਮ ਦੇ ਅਧੀਨ ਅਸੀਂ ਜਿਹੜੀ ਇੰਪਲਾਇਮੈਂਟ ਟ੍ਰੇਨਿੰਗ ਵੀ ਅਰੇਂਜ ਕਰਵਾ ਕੇ ਦਿੰਦੇ ਆ ਜਿਹਨਾਂ ਕੋਲ ਕੋਈ ਰੋਜ਼ਗਾਰ ਨਹੀਂ ਹੈਗਾ, ਕਿਉਂਕਿ ਉਹ ਇੱਕ ਤਰ੍ਹਾਂ ਦੀ ਜ਼ਿੰਦਗੀ ਜਿਉਣਾ ਜਾਣਦੇ ਹੁੰਦੇ ਕਿ ਡਰੱਗ ਵੇਚਣੀ ਆ, ਬਸ ਇਹੀ ਉਹਨਾਂ ਦੀ ਜ਼ਿੰਦਗੀ ਹੈ, ਤਾਂ ਕੋਈ ਸਕਿੱਲ ਨਹੀਂ ਹੁੰਦੇ ਉਹਨਾਂ ਕੋਲੇ, ਕਈ ਵਾਰ ਬਹੁਤ ਵਾਰ ਨਹੀਂ ਹੁੰਦੇ। ਸੋ ਉਹਦੀ ਜਿਹੜੀ ਟ੍ਰੇਡ ਦੇ ਵਿੱਚ ਸਕਿੱਲ ਜਿਹੜੇ ਹੈਗੇ ਆ ਉਹ ਬਕਾਇਦਾ ਤੌਰ ਤੇ ਦਵਾਏ ਜਾਂਦੇ ਆ ਤੇ ਇੰਪਲਾਇਮੈਂਟ ਜਿਹੜੀ ਨੌਕਰੀ ਲੱਭਣ ਚ ਵੀ ਭਾਲ ਕੀਤੀ ਜਾਂਦੀ ਆ। ਦੂਸਰਾ ਆਪਾਂ ਕਾਉਂਸਲਿੰਗ ਦੀ ਆਲਰੇਡੀ ਗੱਲ ਕੀਤੀ ਹੈ, ਕਲੀਨਿਕਲ ਕਾਉਂਸਲਿੰਗ ਉਹ ਵੀ ਫ੍ਰੀ ਕਰਵਾਈ ਜਾਂਦੀ ਹੈ। ਜੇ ਤੁਹਾਡੇ ਕੋਲੇ ਕਿਸੇ ਗੈਂਗ ਦੇ ਮਤਲਬ ਕੋਈ ਟੈਟੂਸ ਤੁਹਾਡੇ ਪੁਆਏ ਹੋਏ ਆ, ਨਿਸ਼ਾਨ ਚਿੰਨ ਜਿਹੜੇ ਤੁਹਾਡੇ ਪੁਆਏ ਹੋਏ ਆਪਣੇ ਸਰੀਰ ਦੇ ਉੱਪਰ ਜਿਹੜੇ ਦਿਸਦੇ ਆ, ਤੇ ਉਹ ਵੀ ਤੁਹਾਨੂੰ ਬਾਹਰ ਆਮ ਲੋਕਾਂ ਚ ਵਿਚਰਨ ਚ ਫਿਰ ਉਹ ਪ੍ਰੋਬਲਮ ਕ੍ਰੀਏਟ ਕਰਦੇ, ਉਹਨਾਂ ਦੀ ਰਿਮੂਵਲ ਦਾ ਜਿਹੜੀ ਸਰਵਿਸਿਸ ਵੀ ਅਸੀਂ ਜਿਹੜੀਆਂ ਉਹ ਮੁਹੱਈਆ ਇਸ ਪ੍ਰੋਗਰਾਮ ਦੇ ਅਧੀਨ ਕਰਵਾ ਸਕਦੇ ਹਾਂ। ਸੋ ਇਸ ਤਰ੍ਹਾਂ ਦੀ ਜਾਣਕਾਰੀ ਅਸੀਂ ਚਾਹੁੰਦੇ ਕਿ ਤੁਸੀਂ ਪੇਰੈਂਟਸ ਨੂੰ ਦੱਸੋ, ਔਰ ਇਹਦੇ ਨਾਲ ਨਾਲ ਜਿਹੜੇ ਅਰਲੀ ਸਾਈਨਸ ਹੈਗੇ ਆ ਕਿ ਚਲੋ ਇਹ ਤਾਂ ਉਹਨਾਂ ਬੱਚਿਆਂ ਦੀ ਗੱਲ ਹੋ ਗਈ ਜਿਹੜੇ ਲੱਗੇ ਹੋਏ ਆ, ਮੈਂ ਚਾਹੁੰਦਾ ਕਿ ਪੁਰਾਣੀਆਂ ਵਰਕਸ਼ਾਪਸ ਦੇ ਵਿੱਚ ਸਾਰੀਆਂ ਸਕਸੈਸਫੁਲ ਹੋਈਆਂ, ਹੁਣ ਤੱਕ ਜਿੰਨੇ ਵੀ ਇਕੱਠ ਹੋਏ ਆ ਕੁਛ ਨਾ ਸਾਨੂੰ ਗੇਨ ਹੋਇਆ, ਪਰ ਬਹੁਤੀ ਵਾਰ ਉਹ ਮਾਪੇ ਨਹੀਂ ਆਉਂਦੇ ਜਿਨ੍ਹਾਂ ਦੇ ਬੱਚੇ ਛੋਟੇ ਹੁੰਦੇ ਆ, ਉਹ ਫਿਰ ਸੋਚਦੇ ਵੀ ਦੇਖੋ ਜੀ ਬਹੁਤ ਵੱਡੇ ਗੈਂਗ ਦੀ ਗੱਲ ਹੋਣੀ, ਇੱਥੇ ਸਾਨੂੰ ਤਾਂ ਲੋੜ ਨਹੀਂ ਇੱਥੇ ਜਾਣ ਦੀ, ਕਿਉਂਕਿ ਸਾਡਾ ਬੱਚਾ ਤਾਂ ਤੀਜੀ ਚੌਥੀ ਜਮਾਤ ਚ ਪੜ ਜਾ, ਤੇ ਮੈਂ ਉਹਨਾਂ ਨੂੰ ਇਨਕਰੇਜ ਕਰਨਾ ਚਾਹੁੰਦਾ ਕਿ ਇਹੋ ਜਿਹੇ ਕੱਟ ਦੇ ਵਿੱਚ ਜਿੱਥੇ ਕਿ ਪ੍ਰੈਜੈਂਟੇਸ਼ਨ ਹੋਣੀ ਹੈ ਗੈਂਗ ਦੀ ਗੱਲ ਹੋਣੀ ਹੈ, ਬੱਚੇ ਕਿਸ ਤਰ੍ਹਾਂ ਹਾਈ ਸਕੂਲ ਦੇ ਵਿੱਚ ਜਾਂ ਦੂਜੇ ਸਕੂਲਾਂ ਦੇ ਵਿੱਚ ਲਾਏ ਜਾਂਦੇ ਆ ਇਹਨਾਂ ਕੰਮਾਂ ਚ, ਉਹਨਾਂ ਦੀ ਗੱਲ ਹੋਣੀ ਹੈ, ਉੱਥੇ ਉਹ ਮਾਪੇ ਜ਼ਰੂਰ ਪਹੁੰਚਣ ਜਿਨ੍ਹਾਂ ਦੇ ਜਵਾਕ ਤੀਜੀ ਚੌਥੀ ਪੰਜਵੀਂ ਛੇਵੀਂ ਚ ਪੜ੍ਹਦੇ ਆ, ਤਾਂ ਕਿ ਉਹ ਅਰਲੀ ਆਨ ਉਹ ਆਪਣੇ ਆਪ ਨੂੰ ਇੰਨਾ ਕੁ ਐਜੂਕੇਟ ਕਰ ਲੈਣ ਕਿ ਜਦੋਂ ਬੱਚਾ ਥੋੜਾ ਮੋਟਾ ਵੀ ਰਾਹ ਤੋਂ ਭਟਕੇ ਉਹ ਪਹਿਲਾਂ ਹੀ ਉਸ ਗੱਲ ਉਹਨਾਂ ਦੀ ਨਿਸ਼ਾਨਦੇਹੀ ਕਰਕੇ ਉਹਨਾਂ ਨੂੰ ਜਿਹੜੀ ਲੋੜੀਂ ਦੀ ਹੈਲਪ ਜਿਹੜੀ ਉਹ ਦਵਾ ਸਕਣ।
ਖੁਸਾ ਜੀ, ਇਹੋ ਜਿਹਾ ਕੋਈ ਪ੍ਰੋਗਰਾਮ ਹੈ ਆਪਣੇ ਚ ਵੀ ਇੱਕ ਬੱਚਾ ਜਿਹੜਾ ਇੱਥੋਂ ਨਿਕਲਣਾ ਚਾਹੁੰਦਾ, ਉਹਦੀ ਸਰਾਉਂਡਿੰਗ ਤੋਂ ਨਿਕਲਣਾ ਚਾਹੁੰਦੀ, ਕੁਛ ਤਾਂ ਮਾਪੇ ਕਹਿੰਦੇ ਆ ਵੀ ਚੱਲ ਬਈ ਤੈਨੂੰ ਲੈ ਕੇ ਟਿਕਟ, ਚੱਲ ਪੰਜਾਬ ਚੱਲੀਏ, ਪੰਜਾਬ ਉਹ ਤੁਹਾਡੀ ਇਸ ਯੂਨਿਟ ਦੇ ਵਿੱਚ ਕੁਝ ਜੀ ਇਹੋ ਜੀ ਹੈ ਕਿ ਉਹਦੀ ਆਇਡੈਂਟੀਟੀ ਕੁਛ ਉਹਦੀ ਡਿਸਪਲੇਸਮੈਂਟ ਜਿਹੜਾ ਇਸ ਖਿੱਤੇ ਚੋਂ ਬਾਹਰ ਹੋ ਜਾਵੇ ਤੇ ਉਹ ਕਿਸੇ ਇਸ ਜਗ੍ਹਾ ਤੇ ਰਹਿ ਸਕੇ ਜਿੱਥੇ ਉਹਨੂੰ ਮੌਤ ਦਾ ਡਰ ਨਾ ਹੋਵੇ, ਕਿਉਂਕਿ ਬਹੁਤ ਵੱਡਾ ਮੌਤ ਦਾ ਡਰ ਆ ਵੀ ਜਦ ਮੈਂ ਇਕੱਠ ਚੋਂ ਨਿਕਲਿਆ ਇਕੱਲਾ ਹੋਇਆ ਤੇ ਮੈਨੂੰ ਠੋਕ ਦੇਣਾ ਕਿਸ ਨੇ, ਉਹ ਡਿਸਪਲੇਸਮੈਂਟ ਦਾ ਵੀ ਕੋਈ ਪ੍ਰੋਵੀਜ਼ਨ ਹੈ?
ਨਹੀਂ ਜੀ, ਡਿਸਪਲੇਸਮੈਂਟ ਦੀ ਕੋਈ ਪ੍ਰੋਵੀਜ਼ਨ ਨਹੀਂ, ਉਹਦੇ ਇੱਕ ਆਪਣੇ ਕਾਰਨ ਹੈ ਕਿਉਂਕਿ ਉਹ ਇਕੱਲਾ ਕਾਫੀ ਵੱਡੇ ਲੈਵਲ ਤੇ ਉਹ ਬੰਦੇ ਦੀ ਸੁਰੱਖਿਆ ਦਾ ਫਿਰ ਮਸਲਾ ਆ ਜਾਂਦਾ, ਉਹਦੀ ਪ੍ਰੋਵੀਜ਼ਨ ਇਸ ਪ੍ਰੋਗਰਾਮ ਚ ਹੈ ਨਹੀਂ। ਪਰ ਮੈਂ 12 ਸਾਲ ਤੋਂ ਤਕਰੀਬਨ ਗੈਂਗ ਇਨਵੈਸਟੀਗੇਸ਼ਨ ਚ ਕੰਮ ਕਰ ਰਿਹਾ, ਖਾਸ ਕਰਕੇ ਇਸ ਯੂਨਿਟ ਤੇ ਅਲਬਰਟਾ ਦੇ ਵਿੱਚ ਵੀ ਕੰਮ ਕੀਤਾ। ਬਹੁਤ ਘੱਟ ਕੇਸ ਹੋਣਗੇ ਜਦੋਂ ਬੰਦਾ ਨਿਕਲਣਾ ਚਾਹੁੰਦਾ ਤਾਂ ਉਹਨੂੰ ਉਹ ਮਾਰ ਨਾ ਆਉਣ, ਕਿਉਂਕਿ ਇਹ ਵੀ ਇੱਕ ਲਾਇਬਿਲਿਟੀ ਹੋ ਜਾਂਦੀ। ਜਿਹੜਾ ਬੰਦਾ ਗ੍ਰਹਿ ਚ ਕੰਮ ਹੀ ਨਹੀਂ ਕਰਨਾ ਚਾਹੁੰਦਾ, ਉਹਨਾਂ ਨੂੰ ਉਸ ਬੰਦੇ ਨੂੰ ਉਹਨਾਂ ਨੇ ਰੱਖ ਕੇ ਕਰਨਾ ਕੀ ਹੈ, ਉਹ ਜਾਂ ਤਾਂ ਤੁਹਾਡਾ ਜਿਹੜਾ ਟੱਗ ਖਰਾਬ ਕਰੂਗਾ ਜਾਂ ਤੁਹਾਨੂੰ ਫੜਵਾਊਗਾ ਜਾਂ ਉਹ ਤੋਂ ਗਲਤੀ ਹੋਊਗੀ ਕੋਈ, ਉਹ ਵੀ ਨਹੀਂ ਚਾਹੁੰਦੇ ਕਿ ਉਹ ਜਿਹੇ ਬੰਦੇ ਨਾਲ ਲੈ ਕੇ ਤੁਰਨਾ। ਦੂਸਰਾ ਡਰ ਹੁੰਦਾ ਖਾਸ ਕਰਕੇ ਗੈਂਗਸ ਨੂੰ ਕਿ ਸਾਡੀ ਇਨਫੋਰਮੇਸ਼ਨ ਜਿਹੜੀ ਉਹ ਲੀਕ ਨਾ ਕਰੇ, ਇਹ ਬੰਦਾ ਛੱਡਣ ਤਾਂ ਜਾ ਰਿਹਾ, ਇਹ ਪੁਲਿਸ ਕੋਲ ਜਾ ਰਿਹਾ, ਕਿਸੇ ਕੋਲ ਵੀ ਜਾ ਰਿਹਾ, ਉਹਦੇ ਲਈ ਜਿਹੜੀ ਅਸੀਂ ਇਹ ਰੱਖੀ ਹੋਈ ਹੈ ਸੇਫ ਗਾਰਡ ਕਰਨ ਨੂੰ ਕਿ ਅਸੀਂ ਉਹਦੀ ਜਿਹੜੀ ਸ਼ਮੂਲੀਅਤ ਹੈ ਪ੍ਰੋਗਰਾਮ ਚ ਉਹ ਗੁਪਤ ਰੱਖਦੇ ਹਾਂ। ਦੂਸਰਾ ਸਾਡੀ ਕੋਈ ਵੀ ਕੰਡੀਸ਼ਨ ਨਹੀਂ ਹੈਗੀ ਇਹੋ ਜਿਹੀ ਕਿ ਅਸੀਂ ਬੰਦੇ ਤੋਂ ਕੋਈ ਇਨਫੋਰਮੇਸ਼ਨ ਲੈਣੀ ਹੈ। ਹਾਲਾਂਕਿ ਬਸ਼ਰਤੇ ਐਕਚੁਲੀ ਪਹਿਲੀ ਗੱਲ ਹੀ ਅਸੀਂ ਉਹ ਬੰਦੇ ਨੂੰ ਇਹ ਕਹਿੰਦੇ ਪਹਿਲੀ ਮੀਟਿੰਗ ਦੇ ਵਿੱਚ ਕਿ ਤੂੰ ਸਾਨੂੰ ਕੋਈ ਵੀ ਜਾਣਕਾਰੀ ਨਹੀਂ ਦੇਣੀ ਜਿਹਦੇ ਕਰਕੇ ਤੂੰ ਪ੍ਰੋਬਲਮ ਚ ਫਸੇ, ਸੋ ਅਸੀਂ ਉਹ ਤੋਂ ਕੋਈ ਜਾਣਕਾਰੀ ਨਹੀਂ ਮੰਗਦੇ। ਇਹ ਕੋਈ ਗਿਵ ਐਂਡ ਟੇਕ ਰਿਲੇਸ਼ਨਸ਼ਿਪ ਨਹੀਂ ਹੈਗਾ ਕਿ ਬਿਜ਼ਨਸ ਦੇ ਤੌਰ ਤੇ ਸਾਨੂੰ ਦੱਸ ਵੀ ਤੂੰ ਕਿਹੜੇ ਗ੍ਰਹਿ ਚ ਕੰਮ ਕਰਦਾ ਸੀ, ਉਹਨਾਂ ਦੀ ਕਾਰਵਾਈ ਕਿੱਥੇ ਕਿੱਥੇ ਹੁੰਦੀ ਹੈ ਤੇ ਫਿਰ ਤੇਰੀ ਅਸੀਂ ਹੈਲਪ ਕਰਾਂਗੇ। ਅਸੀਂ ਅਨਕੰਡੀਸ਼ਨਲ ਜਿਹੜੀ ਸਪੋਰਟ ਕਰਨੀ ਬੰਦੇ ਦੀ, ਪਰ ਉਹਦੇ ਨਾਲ ਨਾਲ ਕੁਛ ਐਕਸਪੈਕਟੇਸ਼ਨ ਹੈਗੀਆਂ ਪ੍ਰੋਗਰਾਮ ਦੀਆਂ। ਉਹ ਐਕਸਪੈਕਟੇਸ਼ਨ ਹੈਗੀ ਕਿ ਉਹ ਬੰਦਾ ਜਿਹੜਾ ਹੈਗਾ ਆਪ ਜਦੋਂ ਅਸੀਂ ਹੱਥ ਕੱਢਦੇ ਹਾਂ ਪਹਿਲਾਂ ਤਾਂ ਉਹ ਸਾਡਾ ਹੱਥ ਫੜੇ, ਜਿਵੇਂ ਖੂਹ ਚ ਕੋਈ ਬੰਦਾ ਡਿੱਗਿਆ ਤੁਸੀਂ ਜਿੰਨੀ ਮਰਜ਼ੀ ਰੱਸੀ ਸਿੱਟ ਲਓ, ਜੇ ਉਹਨੇ ਰੱਸੀ ਫੜਨੀ ਨਹੀਂ ਤਾਂ ਉਹਨੇ ਬਾਹਰ ਹੀ ਨਿਕਲਣਾ।
ਨਹੀਂ ਨਿਕਲ,
ਪਹਿਲੀ ਗੱਲ ਤਾਂ ਇਹ ਹੈ। ਦੂਸਰੀ ਗੱਲ ਹੈ ਕਿ ਉਹ ਬੰਦਾ ਜਿਹੜਾ ਆਪ ਜਾ ਕੇ ਲੋਕਾਂ ਨੂੰ ਐਡਵਰਟਾਈਜ਼ ਕਰੇ ਕਿ ਮੈਂ ਵੀ ਇਸ ਪ੍ਰੋਗਰਾਮ ਚ ਸ਼ਾਮਲ ਹੋ ਰਿਹਾ, ਸੋ ਇਸ ਤਰ੍ਹਾਂ ਦੀਆਂ ਕਰਕੇ ਬੰਦਾ ਮੇਰਾ ਨਹੀਂ ਖਿਆਲ ਕੋਈ ਨੂੰ ਖਤਰਾ ਹੋਇਆ ਇਸ ਗੱਲ ਦਾ ਹੋਣਾ ਚਾਹੀਦਾ।
ਬਹੁਤ ਵਧੀਆ ਗੱਲਾਂ ਬਾਤਾਂ ਕੀਤੀਆਂ ਜੀ। ਅਖੀਰ ਦੇ ਵਿੱਚ ਕੁਛ ਹੋਰ ਐਡ ਕਰਨਾ ਚਾਹੋ ਤੇ ਫਿਰ ਬਾਕੀ 18 ਨੂੰ ਪਰਸੋਂ ਨੂੰ ਫਿਰ ਗੱਲਾਂ ਹੋਣਗੀਆਂ ਤੇ ਕੁਛ ਐਡ ਕਰਨਾ ਚਾਹੋ ਖੁਸਾ ਜੀ?
ਐਡ ਮੈਂ ਇਹੀ ਕਰਨਾ ਬਾਈ ਜੀ, ਮੈਂ ਤਾਂ ਆਪਦੇ ਆਪਣਾ ਵਾਅਦਾ ਕੀਤਾ ਹੋਇਆ ਵੀ ਜਿੰਨਾ ਚਿਰ ਘਰ ਘਰ ਦੇ ਵਿੱਚ ਅਸੀਂ ਗੈਂਗ ਅਵੇਅਰਨੈਸ ਦਾ ਮੈਸੇਜ ਨਹੀਂ ਪਹੁੰਚਾ ਦਿੰਦੇ ਮੈਂ ਥੱਕ ਹਾਰ ਕੇ ਬਹਿਣਾ ਨਹੀਂ। ਇਸ ਲੜਾਈ ਦੇ ਵਿੱਚ ਹਾਰਾਂ ਵੀ ਹੋਣੀਆਂ, ਜਿੱਤਾਂ ਵੀ ਹੋਣੀਆਂ, ਸਾਰੇ ਕੇਸ ਸਕਸੈਸਫੁਲ ਵੀ ਨਹੀਂ ਹੋਣੇ, ਪਰ ਹਾਰ ਨਹੀਂ ਮੰਨਣੀ, ਨਾ ਮੈਂ ਮੰਨਣੀ ਹੈ ਨਾ ਮੈਂ ਨਾਲ ਜਿਹੜੇ ਤੁਰ ਰਹੇ ਉਹਨਾਂ ਨੂੰ ਮੰਨਣ ਦੇਣੀ ਹੈ ਇਸ ਗੱਲ ਤੇ। ਸੋ ਇਸ ਗੱਲ ਦੀ ਕਿ ਹੋਰ ਲੋਕ ਬਹੁਤ ਇਸ ਗੱਲ ਚ ਜੁੜ ਰਹੇ ਆ, ਸਾਡੀ ਸਟਰੈਂਥ ਵੱਧ ਰਹੀ ਹੈ, ਪਰ ਆਪਾਂ ਸਾਰੇ ਧੜੇਬਾਜ਼ੀਆਂ ਤੋਂ ਪਾਸੇ ਹੋ ਕੇ ਇੱਕ ਮੁੱਦੇ ਤੇ ਆਪਾਂ ਗੱਲ ਕਰਨੀ ਆ, ਔਰ ਇਹ ਗੱਲਾਂ ਹੀ ਨਹੀਂ ਕਰਨੀਆਂ, ਫੋਰਮ ਬਹੁਤ ਹੋਏ, ਵਰਕਸ਼ਾਪਸ ਬਹੁਤ ਹੋ ਗਈਆਂ ਹੁਣ ਆਲਰੇਡੀ, ਆਪਾਂ ਹੱਲ ਦੀ ਗੱਲ ਕਰਨੀ ਵੀ ਹੱਲ ਕੀ ਹੈ ਤੇ ਪੇਰੈਂਟਸ ਨੂੰ ਕਿਹੜੇ ਟੂਲ ਅਸੀਂ ਦੇ ਸਕਦੇ ਹਾਂ ਜਿਹੜੇ ਕੇਸ ਕਾਰਮਤ ਟੂਲ ਜਿਹੜੇ ਮਤਲਬ ਕਿ ਯੂਜ਼ ਕਰ ਸਕਦੇ ਆ, ਉਹ ਇੱਕ ਨੌਲੇਜ ਨੂੰ ਯੂਜ਼ ਕਰ ਸਕਦੇ ਆ, ਉਹ ਇਨਫੋਰਮੇਸ਼ਨ ਅਸੀਂ ਉਹਨਾਂ ਨੂੰ ਉਸ ਫੋਰਮ ਦੇ ਵਿੱਚ ਦੇਣੀ ਹੈ ਤੇ ਜਿਹੜੇ ਦੋ ਪ੍ਰੋਗਰਾਮ ਹੈਗੇ ਖੁੱਲ ਕੇ ਅਸੀਂ ਉਹਨਾਂ ਨੂੰ ਇੰਟਰੋਡਿਊਸ ਕਰਾਂਗੇ ਤੇ ਆਪਦੇ ਆਪ ਤੇ ਸਾਨੂੰ ਕਿਵੇਂ ਪਹੁੰਚ ਕਰ ਸਕਦੇ ਆ ਉਹ ਵੀ ਉੱਥੇ ਦੱਸਾਂਗੇ ਜੀ ਅਸੀਂ।
ਜੀ ਥੈਂਕ ਯੂ ਸੋ ਮਚ, ਤੇ ਤੁਸੀਂ ਬਹੁਤ ਵਧੀਆ ਪਹਿਲੀ ਤਾਂ ਗੱਲ ਪੰਜਾਬ ਚੋਂ ਵੱਡੇ ਹੋ ਕੇ ਆਏ ਹੋ, ਜਿੰਨੇ ਵੀ ਤੁਸੀਂ ਅਫੀਸਰ ਹੋ RCMP ਚ ਜਾਂ ਮਿਊਂਸੀਪਲ ਪੁਲਿਸ, ਸਦਾ ਮਾਣ ਦੇ ਨਾਲ ਤੁਹਾਡੇ ਨਾਮ ਲਈਦੇ ਆ ਕਿ ਇੱਕ ਕਮਿਊਨੀਕੇਸ਼ਨ ਗੈਪ ਕੋਈ ਨਹੀਂ, ਤੁਸੀਂ ਹੋ ਜਿੰਨੇ ਵੀ ਅਫੀਸਰ ਸਰੀ ਡਿਟੈਚਮੈਂਟ ਦੇ ਵਿੱਚ ਨੇ, ਇਕੱਲੇ ਇਕੱਲੇ ਅਫੀਸਰ ਦਾ ਬਹੁਤ ਮਾਣ ਹੁੰਦਾ। ਜਗਮੀਤ ਦੰਦੀਵਾਲ ਉਹਨੇ ਸੰਘਾ, ਮਨਪ੍ਰੀਤ ਸਿੱਧੂ ਹੈ, ਹੋਰ ਤੁਸੀਂ ਹੋ ਸਾਰੇ, ਉਹ ਇੰਨਾ ਵਧੀਆ ਲੱਗਦਾ ਕਿ ਉਹ ਦੱਸਦੇ ਨੇ ਪਿਆਰ ਨਾਲ, ਨਿੱਘ ਨਾਲ, ਉਹ ਬਾਈ ਜੀ ਰੋਕੋ, ਆਹ ਰੋਕੋ, ਇੱਥੋਂ ਰੋਕੋ, ਤੇ ਆਪਾਂ ਇਹ ਭਾਈਚਾਰਾ ਜਿਹੜਾ ਸਰਬੱਤ ਦਾ ਭਲਾ ਮੰਗਣ ਵਾਲਾ, ਜਿਹੜਾ ਮਾਣ ਦਿੰਦਾ, ਜਿਹੜਾ ਬਲੱਡ ਡੋਨਿੰਗ ਡੋਨੇਟ ਕਰਦਾ, ਤਾਂ ਵੀ ਉੱਪਰ ਫੋਰਟ ਮਹਿਕਮਰੀ ਅੱਗ ਲੱਗਦੀ ਹੈ ਤਾਂ ਟਰੱਕਾਂ ਦੇ ਟਰੱਕ ਭਰ ਕੇ ਭੇਜਦਾ, ਖੇਤੀ ਦੇ ਵਿੱਚ ਭੁਚਾਲ ਆਉਂਦਾ, ਮਿਲੀਅਨਸ ਆਫ ਡਾਲਰ ਭੇਜਦਾ, ਅਸੀਂ ਆਪਣੇ ਘਰਾਂ ਚ ਵੀ ਰੋਸ਼ਨਾਈ ਕਰ ਸਕੀਏ, ਸਾਨੂੰ ਤੁਹਾਡੇ ਤੇ ਮਾਣ। ਥੈਂਕ ਯੂ ਸੋ ਮਚ।
ਥੈਂਕ ਯੂ ਭਾਈ, ਥੈਂਕ ਯੂ ਸੋ ਮਚ,
ਥੈਂਕ ਯੂ। ਸਰਾਏ ਸਾਹਿਬ ਅਖੀਰ ਦੇ ਵਿੱਚ ਤੁਸੀਂ ਕੁਛ ਕਹਿਣਾ ਚਾਹੋ?
ਹਾਂਜੀ, ਇੱਕ ਵਾਰੀ ਤੇ ਮੈਂ ਜਿਹੜੀ ਲੋਕੇਸ਼ਨ ਆ ਉਹਨੂੰ ਦੁਹਰਾ ਦਵਾਂ ਜੀ, ਇਹ ਮੋਟ ਸਕੂਲ ਆ ਰੋਟਰੀ ਸਟੇਡੀਅਮ ਦੇ ਬਿਲਕੁਲ ਨੇੜੇ, ਸੜਕ ਤੇ ਮਕਲੋਰ ਦੇ ਕਾਰਨਰ ਤੇ, ਉੱਥੇ 4:30 ਨੂੰ ਦਰਵਾਜੇ ਖੁੱਲ ਜਾਣੇ ਨੇ, 5 ਐਮ ਜਿਹੜੀ ਮੀਟਿੰਗ ਆ ਸ਼ੁਰੂ ਹੋ ਜਾਣੀ ਆ, ਤੇ ਕਾਫੀ ਅਸੀਂ ਅਫੀਸ਼ਲਸ ਵੀ ਕਾਫੀ ਸੱਦੇ ਹੋਏ ਆ, ਸਕੂਲ ਡਿਸਟ੍ਰਿਕਟ ਬੋਰਡ ਤੇ ਹੋਰ ਕਾਫੀ ਆ ਰਹੇ ਨੇ, ਤੇ ਨਾਲ ਜਿਵੇਂ ਜੈ ਖੋਸਾ ਨੇ ਹੁਣ ਦੱਸਿਆ ਕਿ ਜਿਹੜੀਆਂ ਛੋਟੇ ਬੱਚਿਆਂ ਵਾਲੀਆਂ ਮਾਵਾਂ ਵੀ ਆ ਸਕਦੀਆਂ ਨੇ, ਤੇ ਮੈਂ ਦੱਸਣਾ ਚਾਹੁੰਦਾ ਜਿਹੜੀ ਕਮਿਊਨਿਟੀ ਸਰਵਿਸਿਸ ਆ ਉਹ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਤੋੜ ਰਹੀ ਆ, ਉਹ ਕਾਫੀ ਡਿਫਰੈਂਸ਼ੀਅਲ ਕੋਸਟ ਵੀ ਸਾਡੇ ਉਹ ਭਾਰ ਚੱਕ ਰਹੇ ਨੇ, ਉਹਨਾਂ ਵੱਲੋਂ 2 ਬੇਬੀ ਸਿਟਰਸ ਲਿਆਂਦੇ ਜਾਣੇ ਨੇ, ਜਿਹੜੇ ਮਾਵਾਂ ਦੇ ਬੱਚੇ ਨੇ ਉਹ ਬੱਚਿਆਂ ਦੀ ਉਹ ਸੰਭਾਲ ਕਰਨਗੀਆਂ ਉਹਨੇ ਸਮੇਂ ਵਾਸਤੇ,
ਇੱਕ ਨਾਲ ਉੱਥੇ ਯੂਥ ਅਵੇਅਰਨੈਸ ਟੀਮ ਹੈ ਉਹਦੇ ਬਾਰੇ ਵੀ ਅਸੀਂ ਇੰਟਰੋਡਿਊਸ ਕਰਨਾ ਹੈਗਾ, ਬਾਕੀ ਕਿਉਂਕਿ 8 ਵਜੇ ਦੇ ਕਰੀਬ ਪ੍ਰੋਗਰਾਮ ਚੱਲਣਾ ਤੇ ਇਹ ਨਾ ਹੋਵੇ ਕਿ ਲੰਗਰ ਪਾਣੀ ਦਾ ਫਿਕਰ ਹੋਵੇ, ਨਾ ਹੀ ਲੰਗਰ ਪਾਣੀ ਦਾ ਜਿਹੜਾ ਪ੍ਰਬੰਧ ਪੂਰਾ ਕੀਤਾ ਗਿਆ ਆ। ਅਸੀਂ ਬੇਨਤੀ ਕਰਦੇ ਹਾਂ ਸਾਰਿਆਂ ਵੱਧ ਤੋਂ ਵੱਧ ਉੱਥੇ ਪਹੁੰਚੀਏ ਤੇ ਤਾਂ ਕਿ ਸਾਰਾ ਕੁਛ ਸਾਨੂੰ ਜਾਣਕਾਰੀ ਹੋ ਸਕੇ। ਬਾਕੀ ਜੈਕ ਖੋਸਾ ਹੋਣੇ ਬਾਰੇ ਮੈਂ ਇੱਕ ਦੋ ਲਫ਼ਜ਼ ਕਹੂੰਗਾ ਕਿ ਪਿਛਲੇ ਕੁਝ ਦਿਨਾਂ ਤੋਂ ਇਹਨਾਂ ਦੇ ਨਾਲ ਮਿਲ ਕੇ ਕੰਮ ਕਰਨ ਦਾ ਮੌਕਾ ਜੋ ਮਿਲ ਰਿਹਾ, ਇਹ ਪੁਲਿਸ ਆਫਿਸ ਇੱਕ ਚੰਗੇ ਪੁਲਿਸ ਆਫਿਸ ਹੈਗੇ ਹੀ ਆ। ਇਸ ਤੋਂ ਇਲਾਵਾ ਬਹੁਤ ਹੀ ਇਹ ਨਿਮਰਤਾ ਵਾਲੇ ਤੇ ਹੰਬਲ ਤੇ ਆਪਣੇ ਪੈਸ਼ਨ ਦੇ ਨਾਲ ਇਸ ਤੋਂ ਰਹੇ ਨੇ। ਇਹਨਾਂ ਨੂੰ ਗੁਰੂ ਮਹਾਰਾਜ ਹੋਰ ਤਰੱਕੀਆਂ ਦੇਣ ਤੇ ਜਿੱਥੇ ਵੀ ਕਿਤੇ ਲੋੜ ਪੈਂਦੀ ਆ ਆਉਣ ਵਾਲੇ ਸਮੇਂ ਵਿੱਚ ਵੀ ਕਹਾਂਗੇ ਕਿ ਡਾਇਰੈਕਟ ਇਹਨਾਂ ਦੇ ਨਾਲ ਗੱਲਬਾਤ ਕਰੋ। ਬਹੁਤ ਸਫਲਤਾਪੂਰਵਕ ਇਹ ਆਪਣੀਆਂ ਸੇਵਾਵਾਂ ਜਿਹੜੀਆਂ ਨੇ ਨਿਭਾ ਰਹੇ ਨੇ। ਅਖੀਰ ਦੇ ਵਿੱਚ ਕਹਿਣਾ ਚਾਹੁੰਦਾ, ਕਹਿੰਦੇ ਨੇ ਕਿ ਇਟ ਟੇਕਸ ਆ ਵਿਲੇਜ ਟੂ ਰੇਜ਼ ਆ ਚਾਈਲਡ। ਆਓ ਅੱਜ ਸਮੁੱਚਾ ਭਾਈਚਾਰਾ ਸਿਰ ਜੋੜ ਕੇ ਬੈਠੀਏ, ਕਿਉਂਕਿ ਜੇ ਚੰਗੇ ਕੰਮ ਕਰਦੇ ਨੇ ਸਾਡੇ ਬੱਚੇ ਤੇ ਪੂਰੇ ਸਮੁੱਚੇ ਭਾਈਚਾਰੇ ਦਾ ਨਾਮ ਮਾਣ ਦੇ ਨਾਲ ਉੱਚਾ ਹੁੰਦਾ, ਤੇ ਜੇ ਕੋਈ ਇੱਕ ਅੱਧਾ ਗਲਤ ਕਰ ਲੈਂਦਾ ਤੇ ਫਿਰ ਉਹਦੀ ਨਮੋਸ਼ੀ ਵੀ ਸਾਨੂੰ ਹੀ ਚੱਲਣੀ ਪੈਂਦੀ ਆ। ਇਹ ਸਾਡੀ ਆਪਣੀ ਕਮਿਊਨਿਟੀ ਆ, ਸਾਡਾ ਆਪਣਾ ਘਰ ਆ, ਸਾਡੇ ਆਪਦੇ ਬੱਚੇ ਨੇ, ਤੇ ਇਹਨਾਂ ਦੀ ਆਪਾਂ ਮਿਲ ਕੇ ਸੰਭਾਲ ਕਰ ਸਕੀਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕੀ ਫਤਿਹ।
ਵਪਾਰਕ ਸੰਦੇਸ਼, ਇਹ ਸੀ ਅੱਜ ਦਾ ਪ੍ਰੋਗਰਾਮ। ਕੱਲ ਨੂੰ 11 ਵਜੇ ਫੇਰ ਮੁੜਦਾ, ਕੋਸ਼ਿਸ਼ ਕਰੀਏ ਇਹ ਜਵਾਕਾਂ ਨੂੰ ਆਪਣੇ ਬੱਚਿਆਂ ਨੂੰ ਘਰੇ ਲੈ ਕੇ ਆਈਏ। ਸੁਰਜੀਤ ਪਾਤਰ ਸਾਹਿਬ ਦੀ ਇੱਕ ਨਜ਼ਮ, ਰੱਬ ਰੱਖ।